ਸੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਸਾਰਿਆਂ ਨੂੰ ਪਤਾ ਹੈ ਕਿ ਇਸ ਕੀਰਤਨ ਨੂੰ ਰਿਕਾਰਡ ਕੀਤਾ ਜਾ ਰਿਹਾ, ਫਿਲਮ ਬਣ ਰਹੀ ਹੈ ਤੇ ਜੇ ਬੋਲੋਗੇ ਇਹਦੇ ਵਿੱਚ ਤੁਹਾਡੇ ਬੋਲ ਆਉਣਗੇ। ਇਸ ਤਰ੍ਹਾਂ ਨਾਲ ਕਰਨਾ ਕਿਉਂਕਿ ਇਹ ਫਿਲਮ ਇਕੱਲੇ ਚਮਕੌਰ ਸਾਹਿਬ ਚ ਨਹੀਂ ਰਹਿਣੀ, ਇਹ ਸਾਰੀ ਦੁਨੀਆਂ ਚ ਜਾਣੀ ਹੈ, ਹਰ ਥਾਂ ਦੇ ਉੱਤੇ ਦੇਖਣੀਆਂ ਸੰਗਤਾਂ ਨੇ। ਫਿਲਮ ਵੱਲ ਨਹੀਂ ਝਾਕਣਾ, ਰੌਲਾ ਨਹੀਂ ਪਾਉਣਾ, ਬਚਨ ਸਮਝਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਜਦੋਂ ਫਿਲਮ ਬਣਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਬਹੁਤ ਪੜ੍ਹੇ ਲਿਖੇ ਵੀ ਪ੍ਰੇਮੀ ਦੇਖਦੇ ਨੇ, ਜਿਨ੍ਹਾਂ ਨੂੰ ਬੜੀਆਂ ਉੱਚੀਆਂ ਉੱਚੀਆਂ ਗੁੰਝਲਾਂ ਦੀ ਸੋਝੀ ਹੋਣੀ ਚਾਹੀਦੀ ਹੈ, ਸਧਾਰਨ ਵੀ ਦੇਖਦੇ ਨੇ, ਪਹਿਲੀ ਜਮਾਤ ਵਾਲੇ ਵੀ, PhD ਵਾਲੇ ਵੀ। ਇਸ ਕਰਕੇ ਤੁਸੀਂ ਜਰਾ ਧਿਆਨ ਰੱਖਣਾ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਸਮਝਣ ਦਾ ਯਤਨ ਕਰੋ। ਜਿੱਥੋਂ ਤੱਕ ਸੰਗਤ ਜੋੜੇ ਦੇਣ ਤੋਂ ਬਾਅਦ ਚੱਲਦੀ ਹੈ, ਹੌਲੀ ਹੌਲੀ ਆਪਣੇ ਮਨਾਂ 'ਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਆਵੇ, ਰੌਲਾ ਨਹੀਂ ਪਾਉਣਾ, ਜਿੱਥੇ ਥਾਂ ਮਿਲਦੀ ਹੈ ਬੈਠ ਜਾਇਓ ਤੇ ਜੋ ਵਚਨ ਆਉਂਦੇ ਨੇ ਉਹਨੂੰ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਇੱਕ ਦੀਵਾਨ ਸੁਣ, ਸਿਰਫ ਇੱਕੋ ਦੀਵਾਨ, ਅੱਜ ਦਾ ਸੁਣ ਲਓ, ਕੱਲ ਦਾ ਸੁਣ ਲਓ, ਸਾਰੀ ਜ਼ਿੰਦਗੀ ਵਾਸਤੇ ਰਾਹ ਲੱਭ ਜਾਏਗਾ, ਭਟਕਣ ਦੀ ਲੋੜ ਨਹੀਂ ਫਿਰ ਮੁੜ ਕੇ। ਇਹਨਾਂ ਬਚਨਾਂ ਨੂੰ ਕਮਾਓ, ਸਾਰੀ ਜ਼ਿੰਦਗੀ ਕੰਮ ਆਉਣਗੇ। ਇਸ ਕਰਕੇ ਧਿਆਨ ਦੇ ਨਾਲ ਸਰਵਣ ਕਰਨਾ ਬਹੁਤ ਸੁਖਾਲਾ ਪ੍ਰਕਰਨ ਲਿਆ। ਸਾਰੇ ਗੱਜ ਵੱਜ ਕੇ ਬੋਲੋ,
ਨਾਮ ਜਪੀਏ
ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਦਰਗਾਹ ਤੋਂ ਸਭ ਸੰਸਾਰ ਡਰਦਾ, ਕਿਉਂਕਿ ਉੱਥੇ ਆਦਮੀ ਦੇ ਜਿੰਨੇ ਕਰਮ ਕੀਤੇ ਹੋਏ ਨੇ ਸਭ ਦਾ ਲੇਖਾ ਪੱਤਾ ਹੋਣਾ, ਚੰਗੇ ਕਰਮਾਂ ਦਾ ਰਿਵਾਰਡ ਮਿਲਣਾ, ਮਾੜੇ ਕੰਮਾਂ ਦੀ ਸਜ਼ਾ ਮਿਲਣੀ ਹੈ। ਜਿੱਥੇ ਜਾ ਕੇ ਕਚਹਿਰੀ 'ਚ ਖੜਨਾ, ਜਿੱਥੇ ਨਾ ਕੋਈ ਮਾਂ, ਨਾ ਕੋਈ ਪਿਓ, ਨਾ ਕੋਈ ਭਾਈ, ਨਾ ਕੋਈ ਪੈਸਾ ਟਕਾ, ਨਾ ਕੋਈ ਅਹੁਦਾ ਕੰਮ ਨਹੀਂ ਕਰਦਾ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲੈ ਜਾਂਦੀ ਹੈ। ਉਸ ਥਾਂ ਤੇ ਮਹਾਰਾਜ ਕਹਿੰਦੇ ਜੇ ਇੱਥੇ ਸੇਵਾ ਕਰਕੇ ਜਾਵੇ ਨਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ, ਕਹੋ ਨਾਨਕ ਬਾਹੋਂ ਲਡਾਈ। ਉੱਥੇ ਖੁੱਲ੍ਹਾ ਨਿਰਭੈ ਹੋ ਕੇ ਆਦਮੀ ਤੁਰਿਆ ਫਿਰਦਾ ਵੀ ਦੁਨੀਆਂ 'ਚ ਮੈਂ ਸੇਵਾ ਕੀਤੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਵੱਧਾ ਰੁੱਧੀ ਨਹੀਂ। ਉਹ ਸੇਵਾ ਸਫਲ ਹੋਇਆ ਕਰਦੀ ਹੈ। ਫਲ ਕੀ ਹੁੰਦਾ ਹੈ? ਜੋ ਵੀ ਮਨ ਵਿੱਚ ਇੱਛਿਆ ਹੋਵੇ ਉਹ ਮਿਲ ਜਾਇਆ ਕਰਦੀ। ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ। ਇੱਕ ਤਾਂ ਸਾਨੂੰ ਇਹ ਰਹਿੰਦਾ ਵੀ ਸਾਨੂੰ ਆਹ ਚੀਜ਼ ਮਿਲ ਜੇ ਆਹ ਮਿਲ ਜੇ, ਹੱਥ ਪਹੁੰਚਦਾ ਨਹੀਂ ਹੈ, ਲੈ ਸਕਦੇ ਨਹੀਂ ਹਾਂ। ਇੱਕ ਬੱਚਾ ਕਹਿੰਦਾ ਮੈਂ ਨੌਕਰੀ ਕਰਨੀ, ਇੰਨਾ ਪੈਸਾ ਨਹੀਂ ਹੈ ਵੀ ਉਹ ਪੈਸਾ ਦੇ ਕੇ ਨੌਕਰੀ ਕਰ ਲਵੇ। ਲੇਕਿਨ ਜੇ ਗੁਰੂ ਦੀ ਸੇਵਾ ਕਰ ਲਵੇ, ਮਹਾਰਾਜ ਕਹਿੰਦੇ ਇਹ ਵੀ ਤੈਨੂੰ ਮਿਲ ਜੂਗੀ, ਮਨ ਚਿੰਦਿਆ ਫਲ ਪਾਵੇ। ਔਲਾਦ ਨਹੀਂ ਹੁੰਦੀ, ਕੋਈ ਡਾਕਟਰ ਕੁਛ ਨਹੀਂ ਕਰ ਸਕਦਾ, ਲੇਕਿਨ ਗੁਰੂ ਦੀ ਸੇਵਾ ਕਰ ਲਓ, ਮਨ ਚਿੰਦਿਆ ਫਲ ਮਿਲ ਜਾਏਗਾ। ਪਰ ਇਹਦੇ ਨਾਲ ਜੇ ਕੋ ਕਰੇ ਚਿੱਤ ਲਾਏ, ਸੇਵਾ ਦਾ ਤਰੀਕਾ ਹੋਇਆ ਕਰਦਾ ਕਰਨ, ਬੰਧਨ ਤੋੜੇ ਹਉਮੈ ਵਿੱਚੋਂ ਜਾਏ, ਹਉਮੈ ਉਹਦੀ ਚਲੀ ਜਾਂਦੀ ਹੈ। ਬੰਧਨ ਤੋੜੇ ਮੁਕਤ ਹੋਏ ਸੱਚ ਰਹੇ ਸਮਾਏ, ਜਦੋਂ ਹਉਮੈ ਚਲੀ ਗਈ ਤਾਂ ਜੰਮਣ ਮਰਨ ਹਟ ਗਿਆ। ਸੋ ਦੂਸਰਾ ਮਹਾਰਾਜ ਦੂਸਰਾ ਵਚਨ ਕਰਦੇ ਨੇ ਕਿ ਇਸ ਜਗ ਮੈਂ ਨਾਮ ਲੱਭ ਹੈ, ਹੋਰ ਚੀਜ਼ਾਂ ਸਭ ਮਿਲ ਜਾਂਦੀਆਂ, ਲੇਕਿਨ ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਮਿਲਦਾ ਨਹੀਂ। ਇਹ ਗੁਰੂ ਦੇ ਰਾਹੀਂ ਇਹ ਮਨ ਵਿੱਚ ਵਸਦਾ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ ਹੋਂ ਤਿੰਨ ਬਲਿਹਾਰ ਹੈਗਾ। ਜਿਹੜੇ ਗੁਰੂ ਦੀ ਸੇਵਾ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਦਾ ਉਹਨਾਂ ਪ੍ਰੇਮੀਆਂ ਦੇ। ਸੋ ਸੇਵਾ ਕਰਕੇ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ, ਇੱਥੇ ਜੋ ਚਾਹੁੰਦਾ ਉਹ ਫਲ ਪ੍ਰਾਪਤ ਹੋ ਜਾਂਦਾ। ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੋ ਜਾਂਦਾ। ਕਿਹੜਾ ਬੰਦਾ ਜਿਹਨੂੰ ਕੋਈ ਦੁੱਖ ਨਹੀਂ ਲੱਗਿਆ ਹੋਇਆ ਸੰਸਾਰ ਦੇ ਅੰਦਰ? ਮਹਾਰਾਜ ਕਹਿੰਦੇ ਇੱਕ ਦੋ ਚਾਰ ਨਹੀਂ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁੱਖਾਂ ਦਾ ਘੇਰਿਆ ਪਿਆ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਦੁੱਖਾਂ ਦਾ ਇਲਾਜ ਕਿਤੇ ਨਹੀਂ ਲੱਭਦਾ। ਦੁੱਖਾਂ ਦੇ ਇਲਾਜ ਵਾਸਤੇ ਅਸੀਂ ਦੌੜੇ ਫਿਰਦੇ ਹਾਂ, ਲੇਕਿਨ ਕੋਈ ਇਲਾਜ ਨਹੀਂ ਹੋ ਰਿਹਾ। ਸੋ ਮਹਾਰਾਜ ਕਹਿੰਦੇ ਇਹਦਾ ਇਲਾਜ ਇੱਕ ਹੈ ਭਾਈ, ਜੇ ਤੂੰ ਪਰਮੇਸ਼ਰ ਦਾ ਨਾਮ ਜਪੇ ਤਾਂ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਬੋਲੋ ਨਾ ਭਾਈ, ਬੋਲੋ ਨਾ। ਸੇਵਾਦਾਰ ਹੋਰ ਕਢਾ ਦਿਓ ਭਾਈ ਵਿੱਚ, ਬੋਲੋ ਨਾ ਦਿਓ। ਸੋ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਦੁੱਖਾਂ ਤੋਂ ਛੁਟਕਾਰਾ ਕਰਾਉਣਾ ਨਾਮ ਪਰਮੇਸ਼ਰ ਦਾ ਜਪੋ, ਬਾਣੀ ਪੜੋ। ਗੁਰੂ ਨਾਨਕ ਪਾਤਸ਼ਾਹ 17 ਸਾਲ ਦੀ ਉਮਰ ਹੋ ਗਈ, ਚਾਰ ਪਹੀ ਤੇ ਪਏ ਰਹਿੰਦੇ ਨੇ, ਮੰਜੇ ਤੇ ਪਏ ਰਹਿੰਦੇ ਨੇ, ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਖਿਆਲ ਆਇਆ ਕਿ ਇਹਨਾਂ ਦਾ ਇਲਾਜ ਕਰਾਇਆ ਜਾਵੇ। ਮਹਿਤਾ ਕਾਲੂ ਜੀ ਵੈਦ ਕੋਲ ਜਾਂਦੇ ਨੇ, ਹਰਦਾਸ ਕੋਲ। ਵੈਦ ਨੂੰ ਲੈ ਆਉਂਦੇ ਨੇ, ਅੰਮ੍ਰਿਤ ਵੇਲੇ ਵੈਦ ਆ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਪੁੱਛਦਾ ਕਿ ਕਿੱਥੇ ਨੇ? ਕਹਿੰਦੇ ਆ ਮੰਜੇ ਤੇ ਪਏ। ਆਵਾਜ਼ਾਂ ਦਿੱਤੀਆਂ, ਨਾਨਕ ਜੀ ਨਾਨਕ ਜੀ, ਕੋਈ ਆਵਾਜ਼ ਦਾ ਜਵਾਬ ਨਹੀਂ ਆਇਆ। ਕਹਿਣ ਲੱਗੇ ਐਂ ਕਰਦੇ ਆ, ਜਾਗਦੇ ਪਏ ਨੇ, ਹੰਗਾਰਾ ਨਹੀਂ ਭਰਦੇ, ਆਹੀ ਦੁੱਖ ਹੈ। ਉਸ ਵੇਲੇ ਵੈਦ ਨੂੰ ਮੂੜਾ ਡਾਹ ਦਿੱਤਾ ਮੰਜੇ ਦੇ ਕੋਲ, ਉੱਥੇ ਬੈਠ ਕੇ ਉਸਨੇ ਗੁਰੂ ਨਾਨਕ ਪਾਤਸ਼ਾਹ ਦੀ ਕਲਾਈ ਨੂੰ ਫੜਿਆ ਤੇ ਤਿੰਨ ਉਂਗਲਾਂ ਨਬਜ਼ ਦੇ ਉੱਤੇ ਰੱਖ ਦੀਆਂ, ਇਹ ਦੇਖਣ ਵਾਸਤੇ ਵੀ ਕਿਹੜਾ ਤੱਤ ਗਲਤ ਚੱਲ ਰਿਹਾ, ਤਾਂ ਕਿ ਉਸ ਤਰ੍ਹਾਂ ਦਵਾਈ ਦਿੱਤੀ ਜਾਵੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਵੈਦ ਨੇ ਕਲਾਈ ਫੜ ਲਈ ਹੈ, ਬਾਂਹ ਫੜ ਲਈ ਹੈ, ਉਸ ਵੇਲੇ ਆਪ ਉੱਠ ਕੇ ਬੈਠ ਕੇ ਤੇ ਮੁਸਕਰਾਉਣ ਲੱਗ ਗਏ। ਛੋਟਾ ਛੋਟਾ ਜਿਹਾ ਹਾਸਾ ਬੁੱਲਾਂ ਦੇ ਉੱਤੇ ਆ ਗਿਆ। ਵੈਦ ਨੇ ਵੀ ਸਮਝਿਆ ਵੀ ਕੋਈ ਬਾਤ ਹੈ। ਉਸ ਵੇਲੇ ਕਹਿਣ ਲੱਗੇ ਨਾਨਕ ਜੀ ਮੈਂ ਤੁਹਾਡੀ ਨਬਜ਼ ਦੇਖਣ ਆਇਆ। ਕਹਿੰਦੇ ਤੂੰ ਐਂ ਕਰ, ਸਾਨੂੰ ਰੋਗ ਰਾਗ ਦਾ ਨਹੀਂ ਹੈ ਕੋਈ ਵੀ। ਕਹਿੰਦੇ ਤੈਨੂੰ ਕਿੰਨੀਆਂ ਬਿਮਾਰੀਆਂ ਦਾ ਪਤਾ ਹੈ? ਕਹਿਣ ਲੱਗਿਆ ਮੈਨੂੰ 99 ਬਿਮਾਰੀਆਂ ਤੇ ਉਹਨਾਂ ਦੇ ਵਿੱਚੋਂ ਨਿਕਲਦੀਆਂ ਸੈਂਕੜੇ ਤੇ ਹਜ਼ਾਰਾਂ ਬਿਮਾਰੀਆਂ ਦਾ ਪਤਾ। ਐਸੀ ਕੋਈ ਬਿਮਾਰੀ ਨਹੀਂ ਦੁਨੀਆਂ ਦੇ ਅੰਦਰ ਜਿਹਦਾ ਮੈਂ ਇਲਾਜ ਨਾ ਕਰ ਸਕਦਾ। ਉਸ ਵੇਲੇ ਮਹਾਰਾਜ ਕਹਿੰਦੇ ਤੇਰੀ ਕਿਤਾਬ ਦੇ ਵਿੱਚ ਜਿਹੜੀਆਂ ਬਿਮਾਰੀਆਂ ਲਿਖੀਆਂ ਉਹ ਸਾਨੂੰ ਕੋਈ ਨਹੀਂ ਵੈਦ ਜੀ, ਐਵੇਂ ਤੂੰ ਟਾਈਮ ਆਪਣਾ ਜਾਇਆ ਕਰਦਾ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦਾ। ਦੀ ਬਾਂਹ ਫੜੀ ਹੈ। ਕਹਿੰਦੇ ਨਾਨਕ ਜੀ ਤੁਹਾਡੇ ਪਿਤਾ ਜੀ ਕਹਿੰਦੇ ਨੇ ਕਿ ਤੁਸੀਂ ਬਿਮਾਰ ਹੋ। ਮਹਾਰਾਜ ਕਹਿਣ ਲੱਗੇ ਤੈਨੂੰ ਕਿੰਨੀਆਂ ਬਿਮਾਰੀਆਂ ਦਾ ਪਤਾ ਹੈ? ਕਹਿੰਦਾ ਮੈਂ ਸਾਰੀਆਂ ਬਿਮਾਰੀਆਂ ਦਾ ਇਲਾਜ ਜਾਣਦਾ। ਮਹਾਰਾਜ ਕਹਿੰਦੇ ਤੇਰੀਆਂ ਕਿਤਾਬਾਂ ਵਾਲੀ ਸਾਨੂੰ ਕੋਈ ਬਿਮਾਰੀ, ਇਹ ਬਿਮਾਰੀ ਨਹੀਂ ਸਾਨੂੰ ਹੈ। ਭੋਲਾ ਵੈਦ ਨਾ ਜਾਣੇ ਕਰ ਕਲੇਜੇ ਮਾਏ, ਇਹ ਤਾਂ ਪਿਆਰ ਦੀ ਬਾਤ ਹੈ, ਇਸ਼ਕ ਦੀ ਬਾਤ ਹੈ, ਖਿੱਚ ਦੀ ਬਾਤ ਹੈ। ਮਹਾਰਾਜ ਕਹਿੰਦੇ ਤੂੰ ਰਾਜੀ ਹੈ? ਕਹਿੰਦਾ ਹਾਂ ਮਹਾਰਾਜ, ਮੈਂ ਤਾਂ ਪੂਰੀ ਤਰ੍ਹਾਂ ਰਾਜੀ ਹਾਂ, ਕਿਉਂਕਿ ਮੇਰੇ ਜਿਹੜੇ ਤਿੰਨ ਤੱਤ ਨੇ, ਵਾਏ ਹੈ, ਕਫ ਹੈ, ਪਿੱਤ ਹੈ, ਇਹ ਸਮਾਨ ਚੱਲ ਰਹੇ ਨੇ। ਇਸ ਕਰਕੇ ਜਿਹੜੇ ਬੰਦੇ ਦੇ ਤਿੰਨ ਤੱਤ ਸਮਾਨ ਸਰੀਰ ਦੇ ਚੱਲਦੇ ਨੇ, ਉਹਨੂੰ ਬਿਮਾਰੀ ਨਹੀਂ ਲੱਗਿਆ ਕਰਦੀ। ਮਹਾਰਾਜ ਕਹਿੰਦੇ ਵੈ ਜੀ ਤੂੰ ਤਾਂ ਤੂੰ ਇੱਥੇ ਜਿੰਨਾ ਵੀ ਸੰਸਾਰ ਨਜ਼ਰ ਵਿੱਚ ਆਉਂਦਾ, ਚਾਹੇ ਉਹ ਪਸ਼ੂ ਨੇ, ਚਾਹੇ ਪੰਛੀ ਨੇ, ਚਾਹੇ ਉਹ ਸੂਰਜ ਹੈ, ਚੰਦਰਮਾ, ਦੇਵਤੇ ਨੇ, ਚਾਹੇ ਕੋਈ ਹੈ, ਤਾਂ ਸਾਰਾ ਸੰਸਾਰ ਰੋਗੀ ਹੈ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਤਾਂ ਸਾਰਾ ਸੰਸਾਰ ਰੋਗਾਂ ਨਾਲ ਭਰਿਆ ਪਿਆ। ਉਸ ਵੇਲੇ ਵੈਦ ਨੇ ਸ਼ਰਧਾ ਚ ਆ ਕੇ ਹੱਥ ਬੰਨ੍ਹੇ, ਕਹਿੰਦੇ ਹੇ ਨਾਨਕ, ਆਪਨੇ ਪਾਧੇ ਨੂੰ ਪੜਾ ਦਿੱਤਾ, ਮੌਲਵੀ ਨੂੰ ਪੜਾ ਦਿੱਤਾ, ਸ਼ਾਸਤਰੀ ਨੂੰ ਪੜਾ ਦਿੱਤਾ, ਅੱਜ ਮੇਰੀ ਵਾਰੀ ਆਈ ਹੈ ਵੈਦਿਕ ਸਿੱਖਣ ਦੀ, ਆਪ ਕਿਰਪਾ ਕਰੋ, ਕਿਉਂਕਿ ਮੈਨੂੰ ਉਹਨਾਂ ਰੋਗਾਂ ਦਾ ਪਤਾ ਨਹੀਂ ਜਿਹੜੇ ਤੁਸੀਂ ਕਹਿੰਦੇ। ਮਹਾਰਾਜ ਕਹਿੰਦੇ ਦੇਖੋ ਸਰੀਰ ਦੇ ਰੋਗ ਵੱਧ ਤੇ ਵੱਧ ਆਦਮੀ ਨੂੰ ਮਾਰ ਦੇਣਗੇ, ਹੋਰ ਇਦੂ ਕਹਾਂ ਕੁਛ ਨਹੀਂ, ਲੇਕਿਨ ਜਿਹੜੇ ਮਨ ਦੇ ਰੋਗ ਨੇ ਉਹ ਇੱਥੇ ਵੀ ਦੁਖੀ ਕਰਦੇ ਨੇ, ਤੇ ਜਦੋਂ ਸਰੀਰ ਛੱਡ ਜਾਏਗਾ ਫੇਰ ਵੀ ਮਨ ਰੋਗੀ ਰਹਿੰਦਾ, ਜੇ ਮਨ ਰੋਗੀ ਹੈ ਤਾਂ ਆਦਮੀ ਜੰਮਦਾ ਮਰਦਾ ਹੈ। ਕਹਿਣ ਲੱਗੇ ਹੇ ਨਾਨਕ ਜੀ ਆਪ ਕਿਰਪਾ ਕਰਕੇ ਦੱਸੋ ਕਿਹੜੇ ਕਿਹੜੇ ਰੋਗ ਨੇ ਮਨ ਦੇ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਜਿਹਨੂੰ ਕੋੜ ਕਹਿੰਦੇ ਨੇ ਮਨ ਦਾ, ਉਹ ਹਉਮੈ ਦਾ ਰੋਗ ਹੈ। ਹਉਮੈ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਬੰਧਨਾ ਫਿਰ ਜੂਨੀ ਪਾਏ। ਇਹ ਜੀਵ ਜੰਮਦਾ ਮਰਦਾ, ਜੰਮਦਾ ਮਰਦਾ, ਹਉਮੈ ਦੇ ਰੋਗ ਕਰਕੇ ਜੰਮਦਾ। ਜਿੰਨਾ ਚਿਰ ਹਉਮੈ ਦਾ ਰੋਗ ਨਹੀਂ ਹਟਦਾ, ਇਹਦਾ ਜੰਮਣ ਮਰਨ ਕੋਈ ਨਹੀਂ ਹਟਾ ਸਕਦਾ, ਚੜਾਈ ਕਰ ਜਾਂਦਾ ਬੰਦਾ। ਸਹਿਜ ਪਾਠ ਕਰਾਉਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਉਹਦੇ ਬਾਅਦ ਅਰਦਾਸ ਕਰਦੀ ਹੈ ਸਾਰੀ ਸੰਗਤ ਵੀ ਹੇ ਸੱਚੇ ਪਾਤਸ਼ਾਹ, ਆਹ ਜਿਹੜੀ ਵਿਛੜੀ ਹੋਈ ਰੂਹ ਹੈ ਇਹਨੂੰ ਸੱਚਖੰਡ ਚ ਨਿਵਾਸ ਦੇ। ਸੋਝੀ ਵਾਲੇ ਬੰਦੇ ਜਦ ਸੁਣਦੇ ਨੇ ਤਾਂ ਹੈਰਾਨੀ ਹੁੰਦੀ ਹੈ ਵੀ ਸੱਚਖੰਡ ਚ, ਸੱਚਖੰਡ ਚ ਤਾਂ ਕਾਲ ਨਹੀਂ ਹੈ, ਇਹ ਕਾਲ ਤੋਂ ਰਹਿਤ ਕਿਵੇਂ ਹੋ ਜਾਏਗਾ? ਜਦ ਤੱਕ ਇਹਦੇ ਅੰਦਰੋਂ ਰੋਗ ਨਹੀਂ ਗਿਆ, ਇਹਦੀ ਜੀਵਾਤਮਾ ਦਾ ਨਾਲ ਰੋਗ ਲੈ ਕੇ ਗਈ ਹੋਈ ਹੈ ਹਉਮੈ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਦ ਤਾਈਂ ਹਉਮੈ ਦਾ ਰੋਗ ਲੱਗਿਆ ਹੋਇਆ ਹੈ ਓਨੀ ਦੇਰ ਤੱਕ ਇਹ ਜੀਵ ਜਿਹੜਾ ਹੈ ਉਹ ਜੰਮਦਾ ਤੇ ਮਰਦਾ ਰਹਿੰਦਾ, ਉਹਨੂੰ ਕੋਈ ਟਿਕਾਣਾ ਨਹੀਂ ਮਿਲਿਆ ਕਰਦਾ। ਦੂਸਰਾ ਭਿਆਨਕ ਰੋਗ ਜਿਹੜਾ ਉਹ ਨਿੰਦਿਆ ਦਾ ਸਾਰਾ ਸੰਸਾਰ ਦੇ ਅੰਦਰ ਆਦਤ ਹੈ ਕਿ ਨਿੰਦਾ ਕਰਨ, ਕਿਸੇ ਦਾ ਪ੍ਰਤਾਪ ਨਾ ਸਹਿ ਸਕਣਾ, ਨਾ ਜਾਣ ਨਾ ਪਛਾਣ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦੇਣੀ। ਨਿੰਦਿਆ ਕਰਨ ਦੇ ਨਾਲ ਮਹਾਰਾਜ ਕਹਿੰਦੇ ਬਹੁਤ ਭਿਆਨਕ ਸਜਾਵਾਂ ਮਿਲਦੀਆਂ ਉਸ ਨੂੰ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਨਰਕਾਂ ਵਿੱਚ ਤੜਕੇ ਜੀ ਮੂਰਖੇ, ਨਿੰਦਿਆ ਕਰਕੇ ਨਰਕਾਂ ਵਿੱਚ ਤੜਕੇ ਨਾਕਾਂ ਵਿੱਚ ਤੜਕੇ ਜੀ ਮੂਰਖੇ।
ਪਰ ਫੇ ਜੀ ਮੂਰਖ ਇਹ ਨਿੰਦਿਆ ਕਰਕੇ ਨਰਕਾਂ ਵਿੱਚ ਤੜਫੇ ਜੀ ਮੂਰਖ ਇਹ ਨਿੰਦਿਆ ਕਰਕੇ
ਕਿਸੇ ਦੀ ਵੀ ਨਿੰਦਿਆ ਚੰਗੀ ਨੀ ਭਾਈ ਗੁਰੂ ਜੇ ਕਹਿਣਾ ਤਾਂ ਇਹ ਗੱਲ ਕਿਹਾ ਕਰੋ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਮੈਨੂੰ ਛੱਡ ਦੋ ਬਾਕੀ ਸਾਰਾ ਸੰਸਾਰ ਭਲਾ ਜਿਹਨਾਂ ਐਸਾ ਕਰਬੂ ਜਿਹਾ ਮੀਤ ਹਮਾਰਾ ਸੋਏ ਜਿਹੜਾ ਇਹ ਗੱਲ ਬੁੱਝਦਾ ਉਹ ਕਹਿੰਦੇ ਸਾਡਾ ਮਿੱਤਰ ਫਿਰ ਜਿਹੜਾ ਕਹਿੰਦਾ ਮੈਂ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕਹੋ ਕਿਹਦੀ ਨਿੰਦਿਆ ਕਰ ਲਏਗਾ ਜਿਹੜਾ ਨਿੰਦਿਆ ਕਰਨਾ ਹੈ ਨਿੰਦਾ ਭਰੀ ਕਿਸੇ ਕੀ ਨਾਹੀ ਮਨਮੁਖ ਮੋਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਗਾ ਇੱਕ ਤਾਂ ਉਹ ਮਨਮੁਖ ਨੇ ਇੱਕ ਉਹ ਮਹਾਂਮੂਰਖ ਨੇ ਕਿਉਂ ਇਹਦਾ ਫਲ ਕੀ ਹੁੰਦਾ ਹੈ ਕੁੰਭੀ ਨਰਕ ਦੇ ਵਿੱਚ ਵਾਸਾ ਹੋ ਜਾਇਆ ਕਰ ਮੂੰਹ ਕਾਲੇ ਤੇ ਨਾ ਨਿੰਦਗਾ ਨਰਕ ਇੱਕ ਹੋਰ ਪਵਨ ਉਹ ਕੁੰਭੀ ਨਰਕ ਜਿਹੜਾ ਹੈ ਉਬਲਦਾ ਹੋਇਆ ਨਰਕ ਹੈ ਉੱਥੇ ਜੀਵ ਤੜਫਦਾ ਤੜਫ ਤੜਫ ਕੇ ਫਰਿਆਦਾਂ ਕਰ ਮਹਾਰਾਜ ਕਹਿੰਦੇ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕੁਛ ਨਾ ਜਾਏ ਆਪੇ ਬੀਜਦਾ ਫਿਰ ਆਪੇ ਖਾਂਦਾ ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਕੀਤਾ ਪਾਵੇ ਲੋਕਾਂ ਦੇ ਔਗਣ ਧੋਂਦਾ ਫਿਰ ਔਗਣ ਆਪਣੇ ਉੱਤੇ ਲੈਂਦਾ ਫਿਰ ਦਰਗਾਹ ਦੇ ਵਿੱਚ ਜਾ ਕੇ ਤੜਫਦਾ ਇਹਾਂ ਸੁੱਖ ਨਾਹੀਂ ਡਰ ਗਏ ਢੋਈ ਜੰਪੁਰ ਜਾਏ ਪਚਾਵੇ ਜਮਾਂ ਦੇ ਦਰ ਤੇ ਜਾ ਕੇ ਫਿਰ ਪਚ ਜਾਂਦਾ ਗਲ ਜਾਂਦਾ ਨਿੰਦਕ ਐਲਾ ਜਨਮ ਗਵਾਇਆ ਪਹੁੰਚ ਨਾ ਸਕੇ ਕਾਹੂ ਬਾਤਾ ਅੱਗੇ ਠੌਰ ਨਾ ਪਾਏ ਗੱਲਾਂ ਨਾਲ ਤਾਂ ਆਦਮੀ ਬੜਾ ਨਹੀਂ ਹੁੰਦਾ ਬਗਾਨੀ ਮੈਲ ਖਾਣੀ ਪੈਂਦੀ ਹੈ ਬਗਾਨੇ ਪਾਪ ਖਾਣੇ ਪੈਂਦੇ ਇੱਕ ਵਾਰੀ ਇੱਕ ਰਾਜਾ ਐਸਾ ਬਾਣੀ ਫਰਮਾਨ ਆਉਂਦਾ ਕਿ ਸੰਸਰਦਾਨ ਦੇ ਇੰਦਰ ਰੋਆਇਆ ਪਰਸ਼ਰਾਮ ਰੋਵੇ ਘਰ ਆਇਆ ਅੱਜ ਐਸੇ ਰੋਵੇ ਭੀਖਿਆ ਖਾਏ ਐਸੀ ਦਰਗਾਹ ਮਿਲੇ ਸੀ ਅੱਜ ਰਾਜਾ ਹੋਇਆ ਇੱਕ ਸ੍ਰੀ ਰਾਮ ਚੰਦਰ ਜੀ ਦਾ ਬਡੇਰਾ ਸੀ ਉਹ ਇੱਕ ਵਾਰੀ ਬਾਹਰ ਜਾਂਦਾ ਸ਼ਿਕਾਰ ਖੇਡਣ ਵਾਸਤੇ ਮਹਾਤਮਾ ਦੇ ਦਰਸ਼ਨ ਹੁੰਦੇ ਨੇ ਮਹਾਤਮਾ ਨਾਲ ਜਾਣ ਪਛਾਣ ਹੁੰਦੀ ਹੈ ਤੇ ਉਹ ਮਹਾਤਮਾ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦਾਨ ਕਰਿਆ ਕਰਦਾ ਸੀ 9 ਵਜੇ ਦਿਨ ਤੱਕ ਚੜ੍ਹੇ ਤੱਕ ਬਹੁਤ ਦਾਨੀ ਗਿਣਿਆ ਗਿਆ ਸੀ ਸਾਰੇ ਬੇਅੰਤ ਲੋੜਵੰਦ ਉਹਦੇ ਦਰ ਤੇ ਆ ਕੇ 9 ਵਜੇ ਤੱਕ ਜੋ ਕੋਈ ਕੁਛ ਮੰਗਦਾ ਸੀ ਉਹ ਦਿਆ ਕਰਦਾ ਸੀ ਸੋਨਾ ਮੰਗਦਾ ਸੀ ਸੋਨਾ ਦਿੰਦਾ ਸੀ ਪੈਸੇ ਮੰਗਦਾ ਸੀ ਪੈਸੇ ਵਸਤਰ ਵਾਲੇ ਨੂੰ ਵਸਤਰ ਇੱਕ ਦਿਨ ਦਾ ਐਸਾ ਜ਼ਿਕਰ ਕਿ ਇੱਕ ਸਾਧੂ ਮਹਾਂਪੁਰਸ਼ ਉਹ 9 ਵਜੇ ਤੋਂ ਬਾਅਦ ਆਏ ਇੰਨੇ ਨੂੰ ਰਾਜਾ ਜਿਹੜਾ ਸੀ ਘੋੜਿਆਂ ਦੇ ਤਬੇਲੇ ਚ ਲੈ ਗਏ ਉੱਥੇ ਮਹਾਤਮਾ ਨੇ ਜਾ ਕੇ ਸੱਤ ਕਰਤਾਰ ਦੀ ਆਵਾਜ਼ ਦਿੱਤੀ ਤੇ ਕਿਹਾ ਰਾਜਨ ਕੁਛ ਦਾਨ ਦਿਓ ਉਸ ਵੇਲੇ ਰਾਜਾ ਸਾਦੇ ਕੱਪੜਿਆਂ ਚ ਖੜਾ ਸੀ ਤੇ ਜੇਬ ਵਿਚ ਕੁਛ ਨਹੀਂ ਸੀ ਤਾਂ ਉਸ ਵੇਲੇ ਸਾਈਸ ਨੂੰ ਕਹਿਣ ਲੱਗਿਆ ਕਹਿੰਦਾ ਦੇਖੋ ਪਹਿਲਾਂ ਤਾਂ ਇਹ ਬੇਟਾਇਮਾ ਆਇਆ ਫਿਰ ਦੂਜਾ ਮੈਂ ਦਾਨ ਵਾਲੀ ਸੀਟ ਤੇ ਨਹੀਂ ਹੈਗਾ ਘੋੜਿਆਂ ਦਾ ਨਿਰੀਕਸ਼ਣ ਕਰ ਰਿਹਾ ਹੁਣ ਇੱਥੇ ਕੀ ਹੈ ਲਿੱਦ ਤੋਂ ਬਗੈਰ ਤੇ ਇਹ ਮੰਗਦਾ ਕਹਿੰਦਾ ਉਂਜਲ ਚੱਕ ਕੇ ਲਿੱਦ ਪਾ ਦੇ ਇੱਕ ਉਂਜਲ ਚੱਕ ਉਹ ਸਾਈਸ ਨੇ ਸੇਵਾਦਾਰ ਨੇ ਇੱਕ ਉਂਜਲ ਚੁੱਕਿਆ ਉਹਨੇ ਚਿੱਪੀ ਅੱਗੇ ਕਰ ਦਿੱਤੀ ਤੇ ਉਂਜਲ ਉਹਦੇ ਚ ਪਾ ਕੇ ਕਿਹਾ ਰਾਜਨ ਤੇਰਾ ਦਾਨ ਲੱਖਾਂ ਗੁਣਾ ਵਧੇ ਅਸੀਸ ਦਿੱਤੀ ਸੰਤਾਂ ਨੇ ਬਦਦੁਆ ਨਹੀਂ ਦਿੱਤੀ ਇੱਕ ਦਿਨ ਅਚਾਨਕ ਜੰਗਲ ਦੇ ਅੰਦਰ ਜਾਂਦਾ ਤੇ ਉੱਥੇ ਜਿਹੜਾ ਹਰਨ ਸੀ ਉਹ ਅੱਖਾਂ ਤੇ ਓਹਲੇ ਹੋ ਗਿਆ ਤੇ ਉੱਥੇ ਜਾ ਕੇ ਰਿਸ਼ੀ ਦੇ ਆਸ਼ਰਮ ਦੇ ਨੇੜੇ ਚਲੇ ਗਏ ਉੱਥੇ ਨਾਲ ਨੇ ਬਹੁਤ ਸਾਰੇ ਕੀ ਦੇਖਦੇ ਨੇ ਕਿ ਬੜਾ ਭਾਰਾ ਲਿੱਦ ਦਾ ਢੇਰ ਲੱਗਿਆ ਹੋਇਆ ਆਲੇ ਦੁਆਲੇ ਨਿਗਾਹ ਮਾਰੀ ਵੀ ਘੋੜਾ ਤਾਂ ਇੱਥੇ ਕੋਈ ਨਹੀਂ ਹੈ ਖੁਰਲੀਆਂ ਦੇਖੀਆਂ ਵੀ ਖੁਰਲੀ ਕੋਈ ਨੀ ਹੈ ਤੇ ਇੱਥੇ ਗਾੜੀ ਪਛਾੜੀ ਬੰਨਣ ਵਾਸਤੇ ਵੀ ਇੱਥੇ ਕੁਛ ਨੀ ਹੈ, ਘੋੜੇ ਕਿੱਥੋਂ ਆ ਗਏ? ਅਖੀਰ ਜਦ ਸੰਸਾ ਵਿਆਪਿਆ ਤਾਂ ਮਹਾਂਪੁਰਸ਼ਾਂ ਦੀ ਕੁਟੀਆ ਵੱਲ ਨੂੰ ਚੱਲ ਪਏ, ਜਾ ਕੇ ਪੁੱਛਿਆ ਕਿ ਮਹਾਰਾਜ ਆਹ ਲਿੱਦ ਦੇ ਐਡੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਘੋੜਾ ਆਪਦੇ ਘੋੜੇ ਕਿੱਥੇ ਨੇ? ਕਹਿੰਦੇ ਰਾਜਨ ਸਾਨੂੰ ਘੋੜੇ ਰੱਖਣ ਦੀ ਕੀ ਲੋੜ ਹੈ, ਅਸੀਂ ਸਾਧੂ ਆ ਗਏ। ਕਹਿੰਦੇ ਮਹਾਰਾਜ ਫਿਰ ਲਿੱਦ ਦਾ ਢੇਰ ਕਿੱਥੋਂ ਲੱਗ ਗਏ? ਕਹਿੰਦੇ ਰਾਜਨ ਇਹ ਤੇਰਾ ਦਾਨ ਫਲਿਆ ਭਾਈ ਦਾਨ। ਕਹਿੰਦੇ ਮਹਾਰਾਜ ਫਿਰ ਮੇਰਾ ਦਾਨ? ਕਹਿੰਦੇ ਹਾਂ ਯਾਦ ਹੈ ਨਾ ਅਸੀਂ ਤੇਰੇ ਕੋਲ ਗਏ ਸੀ ਤਾਂ ਇੱਕ ਉਂਜਲ ਭਰ ਕੇ ਲਿੱਦਾ ਦਿੱਤਾ ਸੀ, ਬ੍ਰਹਮ ਗਿਆਨੀ ਨੂੰ ਦਿੱਤਾ ਹੋਇਆ ਦਾਨ ਲੱਖਾਂ ਗੁਣਾ ਫਲਣਾ ਸ਼ੁਰੂ ਹੋ ਜਾਂਦਾ, ਆਮ ਦਿੱਤਾ ਹੋਇਆ ਦਾਨ ਦੁਨੀਆਂ ਚ 10 ਗੁਣਾ ਫਲਦਾ ਹੈ ਤੇ 70 ਗੁਣਾ ਦਰਗਾਹ ਚ ਫਲਦਾ। ਬ੍ਰਹਮ ਗਿਆਨੀ ਨੂੰ ਦਿੱਤਾ ਹੋਇਆ, ਗੁਰੂ ਨੂੰ ਦਿੱਤਾ ਹੋਇਆ ਦਾਨ ਲੱਖਾਂ ਗੁਣਾ ਫਲਣਾ ਸ਼ੁਰੂ ਹੋ ਜਾਂਦਾ। ਕਹਿੰਦੇ ਤੇਰਾ ਦਾਨ ਫਲ ਗਿਆ ਭਾਈ। ਕਹਿੰਦੇ ਮਹਾਰਾਜ ਇਹ ਕੀ ਕਰੂੰਗਾ ਮੈਂ, ਖੇਤਾਂ ਚ ਪਾਉਂਗਾ? ਕਹਿੰਦੇ ਨਹੀਂ ਖੇਤਾਂ ਚ ਨਹੀਂ ਪਾਉਣਾ, ਇਹ ਤੈਨੂੰ ਖਾਣਾ ਪਊਗਾ। ਕਹਿੰਦੇ ਹੈ ਮਹਾਰਾਜ ਐਡਾ ਬੜਾ ਢੇਰ ਮੈਂ ਖਾ ਲੂੰਗਾ? ਕਹਿੰਦੇ ਹਾਂ ਸੂਰ ਬਣ ਕੇ ਖਾਵੇਂਗਾ, ਪਤਾ ਨੀ ਕਰੋੜ ਜਨਮ ਚ ਮੁੱਕੇ, ਪਤਾ ਨੀ ਕਿੰਨੇ ਮੁੱਕੇ, ਇਹਨੇ ਵੱਧਦਾ ਜਾਣਾ, ਜਿੰਨੀ ਛੇਤੀ ਖਾ ਲੇਗਾ ਓਨਾ ਹੀ ਤੇਰੀ ਛੇਤੀ ਛੁਟਕਾਰਾ ਹੋਊ। ਬਹੁਤ ਫਿਕਰ ਹੋ ਗਿਆ ਮਨ ਦੇ ਅੰਦਰ ਵੀ ਲਿੱਦ ਖਾਣੀ ਪਊਗੀ, ਸੂਰ ਬਣਨਾ ਪਊ। ਉਸ ਵੇਲੇ ਚਰਨ ਫੜ ਲਏ ਮਹਾਂਪੁਰਸ਼ਾਂ ਦੇ, ਕਹਿਣ ਲੱਗਿਆ ਮਹਾਰਾਜ ਕੋਈ ਉਪਾਅ ਦੱਸੋ। ਜਦ ਬਹੁਤ ਅਧੀਨਗੀ ਨਾਲ ਬੇਨਤੀਆਂ ਕਰਨ ਲੱਗਿਆ ਤਾਂ ਮਹਾਂਪੁਰਸ਼ਾਂ ਨੂੰ ਦਇਆ ਆਈ, ਗਲਤੀਆਂ ਕਰ ਲੈਂਦਾ ਸੰਸਾਰ, ਮਹਾਂਪੁਰਸ਼ ਫੇਰ ਬਖਸ਼ ਦਿੰਦੇ। ਕਹਿਣ ਲੱਗੇ ਰਾਜਨ ਇੱਕ ਉਪਾਅ ਦੱਸਦੇ ਆ ਤੈਨੂੰ, ਐ ਕਰ ਆਪਣੀ ਨਿੰਦਿਆ ਕਰਾ ਲੈ ਸ਼ਹਿਰ ਦੇ ਅੰਦਰ, ਕੋਈ ਐਸਾ ਭੇਸ ਧਾਰ ਲੈ ਕੇ ਤੇਰੀ ਨਿੰਦਿਆ ਹੋਈ। ਉਸੇ ਵੇਲੇ ਆ ਗਿਆ, ਦੂਸਰੇ ਦਿਨ ਸਵੇਰੇ ਹੀ ਆਪਣੀ ਲੜਕੀ ਨਾਲ ਲੈ ਲਈ, ਰੰਗਦਾਰ ਬੋਤਲਾਂ ਲੈ ਲਈਆਂ ਸ਼ਰਬਤ ਦੀਆਂ, ਕੇਸ ਖੋਲ ਲਏ ਤੇ ਇਸ ਤਰ੍ਹਾਂ ਨਾਲ ਸ਼ਹਿਰ ਦੇ ਵਿੱਚ ਹੀ ਲੰਘਦਾ, ਸ਼ਰਾਬ ਪੀਂਦਾ ਜਾਂਦਾ। ਜਿਵੇਂ ਉਸ ਵੇਲੇ ਨਿੰਦਿਆ ਹੋਈ, ਦੇਖੋ ਜਵਾਨ ਲੜਕੀ ਨਾਲ ਬੈਠੀ ਹੈ, ਰਾਜਾ ਸ਼ਰਾਬ ਪੀਂਦਾ, ਕੇਸ ਖੁੱਲੇ ਨੇ, ਆਹ ਕੀ ਹੋ ਗਿਆ, ਇਹਦੀ ਮੱਤ ਮਾਰੀ ਗਈ। ਸਾਰਾ ਸ਼ਹਿਰ ਨਿੰਦਿਆ ਕਰਦਾ, ਰਾਤ ਨੂੰ ਵੀ ਦਿਨ ਨੂੰ ਵੀ ਕੋਈ ਬੰਦਾ ਨਾ ਰਿਹਾ ਜਿਹਨੇ ਨਾ ਨਿੰਦਿਆ ਕਰੀ। ਸਵੇਰੇ ਹੀ ਰਾਜਾ ਫੇਰ ਜਾਂਦਾ, ਜਦੋਂ ਮਹਾਂਪੁਰਸ਼ਾਂ ਦੇ ਆਸ਼ਰਮ ਤੇ ਗਿਆ ਉੱਥੇ ਇੱਕ ਉਂਜਲ ਪਿਆ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਇੱਕ ਉਂਜਲ ਰਹਿ ਗਿਆ। ਕਹਿੰਦੇ ਰਾਜਨ ਇੱਕ ਤੇਰੇ ਸ਼ਹਿਰ ਦੇ ਅੰਦਰ ਬ੍ਰਹਮ ਗਿਆਨ ਅਵਸਥਾ ਦਾ ਇੱਕ ਕਿਰਤੀ ਸਿੰਘ ਹੈ, ਉਹਨੇ ਤੇਰੀ ਨਿੰਦਿਆ ਨਹੀਂ ਕਰੀ, ਜੇ ਉਹ ਤੋਂ ਨਿੰਦਿਆ ਕਰਾ ਲਵੇ ਫੇਰ ਇਹ ਖਤਮ ਹੋ ਜਾਵੇ। ਕਹਿਣ ਲੱਗੇ ਮਹਾਰਾਜ ਕੰਮ ਕੀ ਕਰਦਾ? ਕਹਿੰਦੇ ਉਹ ਲੁਹਾਰ ਹੈ, ਲੁਹਾਰੇ ਦਾ ਕੰਮ ਕਰਦਾ। ਉਸ ਵੇਲੇ ਸਾਰਾ CID ਤੋਂ ਪਤਾ ਮੰਗਾਇਆ, ਕਣਕ ਵੱਢਣ ਦੀ ਰੁੱਤ ਸੀ, ਦਾਤੀਆਂ ਲਈਆਂ 20-30। ਇਹ ਖਿਆਲ ਕਰਕੇ ਕਿ ਮੇਰੇ ਇਹ ਧੰਦੇ ਕੱਢੇਗਾ, ਮੈਂ ਬੈਠਾ ਰਹਾਂਗਾ ਤੇ ਇਹਨੂੰ ਮੈਂ ਗੱਲ ਚਲਾਵਾਂਗਾ ਤੇ ਹੰਗਾਰਾ ਪਾ ਦੇਗਾ, ਫਿਰ ਕੋਈ ਵਚਨ ਕਰੇਗਾ ਨਿੰਦਿਆ ਆਪੇ ਹੋ ਜਾਏਗੀ। ਇਸ ਤਰ੍ਹਾਂ ਕਰਕੇ ਜਦ ਪਹੁੰਚਦਾ, ਜਾ ਕੇ ਦਾਤੀਆਂ ਦਿੱਤੀਆਂ, ਉਹਨੇ ਟਕੋਰਾ ਲੈ ਕੇ ਦੰਦੇ ਕੱਢਣੇ ਸ਼ੁਰੂ ਕਰੇ। ਜਦ ਅੱਧੇ ਦਾਤੀ ਦੇ ਦੰਦੇ ਨਿਕਲ ਗਏ, ਕਹਿੰਦੇ ਮਿਸਤਰੀ ਜੀ ਕੋਈ ਵਚਨ ਸੁਣਾਓ, ਕੋਈ ਵਚਨ ਸੁਣਾਓ, ਕਿਉਂਕਿ ਇੰਨੀਆਂ ਨੇ, ਮੈਂ ਵੀ ਬੈਠਾ ਤੁਸੀਂ ਵੀ ਬੈਠਾ, ਕੋਈ ਗੱਲਬਾਤ ਕਰੀਏ। ਉਹਨਾਂ ਨੇ ਕੋਈ ਗੱਲ ਨਾ ਕਰੀ। ਉਹਦੇ ਬਾਅਦ ਇਹ ਆਪੇ ਕਹਿਣ ਲੱਗਿਆ, ਦੇਖੋ ਜੀ ਕਹਿੰਦਾ ਰਾਜਾ ਕਿੱਡਾ ਧਰਮਾਤਮਾ ਸੀ, ਗੱਲ ਪਤਾ ਰਾਜੇ ਨੇ ਕੀ ਕਰਿਆ? ਉਹਨਾਂ ਨੇ ਇਕਦਮ ਧਿਆਨ ਨਾਲ ਦੇਖਿਆ, ਦੇਖ ਕੇ ਦਾਤੀਆਂ ਵਗਾ ਕੇ ਮਾਰੀਆਂ। ਕਹਿੰਦੇ ਲੈ ਰਾਜਨ ਮੈਂ ਤੇਰੀ ਲਿੱਦ ਨਹੀਂ ਖਾਣੀ, ਤੂੰ ਆਪੇ ਖਾ। ਉਸ ਵੇਲੇ ਵਾਪਸ ਆ ਗਿਆ ਮਹਾਂਪੁਰਸ਼ਾਂ ਕੋਲ, ਮਹਾਂਪੁਰਸ਼ ਕਹਿੰਦੇ ਲਿੱਦ ਅੱਜੇ ਲੈ ਜਾ, ਨਹੀਂ ਫੇਰ ਵੱਧ ਜਾਣੀ ਹੈ, ਕੱਲ ਨੂੰ ਜਦ ਆਵੇਗਾ ਇਹ ਇੱਕ ਉਂਜਲ ਨਹੀਂ ਹੋਣਾ, ਲੱਖ ਉਂਜਲ ਹੋਣਾ। ਕਹਿਣ ਲੱਗਿਆ ਮਹਾਰਾਜ ਮੈਂ ਲਿੱਦ ਖਾਊ ਕਿਵੇਂ? ਕਹਿੰਦੇ ਇਹਨੂੰ ਜਾਲ ਲੈ, ਜਾਲ ਕੇ ਕੱਪੜ ਛਾਣ ਕਰ ਲੈ, ਚੂਰਨ ਦੇ ਵਿੱਚ ਮਿਲਾ ਲੈ, ਰੋਟੀ ਦੇ ਬਾਅਦ ਤੂੰ ਹੌਲੀ ਹੌਲੀ ਖਾਈ ਜਾ, ਵੱਡਾ ਮਰਤਮਾਨ ਬਣਾ ਲੈ ਚੂਰਨ ਦਾ, ਤੇ ਖਾਧੀ ਵੀ ਜਾਊ ਤੈਨੂੰ ਪਤਾ ਨਹੀਂ ਲੱਗਣਾ। ਉਸ ਵੇਲੇ ਆ ਕੇ ਇਸਨੇ ਇਵੇਂ ਜਿਵੇਂ ਕਰਕੇ ਜਾਂ ਚੂਰਨ ਬਣਾਇਆ, ਮਹਾਤਮਾ ਕਹਿਣ ਲੱਗੇ ਵੀ ਦੇਖ ਅਸੀਂ ਤੇਰੇ ਤੋਂ ਮੰਗ ਕੇ ਲਿਆਏ ਸੀ, ਹੁਣ ਤੂੰ ਸਾਡੇ ਤੋਂ ਭਿੱਖਿਆ ਜਮਾ। ਉਸ ਵੇਲੇ ਇਹਨੇ ਪੱਲਾ ਅੱਡਿਆ, ਕਹਿੰਦਾ ਮਹਾਰਾਜ ਮੇਰੇ ਪੱਲੇ ਚ ਭਿੱਖਿਆ ਪਾਓ। ਉਸ ਵੇਲੇ ਮਹਾਤਮਾ ਨੇ ਉਹ ਉਂਜਲ ਭਰ ਕੇ ਪਾਤਾ। ਇਹ ਜਦ ਘਰ ਆ ਕੇ ਇਸ ਤਰ੍ਹਾਂ ਕੀਤਾ, ਜਦ ਰੋਟੀ ਦੇ ਬਾਅਦ ਖਾਂਦਾ ਇਹ ਰੋਜ਼ ਚੂਰਨ ਦੀਆਂ ਗੋਲੀਆਂ, ਇਹਨੂੰ ਪਤਾ ਵੀ ਇਹਦੇ ਚ ਲਿਦ ਹੈ। ਮਹਾਰਾਜ ਕਹਿੰਦੇ ਦੇਖੋ ਐਡਾ ਬੜਾ ਰਾਜਾ, ਅੱਜ ਇਸ ਰੋਵੇ ਭਿੱਖਿਆ ਖਾਏ, ਜਦ ਭਿੱਖਿਆ ਮੰਗ ਕੇ ਲਿਆਂਦੀ ਹੋਈ ਖਾਣੀ ਪਈ ਲਿਦਦੀ ਉਹ ਰੋਂਦਾ। ਸੋ ਮਹਾਰਾਜ ਕਹਿਣ ਲੱਗੇ ਬੈਦ ਜੀ ਦੇਖੋ ਨਿੰਦਿਆ ਕਿੱਡੀ ਮਾੜੀ ਚੀਜ਼ ਹੈ, ਬਗਾਨੇ ਜਿਹੜੇ ਅਵਗੁਣ ਨੇ ਮੂੰਹ ਦੇ ਨਾਲ ਸਾਫ ਕਰਦਾ, ਜਿਹੜਾ ਮਲ ਮੂਤਰ ਹੈ ਉਹ ਕਰਮਚਾਰੀ ਝਾੜੂ ਦੇ ਨਾਲ ਉਹਦੀ ਮਲ ਮੂਤਰ ਚੱਕਦਾ, ਪਰ ਨਿੰਦਕ ਜਿਹੜਾ ਹੈ ਮੂੰਹ ਦੇ ਨਾਲ ਕਰਦਾ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਕਤ ਕਰਾਂ, ਔਰ ਉਹ ਕਿਸੇ ਥਾਂ ਨਹੀਂ ਪਹੁੰਚਦਾ, ਪਹੁੰਚ ਨਾ ਸਕਿਆ ਕਾਹੂ ਬਾਤਾ ਅੱਗੇ ਠੌਰ ਨਾ ਪਾਏ। ਫੇਰ ਮਹਾਰਾਜ ਕਹਿਣ ਲੱਗੇ ਦੇਖੋ ਬਹਿ ਜੀ ਦੂਸਰਾ ਰੋਗ ਹੋਇਆ ਕਰਦਾ ਈਰਖਾ ਦਾ, ਆਦਮੀ ਨੂੰ ਪਤਾ ਨਹੀਂ ਵੀ ਮੈਂ ਕਿਸੇ ਨਾਲ ਈਰਖਾ ਕਰਦਾ, ਕਰਮ ਕਰਦਾ, ਧਰਮ ਕਰਦਾ, ਦਾਨ ਕਰਦਾ, ਤੀਰਥ ਯਾਤਰਾ ਕਰਦਾ, ਸ਼ੁਭ ਕੰਮ ਕਰਦਾ, ਨਾਲ ਈਰਖਾ ਕਰਦਾ। ਤੇ ਉਹਦਾ ਫਲ ਕੀ ਹੁੰਦਾ, ਜਿੰਨੇ ਨੇਕ ਕਰਮ ਕੀਤੇ ਹੋਏ ਨੇ ਈਰਖਾ ਵਾਲੇ ਨੇ ਉਹ ਸਾਰੇ ਸਵਾਹ ਬਣੀ ਜਾਂਦੇ ਨੇ ਨਾਲ ਦੀ ਨਾਲ। ਮਹਾਰਾਜ ਫਰਮਾਨ ਕਰਦੇ ਆ ਜਿਸ ਦੇ ਅੰਦਰ ਤਾਤਪਰਾਈ ਹੋਵੇ ਤਿਸ ਦਾ ਕਦੇ ਨਾ ਵੀ ਭਲਾ। ਇਹ ਐਡੀ ਬੜੀ ਬਿਮਾਰੀ ਹੈ ਵੱਡੇ ਵੱਡੇ ਸੋਝੀ ਪਾਉਣ ਵਾਲਿਆਂ ਗਿਆਨੀਆਂ ਨੂੰ ਧਿਆਨੀਆਂ ਨੂੰ ਸਭ ਨੂੰ ਲੱਗ ਜਾਂਦੀ, ਕਿਉਂਕਿ ਇੱਕ ਬੰਦਾ ਦੂਏ ਨਾਲ ਈਰਖਾ ਕਰਦਾ ਹਮ ਪੇਸ਼ਾ ਬੰਦਾ, ਉਹਦਾ ਨਤੀਜਾ ਕੀ ਹੁੰਦਾ, ਜਿਸ ਦੇ ਅੰਦਰ ਤਾਤਪਰਾਈ ਹੋਵੇ ਤਿਸ ਦਾ ਕਦੇ ਨਾ ਵੀ ਭਲਾ, ਉਹਦਾ ਭਲਾ ਹੀ ਨਹੀਂ ਹੁੰਦਾ ਜਾਂ ਭਲਾ ਨਹੀਂ ਹੁੰਦਾ, ਦੇਖੋ ਕਿੱਡਾ ਬੜਾ ਰੋਗ ਹੈ। ਇਸੇ ਤਰ੍ਹਾਂ ਚੁਗਲੀ ਦਾ ਰੋਗ ਹੈ, ਤ੍ਰਿਸ਼ਨਾ ਦਾ ਰੋਗ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਬਹੁਤ ਚੰਗੀ ਤਰ੍ਹਾਂ ਮਹਾਰਾਜ ਨੇ ਸਮਝਾ ਕੇ ਜਦ ਦੱਸਿਆ, ਉਸ ਵੇਲੇ ਵੈਦ ਨੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਬਿਮਾਰੀਆਂ ਤਾਂ ਤੁਸੀਂ ਦੱਸ ਦਿੱਤੀਆਂ ਤੇ ਕਿਰਪਾ ਕਰਕੇ ਦਵਾਈ ਵੀ ਦੱਸੋ। ਮਹਾਰਾਜ ਕਹਿੰਦੇ ਦਵਾਈ ਇੱਕੋ ਹੀ ਹੈ ਸਾਰੀਆਂ ਬਿਮਾਰੀਆਂ ਦੀ, ਚਾਹੇ ਸਰੀਰਕ ਬਿਮਾਰੀਆਂ ਹੋਣ, ਚਾਹੇ ਮਾਨਸਿਕ ਹੋਣ, ਚਾਹੇ ਬਿਮਾਰੀਆਂ ਭਾਈਚਾਰਕ ਹੋਣ, ਚਾਹੇ ਰਾਜਸੀ ਹੋਣ, ਚਾਹੇ ਆਰਥਿਕ ਹੋਣ, ਕੋਈ ਬਿਮਾਰੀ ਹੋਵੇ ਇਹਨਾਂ ਸਾਰਿਆਂ ਦਾ ਇੱਕ ਇਲਾਜ ਧਿਆਨ ਦੇ ਨਾਲ ਪੜੋ ਤੇ ਹਿਰਦੇ ਚ ਵਸਾਓ। ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ Thank you. ਵਧੀਆ ਨੁਸਖਾ ਗੁਰੂ ਮਹਾਰਾਜ ਨੇ ਦੱਸਿਆ, ਨਾ ਡਾਕਟਰਾਂ ਦੀ ਲੋੜ ਨਾ ਪੈਸੇ ਖਰਚਣ ਦੀ ਲੋੜ। ਆਉਂਦਾ ਵਿਸ਼ਵਾਸ ਹੈ ਇਸ ਗੱਲ ਦੇ ਉੱਤੇ? ਕਿੰਨੇ ਬੈਠੇ ਆਪ ਹਿਰਦੇ ਚ ਆਉਂਦੀ ਹੈ ਇਹ ਗੱਲ ਕਿ ਨਾਮ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਰੀਆਂ, ਜੇ ਦਵਾਈ ਨਾਲ ਇਲਾਜ ਕਰਾਂਗੇ ਉਹਦੇ ਨਾਲ ਸਰੀਰਕ ਬਿਮਾਰੀਆਂ ਦਾ ਇਲਾਜ ਹੋ ਜਾਂਦਾ। ਮਨ ਦੇ ਨਹੀਂ ਹੁੰਦੇ, ਕਿਸੇ ਨੂੰ ਚਿੰਤਾ ਲੱਗੀ ਹੋਵੇ ਡਾਕਟਰਾਂ ਕੋਲ ਕਿਹੜੀ ਦਵਾਈ ਹੈ? ਇੱਕ ਬੰਦੇ ਨੂੰ ਗੁੱਸਾ ਆਉਂਦਾ ਹੈ ਡਾਕਟਰਾਂ ਕੋਲ ਕੋਈ ਦਵਾਈ? ਸਾਰੀਆਂ ਬਿਮਾਰੀਆਂ ਚਾਹੇ ਸਰੀਰਕ ਨੇ ਚਾਹੇ ਮਨ ਦੀਆਂ ਨੇ ਚਾਹੇ ਉਹ ਕੋਈ ਨੇ, ਸਾਰੀਆਂ ਦਾ ਇੱਕੋ ਇਲਾਜ ਪਰਮੇਸ਼ਰ ਦਾ ਨਾਂ। ਆਪਨੇ ਫਰਮਾਨ ਕੀਤਾ ਕਿ ਈਂਧਨ ਕੀਤੋ ਮੂੰਹ ਘਣੋ ਕੋਰੀ ਦਿੱਤਾ ਪਾਏ, ਕਰੋੜ ਮਣ ਲੱਕੜੀਆਂ ਇਕੱਠੀਆਂ ਕਰ ਲਈਆਂ ਤੇ ਉਹਨੂੰ ਇੱਕ ਚਿੰਗਿਆੜਾ ਅੱਗ ਦਾ ਦੇ ਤਾ, ਉਹਦੇ ਨਾਲ ਕੀ ਹੋਏਗਾ? ਸਾਰੀਆਂ ਲੱਕੜੀਆਂ ਜਲ ਜਾਣਗੀਆਂ। ਮਨ ਵਸੰਦੜੋ ਸੱਚ ਸਾਹ ਨਾਨਕ ਹੱਬੇ ਦੁੱਖੜੇ ਲਾਏ। ਜਦੋਂ ਮਨ ਚ ਵਾਹਿਗੁਰੂ ਵਸ ਜਾਵੇ, ਧਿਆਨ ਰੱਖੋ ਮਨ ਚ, ਜੀਵ ਤੇ ਨਹੀਂ ਮਨ ਚ, ਹਿਰਦੇ ਚ ਵਾਹਿਗੁਰੂ ਵਸ ਜਾਵੇ ਤੇ ਉਸ ਵੇਲੇ ਸਾਰੇ ਦੁੱਖਾਂ ਦਾ ਇਲਾਜ ਹੋ ਜਾਵੇ। ਮਹਾਰਾਜ ਫਰਮਾਨ ਕਰਦੇ ਆ ਕਿ ਲੱਲਾ ਲਾਵੋ ਔਖਦ ਜਾਊ, ਜਿਹਨੂੰ ਨਾਮ ਦੀ ਦਵਾਈ ਲੱਗ ਜਾਵੇ ਨਾ, ਦੁੱਖ ਦਰਦ ਤੇ ਮਿਟੇ ਕਿ ਨਾ ਹੂੰ, ਇੱਕ ਅੱਖ ਦੇ ਝਮਕੇ ਜਿੰਨੇ ਚਿਰ ਚ ਉਹਦਾ ਦੁੱਖ ਤੇ ਦਰਦ ਖਤਮ ਹੋ ਜਾਂਦਾ। ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ ਦਵਾਈ ਨੋਟ ਕਰ ਲਓ, ਇਹ ਕੋਈ ਐਵੇਂ ਗੱਲਾਂ ਨਹੀਂ ਹੈਗੀਆਂ ਸਾਧ ਸਿੰਘ ਜੀ, ਇਹ ਬਿਲਕੁਲ ਪ੍ਰਤਿਆਈਆਂ ਹੋਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਕੋਈ ਲਾਰੇ ਨਹੀਂ ਲਾਉਂਦੀ, ਕਵਿਤਾ ਨਹੀਂ ਹੈ, ਸੱਤ ਤੇ ਆਧਾਰਿਤ ਹੈ। ਜੋ ਕੁਛ ਫਰਮਾਨ ਕਰਦੇ ਹੋ ਉਵੇਂ ਜਿਵੇਂ ਹੈ। ਨਾਮ ਔਖਦ ਜੇ ਹਿਰਦੇ ਹਿਤਾਵੈ, ਹੁਣ ਫੇਰ ਧਿਆਨ ਦਿਓ, ਕਹਿੰਦੇ ਨਾਮ ਦੀ ਜੇ ਜਿਹੜੀ ਦਵਾਈ ਹੈ ਨਾ ਹਿਰਦੇ ਵਿੱਚ ਹਿੱਤ ਪੈ ਜੇ, ਜਿਵੇਂ ਬਾਲ ਬੱਚੇ ਦਾ ਪਿਆਰ ਹੁੰਦਾ, ਪੈਸੇ ਦਾ ਪਿਆਰ ਹੁੰਦਾ, ਆਪਣੀ ਇੱਜ਼ਤ ਦਾ ਪਿਆਰ ਹੈ, ਐ ਨਾਮ ਦੇ ਨਾਲ ਜੇ ਪਿਆਰ ਪੈ ਜਾਵੇ ਤਾਂ ਇਹ ਰੋਗ ਸੁਪਨੇ ਨਹੀਂ ਆਵੇ, ਉਹ ਸੁਪਨੇ ਚ ਵੀ ਬਿਮਾਰ ਨਹੀਂ ਹੋਏਗਾ। ਹਰ ਔਖਦ ਸਭ ਘੱਟ ਹੈ ਭਾਈ, ਮਹਾਰਾਜ ਕਹਿੰਦੇ ਦਵਾਈ ਬਾਜ਼ਾਰ ਚੋਂ ਨਹੀਂ ਲਿਆਉਣੀ, ਇਹ ਅੰਦਰ ਪਈ ਹੈ, ਇਹਨੂੰ ਨਾਮ ਦੀ ਦਵਾਈ ਕਹਿੰਦੇ। ਕਿੱਥੇ ਪਈ ਹੈ? ਮਹਾਰਾਜ ਕਹਿੰਦੇ ਨੌ ਨੇਤੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਦੇਹ ਦੇ ਵਿੱਚ ਹੈ ਸਾਰਿਆਂ ਦੇ, ਜਿੱਥੇ ਦਵਾਈ ਪਈ ਹੈ ਉੱਥੇ ਦੀ ਨਿਸ਼ਾਨੀ ਦੱਸਦੇ ਹੈ। ਸੁਨ ਸਮਾਧ ਅਨਹਦ ਤੈਨਾਤ, ਉੱਥੇ ਪੁਰਨਾ ਨਹੀਂ ਕੋਈ ਵੀ, ਤੇ ਨਾਲ ਉੱਥੇ ਅਨਹਦ ਨਾਦ ਵੱਜਦੇ ਨੇ, ਆਹ ਧਿਆਨ ਦਿਓ। ਕਹਿੰਦੇ ਅੰਦਰ ਬਾਜੇ ਵੀ ਵੱਜਦੇ ਹੈ? ਮਹਾਰਾਜ ਕਹਿੰਦੇ ਹਾਂ ਭਾਈ, ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ। ਨੌ ਤਾਂ ਤੇਰੇ ਦਰਵਾਜੇ ਖੁੱਲੇ ਨੇ, ਅੱਖਾਂ ਦੋ, ਕੰਨ ਦੋ, ਮੂੰਹ ਨਾਸਾਂ, ਮਲ ਮੂਤਰ ਦੇ ਇੰਦਰੇ ਤਾਂ ਹੈਗੇ ਖੁੱਲੇ, ਇੱਕ ਦਰਵਾਜਾ ਜਿਹੜਾ ਬੰਦ ਪਿਆ ਨੇ ਜਿਹਦੇ ਵੱਲ ਤੂੰ ਝਾਕਦਾ ਹੀ ਨਹੀਂ, ਕਦੇ ਦੇਖਦਾ ਹੀ ਨਹੀਂ ਹੈ, ਉੱਥੇ ਪਈ ਹੈ। ਕਹਿੰਦੇ ਉੱਥੇ ਕੋਈ ਫੁਰਨਾ ਨਹੀਂ ਆਉਂਦਾ। ਸੁਨ ਸਮਾਦ ਅਨ ਹੈ ਤੈਨਾਤ, ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜਾ। ਕਹਿੰਦੇ ਉਹ ਖੋਲ ਨਹੀਂ ਹੁੰਦਾ? ਮਹਾਰਾਜ ਕਹਿੰਦੇ ਨਹੀਂ ਖੋਲ ਹੁੰਦਾ, ਬੱਜਰ ਕਪਾਠ ਨਾ ਖੁੱਲਣੀ, ਉਹ ਨਹੀਂ ਖੁੱਲਦੇ। ਉਹ ਖੁੱਲਦੇ ਨੇ ਗੁਰੂ ਤੋਂ ਸ਼ਬਦ ਲੈ ਕੇ, ਪੰਜ ਪਿਆਰਿਆਂ ਤੋਂ ਪਹਿਲਾਂ ਸ਼ਬਦ ਲਓ, ਫਿਰ ਉਹਦੀ ਕਰੋ ਕਮਾਈ, ਮਹਾਂਪੁਰਸ਼ਾਂ ਨਾਲ ਮਿਲ ਕੇ ਵਿਧੀ ਦੇ ਨਾਲ ਕਰੋ, ਵਿਧੀ ਤੋਂ ਬਗੈਰ ਗੱਲ ਕੋਈ ਨਹੀਂ ਦੁਨੀਆਂ ਚ ਬਣ ਜੂ। ਜਦ ਵਿਧੀ ਦੇ ਨਾਲ ਕਮਾਈ ਕਰੋਗੇ ਦਰਵਾਜ਼ਾ ਖੁੱਲ ਜਾਏਗਾ। ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ, ਜਦੋਂ ਦਰਵਾਜ਼ਾ ਖੁੱਲ ਗਿਆ ਸਭ ਦੇ ਅੰਦਰ ਹੈ, ਐਨਾ ਕਿਹੋ ਵੀ ਸਾਡੇ ਅੰਦਰ, ਸਭ ਦੇ ਅੰਦਰ। ਉੱਥੇ ਫਿਰ ਨਿਸ਼ਾਨੀ ਵੀ ਹੈ ਕੋਈ, ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਉੱਥੇ ਅਨਹਦ ਵਾਜੇ ਵੱਜਦੇ, ਪੰਜ ਸ਼ਬਦ ਵੱਜਦੇ, ਪੰਜਾਂ ਤੋਂ ਵੀ ਵੱਧ ਵੱਜਦੇ ਨੇ, ਤਿੱਥੇ ਨਾਦ ਵਿਨੋਦ ਕੋਟ ਆਨੰਦ। ਮਹਾਰਾਜ ਕਹਿੰਦੇ ਬੇਅੰਤ ਵੱਜਦੇ ਨੇ ਉੱਥੇ ਵਾਜੇ, ਉਹ ਅੰਦਰ ਹੈ ਸਾਡੇ ਚੀਜ਼ ਪਈ, ਜਿੱਥੇ ਨਾਮ ਦੀ ਦਵਾਈ ਪਈ ਹੈ, ਕੱਢ ਲਓ ਜਿਹਨੇ ਕੱਢਣੀ ਹੈ, ਕੋਈ ਵੀ ਤੋਟਾ ਨਹੀਂ ਰਹੇਗਾ। ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹੜਾ ਉਹ ਦਵਾਈ ਭਾਲ ਲੂ, ਨੌ ਨਿਧੀਆਂ 18 ਸਿੱਧੀਆਂ ਮਿੰਨਤਾਂ ਕਰਨਗੀਆਂ ਵੀ ਸਾਤੇ ਕੰਮ ਲੈ ਲੈ, ਆਪੇ ਹੀ ਹੋਈ ਜਾਊ, ਅਚਿੰਤ ਕੰਮ ਕਰੇ ਪ੍ਰਭ ਸਿੰਨ ਕੇ ਜਿਨ ਹਰ ਕਾ ਨਾਮ ਪਿਆ, ਸਾਰੇ ਕੰਮ ਆਪੇ ਹੀ ਹੋਣਗੇ, ਇਹਨੂੰ ਠੀਕ ਕਰੋ ਭਾਈ ਵਾਲੀ। ਸੋ ਇਸ ਤਰ੍ਹਾਂ ਦੇ ਨਾਲ ਇਹ ਜ਼ਿਆਦਾ ਬੋਲਦਾ, ਇੱਧਰ ਮੂੰਹ ਜ਼ਿਆਦਾ ਹੈ, ਡਬਲਿੰਗ ਹੁੰਦੀ ਹੈ ਤੇ ਚਾਹ ਪੀ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਇਹ ਦਵਾਈ ਕੱਢਾਂਗੇ ਅੰਦਰੋਂ, ਮਹਾਰਾਜ ਕਹਿੰਦੇ ਉੱਥੇ ਹੋਰ ਵੀ ਨਿਸ਼ਾਨੀ ਹੈ, ਤਿਤ ਘੱਟ ਅੰਤਰ ਚਾਨਣ ਕਰ ਭਗਤ ਮਲੀਜੈ। ਡਿਵੋਸ਼ਨ ਦੇ ਨਾਲ, ਭਗਤੀ ਦੇ ਨਾਲ ਨੌ ਤਰ੍ਹਾਂ ਦੀ ਭਗਤੀ ਹੈ। ਦਸਵੀਂ ਹੁੰਦੀ ਹੈ ਪ੍ਰੇਮਾ ਭਗਤੀ, ਗਿਆਰਵੀਂ ਹੁੰਦੀ ਹੈ ਪਰਾ ਭਗਤੀ, ਬਾਰਵੀਂ ਹੁੰਦੀ ਹੈ ਅਪਰਾ ਭਗਤੀ। ਇਹ ਭਗਤੀ ਕਰਨ ਦੇ ਨਾਲ ਅੰਦਰ ਪ੍ਰਕਾਸ਼ ਹੋ ਜਾਂਦਾ ਕਰੋੜਾਂ ਸੂਰਜਾਂ ਦਾ, ਉਹਦੇ ਚ ਫਿਰ ਰੱਬ ਦਿਸਣ ਲੱਗ ਜਾਂਦਾ। ਸਭ ਮੈਂ ਏਕੋ ਵਰਤਦਾ ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੁਣ ਇੱਥੇ ਤੱਕ ਗੱਲ ਸਮਝ ਲਓ, ਕਿਉਂਕਿ ਗੱਲ ਮੈਂ ਉੱਥੀ ਲੈ ਲਈ ਥੋੜ੍ਹੀ ਜਿਹੀ। ਬਹੁਤ ਸਾਦੇ ਤੋਂ ਸਾਦੇ ਅੱਖਰਾਂ ਚ ਦੱਸਣ ਦਾ ਮੈਂ ਯਤਨ ਕਰਦਾ, ਸਮਝੋ ਇਸ ਗੱਲ। ਬਈ ਦਵਾਈ ਪਈ ਆ ਅੰਦਰ, ਮਹਾਰਾਜ ਕਹਿੰਦੇ ਜੇ ਦਵਾਈ ਲੱਭ ਜਾਵੇ ਨਾ, ਇਹਦੇ ਨਾਲ ਪਿਆਰ ਪੈ ਜੇ, ਹਰ ਔਖ ਦੇ ਸਭ ਘੱਟ ਹੈ ਭਾਈ ਸਭ ਦੇ ਅੰਦਰ। ਪਰ ਨਾਲ ਸ਼ਰਤ ਲਾਤੀ ਮਹਾਰਾਜ ਨੇ, ਬਈ ਪੂਰੇ ਗੁਰੂ ਤੇ ਬਗੈਰ ਇਹਦੀ ਵਿਧੀ ਦਾ ਪਤਾ ਨਹੀਂ ਲੱਗਦਾ। ਗੁਰ ਪੂਰੇ ਬਿਨ ਵਿਧ ਨਾ ਬਣਾਈ। ਹੁਣ ਜਿੰਨਾ ਚਿਰ ਵਿਧੀ ਦਾ ਪਤਾ ਨਹੀਂ ਲੱਗਦਾ, ਉਨਾ ਚਿਰ ਦਵਾਈ ਕਿਵੇਂ ਅਸਰ ਕਰੇ? ਵੈਦਕ ਹੋ ਜਾਓ, ਉਹ ਕਹੂ ਆਹ ਚੀਜ਼ ਨਹੀਂ ਖਾਣੀ, ਆਹ ਨਹੀਂ ਖਾਣੀ, ਖੱਟਾ ਨਹੀਂ ਖਾਣਾ, ਅਚਾਰ ਨਹੀਂ ਖਾਣਾ, ਤਲੀ ਹੋਈ ਚੀਜ਼ ਨਹੀਂ ਖਾਣੀ, ਤਾਂ ਤੇਰਾ ਰੋਗ ਹਟੇ। ਉਹਨੂੰ ਵਿਧੀ ਕਹਿੰਦੇ ਨੇ, ਸੰਜਮ ਕਹਿੰਦੇ ਨੇ। ਗੁਰਪੂਰੇ ਸੰਜਮ ਕਰ ਦੀਆ, ਨਾਨਕ ਤੋਫਰ ਦੂਖ ਨਾ ਦੀਆ। ਹੁਣ ਕਈ ਪ੍ਰੇਮੀਆਂ ਦੇ ਮਨ ਚ ਹੋਣਾ ਬਈ ਇਹ ਤਾਂ ਬਾਬਾ ਜੀ ਨੇ ਬੁਝਾਰਤ ਪਾ ਦੀ, ਹੁਣ ਅਸੀਂ ਸੰਜਮ ਕਿੱਥੋਂ ਪੁੱਛੀਏ, ਜਾ ਕੇ ਵਿਧੀ ਕਿੱਥੋਂ ਪੁੱਛੀਏ, ਕੋਈ ਹੈ ਥਾਂ ਜਿੱਥੇ ਵਿਧੀ ਪਤਾ ਲੱਗੇ? ਸੋ ਗੁਰੂ ਮਹਾਰਾਜ ਚ ਐਸੇ ਬਚਨ ਆਉਂਦੇ ਨੇ ਜਿੱਥੇ ਵਿਧੀ ਵੀ ਲਿਖੀ ਹੋਈ ਹੈ। ਉਹ ਤਕਰੀਬਨ ਜੇ ਆਪਣੀ ਆਮ ਬੋਲੀ ਚ ਦੱਸਣਾ ਹੋਵੇ ਤਾਂ ਉਹ ਇਹ ਹੈ ਕਿ ਨੋਟ ਕਰੀ ਜਾਓ। ਪਹਿਲੀ ਹੈ ਕਿ ਜਿਹੜੇ ਪੱਥ ਨੇ ਰੱਖਣੇ, ਹਿੰਸਾ ਨਹੀਂ ਕਰਨੀ। ਪੰਜ ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਹਿੰਸਾ ਕਹਿੰਦੇ ਨੇ ਦੂਸਰੇ ਨੂੰ ਮਾਰ ਦੇਣਾ, ਨੁਕਸਾਨ ਕਰ ਦੇਣਾ, ਦੁਖੀ ਕਰ ਦੇਣਾ। ਪਹਿਲੀ ਹਿੰਸਾ ਹੁੰਦੀ ਹੈ ਸਰੀਰਕ ਹਿੰਸਾ, ਡੰਡਾ ਮਾਰਨਾ, ਸਿਰ ਤਲਵਾਰ ਮਾਰਨੀ, ਗੋਲੀ ਮਾਰ ਦੇਣੀ, ਬੰਦਾ ਮਰ ਜਾਣਾ। ਦੂਸਰੀ ਹਿੰਸਾ ਹੁੰਦੀ ਹੈ ਮਿਹਣਾ ਦੇ ਦੇਣਾ ਜਵਾਨ ਦੇ ਨਾਲ, ਕੌੜਾ ਵਚਨ ਕਰ ਦੇਣਾ। ਇਸੇ ਕਰਕੇ ਕੌੜੇ ਵਚਨ ਨੂੰ ਮਹਾਰਾਜ ਨੇ ਫਰਮਾਨ ਕਰਿਆ, ਜੇ ਤਾਂ ਪਿਰਿਆ ਦੀ ਸਿੱਖ ਹਿਆ ਨਾ ਢਾਏ ਕਈ ਦਾ, ਦੇਖੀ ਕਿਸੇ ਦਾ ਦਿਲ ਨਾ ਤੋੜੀ ਜੇ ਰੱਬ ਨੂੰ ਮਿਲਣਾ। ਫਿੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ, ਦੇਖੀ ਫਿੱਕਾ ਨਾ ਬੋਲੀ ਪ੍ਰੇਮੀਆ, ਸਭ ਦੇ ਅੰਦਰ ਵਾਹਿਗੁਰੂ ਵੱਸਦਾ। ਜੇ ਤਾਂ ਰੱਬ ਨੂੰ ਮਿਲਣਾ ਹੈ ਤਾਂ ਦਿਲ ਨਾ ਕਿਸੇ ਦਾ ਤੋੜ। ਫਿੱਕਾ ਦਰਗਾਹ ਸੁੱਟੀਏ ਮੂੰਹ ਥੁੱਕਾਂ ਫਿੱਕੇ ਪਾਏ, ਜਿਹੜਾ ਫਿੱਕਾ ਬੋਲਦਾ ਉਹਨੂੰ ਸਜ਼ਾ ਕੀ ਮਿਲਦੀ ਹੈ? ਦਰਗਾਹ ਚੋਂ ਕੱਢ ਕੇ ਬਾਹਰ ਮਾਰਦੇ। ਫਿੱਕੇ ਨਾਲ ਕੀ ਹੁੰਦਾ? ਦਿਲ ਟੁੱਟਦਾ। ਮਿਹਣਾ ਮਾਰਨਾ, ਆਦਮੀ ਜਖਮ ਭੁੱਲ ਜਾਂਦਾ, ਸੋਟੀ ਦਾ ਲੱਗਿਆ ਹੋਇਆ, ਬਰਛਾ ਲੱਗਿਆ ਭੁੱਲ ਜਾਂਦਾ, ਪਰ ਬੋਲੀ ਮਾਰੀ ਹੋਈ ਨੀ ਜ਼ਿੰਦਗੀ ਭਰ ਭੁੱਲਦਾ। ਤੀਸਰਾ ਹੋਇਆ ਕਰਦੇ ਮਨ ਦੇ ਨਾਲ ਦੂਸਰੇ ਦਾ ਬੁਰਾ ਚਿੱਤ ਵੀ ਜਾਣਾ, ਵੀ ਇਹਦੇ ਮੁੰਡੇ ਨੂੰ ਐਂ ਹੋ ਜੇ, ਇਹਨਾਂ ਦੇ ਘਰ ਐਂ ਹੋ ਜੇ, ਇਹਨਾਂ ਤੇ ਛਾਪਾ ਪੈ ਜੇ, ਇਹਨਾਂ ਤੇ ਆਹ ਹੋ ਜੇ, ਇਹੋ ਜਿਹੀਆਂ ਮਾੜੀਆਂ ਗੱਲਾਂ ਚੁੱਕਣੀਆਂ। ਇਹਦਾ ਇਲਾਜ ਮਹਾਰਾਜ ਨੇ ਰੋਜ਼ ਦੱਸਿਆ, ਦੇਖਿਓ ਮਨ ਦੇ ਨਾਲ ਬੁਰਾ ਨਾ ਚਿੱਤਵਿਓ। ਜਦ ਸੂਰਜ ਛਿਪਦਾ ਦੋਏ ਵੇਲੇ ਮਿਲਦੇ ਨੇ, ਸੱਚੇ ਦਿਲ ਨਾਲ ਕਿਹਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ। ਸਾਰਿਆਂ ਦਾ ਭਲਾ ਮੰਗੋਗੇ, ਆਪਣਾ ਵੀ ਭਲਾ ਹੋਏ, ਕਰ ਭਲਾ ਹੋ ਭਲਾ। ਚੌਥਾ ਹੋਇਆ ਕਰਦਾ ਬੁੱਧੀ ਦੇ ਨਾਲ। ਇੱਕ ਬੰਦਾ ਹੁਸ਼ਿਆਰ ਹੁੰਦਾ, ਉਹ ਹੁਸ਼ਿਆਰੀ ਦੇ ਨਾਲ ਦੂਸਰੇ ਦਾ ਨੁਕਸਾਨ ਕਰ ਦਿੰਦਾ, ਕਿਸੇ ਦਾ ਮੁੰਡਾ ਵਿਗਾੜ ਦਿੱਤਾ, ਕਿਸੇ ਨੂੰ ਗਲਤ ਰਾਏ ਦੇ ਦਿੱਤੀ, ਕਿਸੇ ਦਾ ਕਾਰੋਬਾਰ ਖਰਾਬ ਕਰਾ ਦਿੱਤਾ। ਇਹ ਬੁੱਧੀ ਦੀ ਹਿੰਸਾ ਹੁੰਦੀ ਹੈ। ਪੰਜਵੀਂ ਹੋਇਆ ਕਰਦੀ ਹੈ, ਉਹ ਆਦਮੀ ਚ ਸ਼ਕਤੀ ਹੋਵੇ, ਸ਼ਕਤੀ ਦੇ ਨਾਲ ਕੋਈ ਕਿਲਾ ਕੱਢ ਕੇ ਕਿਸੇ ਦਾ ਨੁਕਸਾਨ ਕਰ ਦੇਣਾ। ਸੋ ਇਹ ਸੰਜਮ ਹੈ ਭਾਈ, ਜਿਹੜਾ ਮੈਂ ਦਵਾਈ ਦੱਸ ਰਿਹਾ। ਦੂਸਰਾ ਹੈਗਾ ਸੱਚ ਬੋਲਣਾ। ਸੱਚ ਦੇ ਉੱਤੇ ਇੱਕ ਪ੍ਰਤੀਬਿੰਬ ਹੈ, ਮਹਾਂਪੁਰਸ਼ਾਂ ਦਾ ਮੁੱਢ ਤੋਂ ਹੀ ਆਉਂਦਾ। ਉਹ ਇਹ ਆਉਂਦਾ ਵੀ ਐਸਾ ਸੱਚ ਨਾ ਬੋਲੋ ਜਿਹੜੇ ਬੋਲਣ ਦੇ ਨਾਲ ਕਿਸੇ ਦੀ ਜਾਨ ਚਲੀ ਜਾਵੇ। ਉੱਥੇ ਚੁੱਪ ਕਰ ਦੇ, ਉੱਥੇ ਨਾ ਬੋਲੋ, ਉੱਥੇ ਨੁਕਸਾਨ ਹੋ ਜਾਏਗਾ, ਸੱਚ ਪਾਪ ਬਣ ਗਈ। ਬਾਕੀ ਸਾਰੀ ਜ਼ਿੰਦਗੀ ਦੇ ਅੰਦਰ ਸੱਚ ਦਾ ਉਚਾਰਨ ਕਰਨਾ, ਲਾਰਾ ਨਹੀਂ ਲਾਉਣਾ, ਗਲਤ ਗੱਲਾਂ ਨਹੀਂ ਕਰਨੀ। ਤੀਸਰਾ ਹੋਇਆ ਕਰਦਾ ਚੋਰੀ ਮਨ ਦੀ, ਤਨ ਦੀ ਤੇ ਸਰੀਰਕ ਰੂਪ ਦੇ ਅੰਦਰ ਚੋਰੀ ਕਰਨੀ। ਕਿਸੇ ਦਾ ਧਨ ਚੋਰੀ ਕਰ ਲੈਣਾ, ਕਿਸੇ ਦਾ ਲੇਖ ਚੋਰੀ ਕਰ ਲੈਣਾ, ਕਿਸੇ ਦੀ ਵਿਦਿਆ ਨੂੰ ਆਪ ਨੋਟ ਕਰਕੇ ਦੂਜੇ ਨਾਲ ਜਾ ਕੇ ਬੋਲਣ ਲੱਗ ਜਾਣਾ, ਇਹ ਮਨ ਦੇ ਚੋਰ ਹੋਇਆ ਕਰਦੇ। ਚੌਥਾ ਹੋਇਆ ਕਰਦਾ ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਪਛਾਣ। ਇੱਕ ਆਪਣੇ ਘਰ ਨਾਰੀ ਤੋਂ, ਇਸਤਰੀ ਤੋਂ ਬਗੈਰ ਬਾਕੀ ਸਾਰਿਆਂ ਨੂੰ, ਵੱਡਿਆਂ ਨੂੰ ਮਾਤਾ, ਬਰਾਦਰੀਆਂ ਨੂੰ ਭੈਣਾਂ, ਛੋਟੀਆਂ ਨੂੰ ਬੱਚੀਆਂ। ਪੰਜਵਾਂ ਹੋਇਆ ਕਰਦਾ ਦੁੱਖ ਆ ਜਾਵੇ ਸੁੱਖ ਆ ਜਾਵੇ, ਕਾਹਲੇ ਨਹੀਂ ਪੈਣਾ, ਤੀਰ ਜੇ ਰੱਖਣੇ। ਉਸ ਵੇਲੇ ਬਖਲਾਉਣਾ ਨਹੀਂ ਹੈ, ਕਿਸੇ ਦੇ ਗੱਲ ਨਹੀਂ ਪੈਣਾ, ਤੀਰਜ ਵਿੱਚ ਰਹਿਣਾ। ਖੇਮਾ ਹੋਇਆ ਕਰਦਾ ਕੋਈ ਆਪਣਾ ਵਿਗਾੜ ਗਿਆ ਉਹਦੇ ਤੇ ਖੇਮਾ ਕਰਦੇ ਨੇ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਾਂਦੇ ਨੇ, ਬੱਚੇ ਚੇਤ ਦਾ ਮਹੀਨਾ, ਬੇਰੀ ਤੋਂ ਬੇਰ ਝਾੜਦੇ ਨੇ ਇੱਟਾਂ ਮਾਰ ਮਾਰ ਕੇ, ਵਿਚਾਲੇ ਕੰਧ ਹੈ, ਉਹਨਾਂ ਨੂੰ ਨੀ ਪਤਾ ਬਾਹਰ ਕੌਣ ਜਾ ਰਹੇ। ਇੱਕ ਬੱਚੇ ਨੇ ਇੱਟ ਮਾਰੀ, ਉਹ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਮੋਢੇ ਤੇ ਲੱਗੀ। ਉਸ ਵੇਲੇ ਜਿਹੜੇ ਬਾਡੀ ਗਾਰਡ ਸੀ ਉਹ ਘਬਰਾਏ, ਇੱਕਦਮ ਦੌੜ ਕੇ ਆਏ। ਮਹਾਰਾਜ ਨੇ ਕਿਹਾ ਮਾਰਿਓ ਨਾ, ਕੁਛ ਨਾ ਕਿਹਾ, ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਕ ਰਾਜਾ ਦੁਨੀਆਂ ਚ ਇਤਿਹਾਸ ਚ ਐਸਾ ਹੋਇਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਂ ਹੈ, ਵੀ ਇਹਨੇ ਸਾਰੀ ਜ਼ਿੰਦਗੀ ਜੇ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤਾ, ਇੱਕ ਨੂੰ। ਕਿਹਾ ਜਾ ਸਮਾਂ ਸੀ ਮਾੜਾ, ਕਿੰਨੇ ਯੁੱਧ ਜੰਗ ਹੁੰਦੇ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਰੇ ਜੀਵਨ ਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ, ਰੋਟੀ ਖਾਣ ਜੋਗਾ ਛੱਡ ਦਿੱਤਾ ਉਹਨੂੰ, ਮਾਰਿਆ ਨਹੀਂ ਕੋਈ ਵੀ। ਇਹ ਰਿਕਾਰਡ ਅੰਗਰੇਜ਼ ਵੀ ਲਿਖਦਾ, ਕਹਿੰਦਾ ਇੱਕ ਰਣਜੀਤ ਸਿੰਘ ਹੈ ਜਿਹਨੇ ਰਾਜਾ ਹੁੰਦੇ ਨੇ ਕਿਸੇ ਬੰਦੇ ਨੂੰ ਨਹੀਂ ਮਾਰਿਆ, ਇੱਕ ਵੀ ਬੰਦਾ ਉਹਦੇ ਰਾਜ ਚ ਮਾਰਿਆ ਨਹੀਂ ਗਿਆ, ਸਮਝਾ ਕੇ ਕੋਲ ਰੱਖ ਲਿਆ, ਮਿੱਤਰ ਬਣਾ ਕੇ ਰੱਖ ਲਿਆ। ਸੋ ਜਦੋਂ ਇਹ ਗਏ, ਇਹਨਾਂ ਨੂੰ ਪਤਾ ਹੈ ਵੀ ਨਹੀਂ ਤਾਂ ਹੋਰ ਹੁੰਦਾ, ਤਲਵਾਰ ਨਾਲ ਗੱਲ ਵੱਢ ਦਿੰਦੇ ਮੁੰਡਿਆਂ ਦਾ, ਮੁੰਡੇ ਫੜ ਲਿਆਂਦੇ। ਮਹਾਰਾਜ ਬੜੇ ਧੀਰਜ ਦੇ ਨਾਲ ਗੁੱਸੇ ਨਹੀਂ ਹੋਏ, ਕਹਿਣ ਲੱਗੇ ਕਾਕਾ ਤੁਸੀਂ ਮੇਰੇ ਤੇ ਇੱਟ ਮਾਰੀ, ਮੈਂ ਤੁਹਾਡਾ ਕੁਛ ਵਿਗਾੜਿਆ। ਉਹ ਡਰੇ ਹੋਏ ਬੱਚੇ ਕਹਿੰਦੇ ਨਾ ਡਰੋ ਨਾ, ਇਹਨਾਂ ਨੂੰ ਛੱਡ ਦੋ ਭਾਈ, ਡਰੋ ਮੈਂ ਤਾਂ ਬੇਟਾ ਸਿਰਫ ਇੰਨੀ ਉਹ ਗੱਲ ਪੁੱਛਦਾ ਵੀ ਤੁਸੀਂ ਮੇਰੇ ਇੱਟ ਕਿਉਂ ਮਾਰੀ, ਦੱਸੋ ਜੇ ਮੈਂ ਵਿਗਾੜਿਆ ਮੈਂ ਠੀਕ ਕਰ ਦਿੰਦਾ। ਕਿੱਡਾ ਰਾਜਾ ਚੰਗਾ ਸੀ ਸਾਧ ਨੇ ਜੀ, ਦਿਲਾਂ ਚ ਵੜ ਗਿਆ ਸੀ ਬੰਦਿਆਂ ਦੇ। ਮੈਨੂੰ ਇੱਕ ਯੂਪੀ ਮਿਲਿਆ ਥਾਣੇਦਾਰ, ਕਾਰ ਚ ਮੇਰੀ ਚ ਜਾ ਰਿਹਾ ਸੀ ਬਰੇਲੀ ਨੂੰ, ਉਹ ਕਹਿੰਦਾ ਮੈਨੂੰ ਸਿੰਘ ਬੜੇ ਚੰਗੇ ਲੱਗਦੇ ਨੇ। ਮੈਂ ਕੀ ਗੱਲ, ਕਹਿੰਦਾ ਮੇਰਾ ਜਿਹੜਾ ਪੜਦਾਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ, ਕਹਿੰਦਾ ਸਾਡੇ ਘਰ ਇੱਕ ਡਾਇਰੀ ਪਈ ਹੈ, ਉਹਦੇ ਚ ਉਹਨੇ ਲਿਖਿਆ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹੀ ਨਹੀਂ ਸੀ, ਮੈਂ ਉਹਦਾ ਮੁਰੀਦ ਵੀ ਸੀਗਾ, ਉਹਨੂੰ ਦਿਲੋਂ ਚਾਹੁੰਦਾ ਸੀ। ਉਹਦੇ ਚ ਇਹ ਲਿਖਦਾ ਵੀ ਕਾਲ ਪੈ ਗਿਆ, ਮਹਾਰਾਜ ਨੇ ਦਰਵਾਜ਼ੇ ਖੋਲ ਤੇ ਅਨਾਜ ਦੇ ਵੀ ਚੱਕ ਲਓ ਜੀ ਤੇ ਚੱਕ ਹੁੰਦੀ ਹੈ, ਇੱਕ ਪੰਡ ਲੈ ਜਾਓ। ਕਹਿੰਦਾ ਇੱਕ ਬਿਰਧ ਬੰਦਾ ਲੈ ਕੇ ਕੱਪੜਾ ਆਇਆ ਤੇ ਉਹਨੇ ਦਾਣੇ ਇੰਨੇ ਪਾ ਲਏ ਜਿਹੜੇ ਉਹ ਤੇ ਚੱਕੇ ਨਹੀਂ ਸੀ ਜਾਂਦੇ, ਪੋਤਾ ਉਹਦਾ ਛੋਟਾ ਸੀ। ਉਹ ਸਰਦਾਰ ਲਹਿਣਾ ਸਿੰਘ ਨੇ ਸਟੋਰ ਬੰਦ ਕਰ ਦਿੱਤਾ ਤੇ ਕਹਿਣ ਲੱਗੇ ਬਾਬਾ ਲੈ ਜਾ। ਕਹਿੰਦਾ ਜੀ ਮੈਂ ਬਾਅਦ ਚ ਲੈ ਜਾਊ, ਤੁਸੀਂ ਸਟੋਰ ਬੰਦ ਕਰ ਦੋ, ਬਾਹਰ ਕਢਾ ਦੋ। ਬਾਹਰ ਕਢਾ ਤੀ ਪੰਡ, ਕਹਿੰਦਾ ਸਾਡੀ ਫਿਰਦੀ ਸੀ ਗਾਰਡ, ਅਸੀਂ ਦੇਖਿਆ ਵੀ ਇਹ ਬੁੜਾ ਹੈਗਾ, ਇਹ ਤੇ ਬਹੁਤੀ ਪਾਈ ਬੈਠਾ, ਹੁਣ ਚੱਕ ਨਹੀਂ ਹੁੰਦੀ। ਅਸੀਂ ਕਹਿੰਦਾ ਉੱਥੋਂ ਘੋੜਿਆਂ ਤੋਂ ਤੁਰੇ, ਸ਼ਹਿਰ ਵਿੱਚ ਗਸ਼ਤ ਲਾਉਂਦੇ ਸੀ ਤੇ ਇਹਨੇ ਨੂੰ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਆਇਆ, ਕਹਿਣ ਲੱਗਿਆ ਬਾਬਾ ਤੂੰ ਇੱਥੇ ਬੈਠਾ ਹੈ। ਕਹਿੰਦਾ ਸਰਦਾਰਾ ਪੰਡ ਭਾਰੀ ਆ, ਲਾਲਚ ਚ ਆ ਗਿਆ ਮੈਂ, ਘਰ ਮੇਰਾ ਹੈ ਲਾਹੌਰ ਦੇ ਦੂਜੇ ਪਾਸੇ, ਚੱਕ ਨਹੀਂ ਮੇਤੇ ਹੁੰਦੀ। ਕਹਿੰਦਾ ਲਿਆ ਪੰਡ ਬਣਾ, ਮੈਂ ਪੰਡ ਬਣਾ ਲਈ ਤੇ ਪੰਡ ਚੱਕ ਲਈ, ਗਰਮੀ ਗਰਮੀ ਹੋ ਗਿਆ ਮਹਾਰਾਜ ਭਾਰੀ ਪੰਡ। ਤੇ ਜਦ ਘਰ ਦੇ ਕੋਲ ਪਹੁੰਚਿਆ, ਕਹਿੰਦਾ ਸਰਦਾਰ ਜੀ ਇੱਕ ਗੱਲ ਮੇਰੀ ਜੇ ਤੁਸੀਂ ਮੰਨੋ ਨਾ ਮੈਂ ਬੜਾ ਧੰਨਵਾਦੀ ਹੋਵਾਂਗਾ। ਕਹਿਣ ਲੱਗੇ ਕੀ? ਕਹਿੰਦੇ ਮੈਨੂੰ ਕਦੇ ਸਰਕਾਰ ਦੇ ਦਰਸ਼ਨ ਕਰਾਓ, ਮੈਂ ਕਦੇ ਕਰੇ ਨੀ ਮਹਾਰਾਜਾ ਦੇ ਦਰਸ਼ਨ। ਉਹ ਕਹਿੰਦੇ ਬਾਬਾ ਕੋਈ ਨੀ, ਕਦੇ ਨਾ ਕਦੇ ਹੋਏ ਜਾਣਗੇ। ਇਹਨੇ ਨੂੰ ਕਹਿੰਦੇ ਘਰ ਆ ਗਿਆ ਉਹਦਾ, ਉਹ ਪੰਡ ਸਿੱਟ ਦਿੱਤੀ ਉਹਨੇ। ਤੇ ਜਦ ਮਹਾਰਾਜਾ ਰਣਜੀਤ ਸਿੰਘ ਨਿਕਲਿਆ ਘਰ ਚੋਂ ਪੰਡ ਸਿੱਟ ਕੇ, ਕਹਿੰਦੇ ਉਹਨੇ ਨੂੰ ਅਸੀਂ ਵੀ ਜਾ ਰਹੇ। ਅਸੀਂ ਇਕਦਮ ਦੇਖਿਆ ਵੀ ਇਹ ਤਾਂ ਮਹਾਰਾਜ ਸਾਹਿਬ ਫਿਰਦੇ ਨੇ, ਭੇਸ ਬਦਲਾਇਆ ਹੋਇਆ ਇਹਨਾਂ ਨੇ, ਤੰਬਾ ਪਾਇਆ ਹੋਇਆ, ਮੰਡਾਸਾ ਬੰਨਿਆ ਹੋਇਆ। ਅਸੀਂ ਕਹਿੰਦੇ ਘੋੜਿਆਂ ਤੋਂ ਉਤਰ ਕੇ ਇਕਦਮ ਸਲਾਮੀ ਦਿੱਤੀ। ਉਹ ਬਾਬਾ ਕੁਛ ਦਹਿਲ ਗਿਆ ਵੀ ਕੋਈ ਵੱਡਾ ਅਫਸਰ ਹੈ ਤਾਂ। ਕਹਿੰਦੇ ਮੈਂ ਹੋਈ ਦੇ ਕੇ ਪੁੱਛਿਆ ਭਾਈ ਇਹ ਕੌਣ ਹੈ? ਕਹਿੰਦੇ ਮਹਾਰਾਜ ਸਾਹਿਬ ਨੇ, ਮਹਾਰਾਜਾ ਰਣਜੀਤ ਸਿੰਘ। ਕਹਿੰਦਾ ਮੈਂ ਰੋ ਕੇ ਡਡਿਆ ਕੇ ਚਰਨਾਂ ਤੇ ਗਿਰ ਗਿਆ। ਕਹਿੰਦਾ ਮਹਾਰਾਜ ਤੂੰ ਇੰਨਾ ਚੰਗਾ ਇੱਕ ਗਰੀਬ ਦੇ ਵਾਸਤੇ ਪੰਡ ਚੱਕੀ ਜਾ। ਉਹ ਡਾਇਰੀ ਚ ਲਿਖਿਆ ਹੋਇਆ ਕਿ ਜਦ ਮੈਂ ਇਹ ਗੱਲ ਬਾਬੇ ਤੇ ਸੁਣੀ ਨਾ ਸਾਰੀ, ਉਸ ਵੇਲੇ ਮੈਂ ਅੱਲਾਹ ਤਾਲਾ ਕੋਲ ਦੁਆ ਕਰੀ ਵੀ ਇਹ ਅੱਲਾਹ ਤਾਲਾ ਮੇਰਾ ਜਿਹੜਾ ਸਰੀਰ ਹੈ ਨਾ ਇਸ ਰਾਜੇ ਦੀ ਸੇਵਾ ਚ ਲੱਗ ਜਾਵੇ, ਮੈਂ ਘਰ ਨੱਠਾ ਨਾ ਕਦੇ ਯੁੱਧ ਚ, ਮੇਰਾ ਸਰੀਰ ਲੱਗ ਜਾ। ਕਹਿੰਦਾ ਉਹ ਡਾਇਰੀ ਜਦ ਮੈਂ ਪੜ੍ਹੀ ਮੇਰੇ ਮਨ ਚ ਬੜਾ ਪਿਆਰ ਆਇਆ ਰਾਜੇ ਦਾ। ਸੋ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਕਹਿਣ ਲੱਗਿਆ ਵੀ ਤੁਸੀਂ ਇੱਟ ਮਾਰੀ ਹੈ। ਕਹਿੰਦੇ ਮਹਾਰਾਜ ਤਾਂ ਬੇਰੀ ਦੇ ਮਾਰੀ। ਕਹਿੰਦੇ ਬੇਰੀ ਤੁਹਾਨੂੰ ਕੀ ਦਿੰਦੀ ਹੈ? ਕਹਿੰਦੇ ਮਹਾਰਾਜ ਬੇਰ ਗਿਰ ਪੈਂਦੇ ਨੇ, ਅਸੀਂ ਖਾ ਲੈਂਦੇ। ਉਸ ਵੇਲੇ ਜਿਹੜਾ ਨਾਲ ਉਹਨਾਂ ਦਾ ਪ੍ਰਾਈਵੇਟ ਸੈਕਟਰੀ ਸੀ ਉਹਨੂੰ ਬੁਲਾਇਆ, ਕਹਿੰਦੇ ਵੀ ਫਿਰ ਮੈਨੂੰ ਕੀ ਦੇਣਾ ਚਾਹੀਦਾ, ਮੇਰੇ ਇੱਟ ਮਾਰੀ ਹੈ। ਕਹਿੰਦੇ ਮਹਾਰਾਜ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ। ਕਹਿੰਦੇ ਚੰਗਾ, ਰਾਜੇ ਨੂੰ ਵੀ ਝੜਨਾ ਚਾਹੀਦਾ ਨਾ, ਬਰਹਾਨ ਪਿੰਡ ਪੁਰ ਤੇ ਬੁੱਢਣ ਪਿੰਡ, ਇਹ ਦੋ ਪਿੰਡ ਲਿਖ ਦੋ ਇਹਨਾਂ ਨੂੰ ਜਗੀਰ ਦੇ ਵਿੱਚ ਹੈ ਮੁੰਡੇ। ਹੁਣ ਐਡਾ ਕਿਸੇ ਚ ਖਿਮਾ ਹੋ ਸਕਦੀ ਹੈ? ਇੰਨੀ ਧੀਰ ਚ ਕਿਸੇ ਬੰਦੇ ਚ ਹੋ ਸਕਦੀ? ਸੋ ਇਹ ਰਹਿਤ ਹੈ, ਸੰਜਮ ਹੈ ਕਿ ਖਿਮਾ ਹੋਣੀ ਚਾਹੀਦੀ ਆਦਮੀ ਦੇ ਮਨ। ਸੱਤਵੀਂ ਹੁੰਦੀ ਹੈ ਨਿਮਰਤਾ। ਮੈਂ ਸੰਜਮ ਦੱਸਦਾ ਪੱਥ ਵੀ ਨਾਮ ਦੀ ਦਾਰੂ ਕਿਵੇਂ ਲੱਗਦੀ ਹੈ। ਸੱਤਵੀਂ ਨਿਮਰਤਾ ਹੋਣੀ ਚਾਹੀਦੀ ਹੈ, ਅਹੰਕਾਰ ਨਹੀਂ ਹੋਣਾ ਚਾਹੀਦਾ। ਅੱਠਵਾਂ ਦਇਆ ਹੋਣੀ ਚਾਹੀਦੀ ਹੈ। ਨੌਵਾਂ ਕੋਮਲ ਹਿਰਦਾ ਹੋਣਾ ਚਾਹੀਦਾ, ਦੂਜੇ ਦਾ ਦੁੱਖ ਦੇਖ ਕੇ ਆਪਣੀ ਅੱਖਾਂ ਚ ਪਾਣੀ ਆ ਜਾਏ। ਦਸਵਾਂ ਆਪਣਾ ਖਾਣ ਪੀਣ ਤਾਂ ਹੋਣੀ ਚਾਹੀਦੀ ਹੈ, ਸਰੀਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਬਚਨ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ। ਗਿਆਰਵਾਂ ਇਹਦੇ ਚ ਹੋਣਾ ਚਾਹੀਦਾ ਹੈ ਤਪ। ਬਾਰਵਾਂ ਸੇਵਾ ਦਾ ਭਾਵ ਹੋਣਾ ਚਾਹੀਦਾ। ਤੇਰਵਾਂ ਹਰ ਵਕਤ ਇੰਦਰੀਆਂ ਤੇ ਪਹਿਰਾ ਹੋਵੇ, ਪਰਚਰਿਆ ਰੂਪ ਨਾ ਭੇਖੇ, ਨੇਤਰ ਅੱਖ ਕਦੇ ਵੀ ਬਗਾਨਾ ਰੂਪ ਨਾ ਤੱਕ। ਕਰਨਾ ਸੁਣੇ ਕਾਹੂ ਕੀ ਨਿੰਦਾ, ਕਰਨ ਕਿਸੇ ਦੇ ਕੰਮ ਜਿਹੜੇ ਕੰਨ ਨੇ ਇਹ ਕਿਸੇ ਦੀ ਨਿੰਦਿਆ ਨਾ ਸੁਣ। ਇਸੇ ਤਰ੍ਹਾਂ ਸਾਰੀਆਂ ਇੰਦਰੀਆਂ, ਹੱਥ ਮਾੜਾ ਕੰਮ ਨਾ ਕਰ, ਪੈਰ ਮਾੜੇ ਤੋਂ ਤੁਰ ਕੇ ਨਾ ਜਾਣ। ਤੇ ਚੌਦਵਾਂ ਸੰਤੋਖ ਹੋਣਾ ਚਾਹੀਦਾ, ਯਥਾ ਲਾਭ ਸੰਤੁਸ਼ਟ। ਮਿਹਨਤ ਕਰੋ ਜੀ ਭਰ ਕੇ, ਜੋ ਕੁਛ ਆ ਗਿਆ ਫਿਰ ਉਹਦੇ ਤੇ ਸੰਤੁਸ਼ਟ ਰਹਿਣਾ। ਫਿਰ ਅੱਖਾਂ ਤੇ ਸੰਤੋਖ, ਮਨ ਤੇ ਸੰਤੋਖ, ਸਭ ਬੋਲਣ ਤੇ ਸੰਤੋਖ। ਪੰਦਰਵਾਂ ਬੁੱਧ ਵਿੱਚ ਪੱਕਾ ਨੇਚਾ ਗੁਰੂ ਦਾ ਹੋਣਾ ਚਾਹੀਦਾ ਵੀ ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ, ਨਾਲ ਮੇਰੇ ਨਾਲ ਰਹਿੰਦੇ। ਜੈ ਜੈ ਦੇਖੋ ਤੈ ਹਜੂਰ, ਦੂਰ ਕਤੇ ਨਾ ਜਾਏ, ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਤੇ। ਸੋਲਵਾਂ ਦਾਨ ਦੀ ਬਿਰਤੀ ਹੋਣੀ ਚਾਹੀਦੀ ਹੈ, ਜੇ ਥੋੜਾ ਹੈ ਥੋੜੇ ਚੋਂ ਦਾਨ ਕਰੋ, ਬਹੁਤ ਹੈ ਬਹੁਤੇ ਚੋਂ। ਗੁਰੂ ਦਾ ਤਾਂ ਸੰਬੰਧ ਜ਼ਰੂਰ ਕੱਢੋ। ਜਿਹੜਾ ਕਿਸਾਨ ਹੈ ਇਹ 100 ਰੁਪਈਏ ਦੀ ਬੱਚਤ ਪਿੱਛੇ 1 ਰੁਪਈਆ ਗੁਰੂ ਦਾ ਕੱਢੇ, ਇਹਦਾ ਤਾਂ ਸੰਬੰਧ ਬਣ ਜਾਂਦਾ ਜੀ। ਜਿਹੜਾ ਦੁਕਾਨਦਾਰ ਹੈ ਇਹ ਜੇ 35% ਪ੍ਰੋਫਿਟ ਲੈਂਦਾ ਤਾਂ 2.5 ਰੁਪਈਏ ਕੱਢੇ, ਜੇ 25 ਲੈਂਦਾ ਤਾਂ 1.5 ਕੱਢੇ। 100 ਰੁਪਈਏ ਦੀ ਬੱਟਰ ਤੇ ਗੋਲ ਗਲਾ ਕੇ ਰੱਖੇ ਤੇ ਪੈਸਾ ਗੁਰੂ ਦਾ ਪਾਈ ਜਾਵੇ। 17ਵਾਂ ਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਉਹਨੂੰ ਹਿਰਦੇ ਚ ਧਾਰਨ ਕਰਨਾ, ਪੱਕੀ ਤਰ੍ਹਾਂ ਨਾਲ ਮੰਨਣਾ ਸ਼ੁਰੂ ਕਰਨਾ। 18ਵਾਂ ਹੁੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਤਰ੍ਹਾਂ ਦਾ ਜੀਵਨ ਬਣਾ ਲੈਣਾ। 19ਵਾਂ ਹੁੰਦਾ ਨਿਤਨੇਮ ਚ ਪੂਰੇ ਰਹਿਣਾ। 20ਵਾਂ ਹੁੰਦਾ ਭੁੱਖੇ ਨੂੰ ਪ੍ਰਸ਼ਾਦਾ, ਗੁਰੂ ਘਰ ਚ ਅੰਨ ਦੇਣਾ, ਉਥੇ ਪ੍ਰਸ਼ਾਦੇ ਬਣਦੇ ਨੇ, ਲੰਗਰ ਚੱਲਦਾ ਤੇ ਲੰਗਰ ਆਪੇ ਹੀ ਚਲਾ ਜਾਂਦਾ। 21ਵਾਂ ਹੋਇਆ ਕਰਦਾ ਆਪਣੇ ਆਪ ਨੂੰ ਨੀਵਾਂ ਸਮਝਣਾ, ਹੰਕਾਰੀ ਨਾ ਹੋਣਾ, ਤੇ ਨੀਵਾਂ ਸਮਝ ਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਈਰਖਾ ਨਹੀਂ ਕਰਨੀ। ਸੋ ਇਹ ਪੱਥ ਨੇ 22 ਮੈਂ ਜਿਹੜੀਆਂ ਬੇਨਤੀ ਕਰੀਆਂ, ਇਹ ਪੱਥ ਰੱਖ ਲਓ, ਕੋਈ ਦੁਨੀਆਂ ਦੀ ਬਿਮਾਰੀ ਆਦਮੀ ਦੇ ਨੇੜੇ ਨਹੀਂ ਰਹੇਗੀ। ਸੋ ਮਹਾਰਾਜ ਕਹਿੰਦੇ ਹਰ ਔਖਦ ਸਭ ਘਟ ਗਏ ਭਾਈ, ਸਭ ਦੇ ਅੰਦਰ ਹੈ ਦਵਾਈ। ਗੁਰਪੂਰੇ ਬਿਨ ਵਿਧ ਨਾ ਬਣਾਈ, ਜਿੰਨਾ ਚਿਰ ਆ ਗੱਲ ਨਹੀਂ ਮੰਨਦੇ ਉਨਾ ਚਿਰ ਵਿਧੀ ਨਹੀਂ ਹੁੰਦੀ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਗੁਰੂ ਨੇ ਸੰਜਮ ਦੱਸ ਦਿੱਤਾ, ਪੱਥ ਦੱਸ ਦਿੱਤਾ, ਨਾਨਕ ਤੋਂ ਫਿਰ ਦੂਖ ਨਾ ਦੀਆ, ਫਿਰ ਦੁੱਖ ਨਹੀਂ ਹੋਇਆ ਕਰੋ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵਿਖ ਕਾਟੇ ਨਿਰਮਲ ਥੀਆ, ਅੰਧ ਪਿਆ ਨਿਕਸੀ ਸਭ ਪੀੜਾ, ਸਭ ਪੀੜਾਂ ਖਤਮ ਹੋ ਗਈਆਂ। ਸਗਲ ਬਿਨਾ ਸੇ ਦਰਦਾ ਜੀਓ, ਸਾਰੇ ਦਰਦਾਂ ਦਾ ਖਾਤਮਾ ਹੋ ਗਿਆ। ਕਈ ਪ੍ਰੇਮੀਆਂ ਦੇ ਮਨਾਂ ਸ਼ੱਕ ਹੁੰਦਾ ਬਈ ਇਹ ਗੱਲ ਜਿਹੜੀ ਬਾਬਾ ਜੀ ਕਰੀ ਜਾਂਦਾ ਸੱਚ ਵੀ ਹੈ? ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਹੈ, ਬੇਅੰਤ ਹਜ਼ਾਰਾਂ ਮਿਸਾਲਾਂ ਚ, ਸਿਰਫ ਸਰੀਰਕ ਬਿਮਾਰੀ ਦੀ। ਸਾਡੇ ਕੋਲ ਇੱਕ ਬੀਬੀ ਆਈ ਮੋਹਾਲੀ ਦੀ, ਸੂਬੇਦਾਰ ਦੇ ਘਰੋਂ ਸੀ, ਪੜ੍ਹੀ ਲਿਖੀ ਸੀਗੀ, ਉਹਦੀਆਂ ਅੱਖਾਂ ਬੰਦ ਹੋ ਗਈਆਂ ਦੋਏ। ਬੜੀ ਦੇਰ ਕਰਦੀ ਰਹੀ, ਮੇਰੀਆਂ ਅੱਖਾਂ ਬੰਦ ਹੋ ਗਈਆਂ, ਅੱਖਾਂ ਬੰਦ ਹੋ ਗਈਆਂ। ਮੈਂ ਕਿਹਾ ਬੀਬੀ ਹੋਰ ਵੀ ਕੋਈ ਬਿਮਾਰੀ ਹੈ? ਕਹਿੰਦੀ ਪੁੱਛੋ ਹੀ ਨਾ, ਮੈਂ ਤਾਂ ਮੇਰੇ ਤਾਂ ਸਰੀਰ ਹੈ ਹੀ ਬਿਮਾਰੀਆਂ ਦਾ। ਮੈਂ ਕਿਹਾ ਚੰਗਾ ਤੂੰ ਐਂ ਕਰ, ਇੱਕ ਸਾਲ ਗੁਰੂ ਘਰ ਦੀ ਸੇਵਾ ਕਰ ਤੇ ਜਪਜੀ ਸਾਹਿਬ ਦੇ ਪਾਠ ਕਰ। ਜੇ ਬਾਬਾ ਜੀ ਕਹਿੰਦਾ ਉਹ ਕਿਸੇ ਭਰੋਸੇ ਤੇ ਹੀ ਕਹਿੰਦਾ, ਕਿਸੇ ਦਾ ਹੋ ਕੇ ਆਪਣੇ ਵੱਲੋਂ ਨਹੀਂ ਕਹਿੰਦੇ। ਵਿਸ਼ਵਾਸ ਹੈ ਵੀ ਬਾਣੀ ਪੜੇ ਤੇ ਕੋਈ ਬਿਮਾਰੀ ਨਹੀਂ ਰਹਿ ਸਕਦੀ, ਵੱਡੇ ਤੇ ਵੱਡਾ ਦੁੱਖ ਤੇ ਸੰਕਟ ਦੂਰ ਹੋ ਜਾਏਗਾ। ਜਿੱਥੇ ਕਿਸੇ ਬੰਦੇ ਦਾ ਹੱਥ ਨਾ ਪਹੁੰਚੇ ਉੱਥੇ ਬਾਣੀ ਦਾ ਹੱਥ ਪਹੁੰਚਦਾ। ਦੱਸ ਦਿੱਤਾ ਉਹਦੇ ਮੁਤਾਬਕ ਡੇਰੇ ਆ ਗਈ। ਇੱਕ ਸਾਲ ਲੰਘ ਗਿਆ, ਪਹਿਲੇ ਮਹੀਨੇ ਦੇ ਅੰਦਰ ਉਸ ਨੂੰ 240 ਬਲੱਡ ਪ੍ਰੈਸ਼ਰ, 240 ਬਲੱਡ ਸ਼ੂਗਰ। 240 ਬਲੱਡ ਪ੍ਰੈਸ਼ਰ ਤੋਂ ਉੱਪਰ ਜੇ ਵੱਧ ਜਾਵੇ ਤਾਂ ਬ੍ਰੇਨ ਦੀ ਨਾੜੀ ਫਟ ਜਾਂਦੀ ਹੈ। 240 ਬਲੱਡ ਸ਼ੂਗਰ ਦੇ ਵਿੱਚ ਜੇ ਜ਼ਖਮ ਹੋ ਜਾਏ ਕਦੇ ਰਾਜੀ ਨਹੀਂ ਹੁੰਦਾ, ਮੁੜ ਕੇ ਸਰੀਰ ਗਲਣਾ ਸ਼ੁਰੂ ਹੋ ਜਾਂਦਾ। ਪਹਿਲੇ ਮਹੀਨੇ ਚ ਜਾ ਕੇ ਉਹਨੇ ਡਾਕਟਰ ਨੂੰ ਦਿਖਾਇਆ, 20 ਦਿਨ ਬਾਅਦ ਉਹਨੂੰ ਉਹਦੀ ਅੱਖਾਂ ਚ ਜੋਤੀ ਆ ਗਈ, ਖੁੱਲ ਗਈ ਅੱਖ। PGI ਗਈ, ਜਾ ਕੇ ਕਾਰਡ ਦਿਖਾਇਆ, ਕਹਿਣ ਲੱਗੇ ਤੇਰਾ ਤਾਂ ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ, ਬਲੱਡ ਸ਼ੂਗਰ ਵੀ ਠੀਕ ਹੋ ਗਈ, ਦਵਾਈ ਕੀ ਲਈ ਹੈ? ਉਹ ਕਹਿੰਦੇ ਦਵਾਈ ਤਾਂ ਕੋਈ ਨੀ, ਲੰਗਰ ਦੇ ਪ੍ਰਸ਼ਾਦੇ ਛਕਦੀ ਸੀ, ਰੋਜ਼ ਭੋਗ ਪੈਂਦਾ, ਬੜਾ ਪ੍ਰਸ਼ਾਦ ਮਿਲਦਾ, ਪ੍ਰਸ਼ਾਦਿਆਂ ਤੋਂ ਬਾਅਦ ਗੁੜ ਵੀ ਬਣਦੇ ਨੇ, ਗਰਮੀ ਦਾ ਮਹੀਨਾ ਸੀ। ਉਹ ਕਹਿੰਦਾ ਬੀਬੀ ਇਹ ਤਾਂ ਸਭ ਸ਼ੂਗਰ ਕਰਨ ਵਾਲੀਆਂ। ਕਹਿੰਦੀ ਉੱਥੇ ਕੋਈ ਸ਼ੂਗਰ ਨਹੀਂ ਹੋਈ, ਮੈਂ ਸੱਚ ਬੋਲਦੀ। 9 ਮਹੀਨੇ ਦੇ ਬਾਅਦ 3 ਪੱਥਰੀ ਸੀ ਉਹਦੇ ਗੁਰਦੇ, 9 ਮਹੀਨੇ ਬਾਅਦ ਪੱਥਰੀ ਨਿਕਲ ਗਈ, 3 ਟੁਕੜੇ ਹੋ ਗਏ। ਕਾਗਜ਼ ਚੱਕ ਕੇ ਲਿਆਈ ਮੇਰੇ ਕੋਲ, ਮੈਂ ਅਮਰੀਕਾ ਨੂੰ ਜਾ ਰਿਹਾ ਸੀ। ਕਹਿੰਦੀ ਵੀਰ ਜੀ ਆਹ ਦੇਖਿਓ। ਮੈਂ ਵੀਰ ਜੀ ਕਹਿੰਦੀ ਸੀ, ਮੈਂ ਕੀ ਹੈ? ਕਹਿੰਦੀ ਆਹ ਪੱਥਰੀ ਨਿਕਲ ਗਈ। ਮੈਂ ਫੇਰ ਤਾਂ ਬਹੁਤ ਵਧੀਆ ਹੋ ਗਿਆ, ਹੁਣ ਕੈਕ ਰਹਿ ਗਈ। ਕਹਿੰਦੀ ਇੱਕ ਤਾਂ ਮੇਰੀ ਅੱਖ ਬੰਦ ਰਹਿ ਗਈ ਖੱਬੀ, ਇੱਕ ਮੇਰੇ ਪੇਟ ਵਿੱਚ ਰਸੌਲੀ ਹੈ, ਇੱਕ ਮੇਰੀ ਰੀੜ ਦੀ ਹੱਡੀ ਚ ਕਰੈਕ ਆਇਆ ਹੋਇਆ। ਡਾਕਟਰ ਕਹਿੰਦੇ ਤੈਨੂੰ ਪੈਰਾਲਾਈਸ ਅਧਰੰਗ ਹੋ ਜਾਏਗਾ। ਮੈਂ ਤੂੰ ਤਕੜੀ ਹੋ ਕੇ ਲੱਗੀ ਰਹਿ। ਜਦ ਮੈਂ ਆਇਆ ਵਾਪਸ ਜਨਵਰੀ ਚ, ਉਹ ਕਹਿੰਦੀ ਵੀਰ ਜੀ ਅੱਖ ਦੇ ਵਿੱਚ ਤਾਂ ਰੋਸ਼ਨੀ ਆਈ ਨਹੀਂ ਹੈ, ਮੈਂ ਹੁਣ ਕਾਣੀ ਜਾਊਂ। ਮੈਂ ਕਿਹਾ ਨਾ, 4 ਮਹੀਨੇ ਹੋਰ ਰਹੇ। ਜਨਵਰੀ ਦੇ ਮਹੀਨੇ ਉਹਦੀ ਦੂਈ ਅੱਖ ਖੁੱਲ ਗਈ, ਬੜੀਆਂ ਖੁਸ਼ੀਆਂ ਹੋ ਗਈਆਂ। ਡਾਕਟਰ ਕਹਿੰਦੇ ਸੀ ਤੇਰੀ ਅੱਖ ਖੁੱਲੇ ਨਹੀਂ ਸਕਦੀ, ਪਿੱਛੋਂ ਪਿੱਛ ਗਈਆਂ ਨਾੜਾਂ, ਇਹ ਨਹੀਂ ਦਿਖ ਸਕਦਾ। ਉਹਦੇ ਬਾਅਦ ਉਹਨੇ ਜਾ ਕੇ ਰਸੌਲੀ ਦਿਖਾਈ, ਰਸੌਲੀ ਹੈ ਹੀ ਨਾ, ਰੀੜ੍ਹ ਦੀ ਹੱਡੀ ਦਾ ਐਕਸਰੇ ਕਰਾਇਆ ਉਹ ਬਣਾ, ਫਿਰ ਕਾਲੀ ਪੈ ਗਈ ਉਹ। ਮੈਂ ਕਿਹਾ ਬੀਬੀ 4 ਮਹੀਨੇ ਰਹਿ, 2 ਮਹੀਨੇ ਮਸੀ ਮੁਸ਼ਕਲ ਨਾਲ 14 ਮਹੀਨੇ ਦੇ ਅੰਦਰ ਰਾਜੀ ਹੋ ਕੇ। ਫਿਰ ਅਜੀਬ ਗੱਲ ਇਹ ਹੈ ਕਿ 3.5 ਨੰਬਰ ਲੱਗੇ ਹੋਏ ਸੀਗੇ ਐਨਕ ਦੇ ਜਦੋਂ ਅੱਖਾਂ ਬੰਦ ਹੋਈਆਂ, ਤੇ ਮਹਾਰਾਜ ਨੇ ਜਦ ਦਿੱਤੀਆਂ ਐਨਕ ਲੱਗੀ ਹੋਈ ਨੀ, ਵੈਸੇ ਹੀ ਹੁਣ ਦੂਰ ਦੀ ਦਾ ਨਾ ਨੇੜੇ ਦੀ ਦਾ। ਤਾਂ ਮਹਾਰਾਜ ਕਹਿੰਦੇ ਪ੍ਰੇਮੀਓ ਇਸ ਗੱਲ ਦੇ ਉੱਤੇ ਸ਼ੱਕ ਨਾ ਕਰੋ, ਇਹ ਤਾਂ ਜੇ ਨਾਮ ਦੀ ਔਖਤ ਕੋਈ ਖਾ ਲਏ ਉਹਦੇ ਇੱਕ ਰੋਗ ਨੀ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰ। ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਜਦੋਂ ਐਡੀ ਚੀਜ਼ ਸਾਡੇ ਕੋਲ ਪਈ ਹੈ, ਨਾਨਕੇ ਘਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਕੇਵਲ ਨਾਮ ਦੀ ਦੁਕਾਨ ਖੁੱਲੀ ਹੋਈ ਹੈ। 1430 ਪੰਨੇ ਵਿਚ ਨਾਮ ਦੀ ਸੋਚੀ ਪੈਂਦੀ, ਫੇਰ ਜੇ ਅਸੀਂ ਨਾਮ ਦੀ ਦਾਰੂ ਲੈਂਦੇ ਨੀ ਫੇਰ ਤਾਂ ਬੜੀ ਔਖੀ ਗੱਲ। ਕਹਿੰਦੇ ਜੀ ਫੇਰ ਨਾਮ ਦੀ ਦਾਰੂ ਮਿਲਦੀ ਕਿੱਥੋਂ ਹੈ? ਮਹਾਰਾਜ ਪ੍ਰਮਾਣ ਕਰਦੇ ਆ ਕਿ ਜਿਸ ਵੱਖਰ ਤੋਂ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਗੁਰੂ ਕੋਲ ਹੈ ਨਾਮ, ਇਹ ਹੋਰ ਕਿਤੋਂ ਨੀ ਇਹ ਨਾਮ ਮਿਲਦਾ।
ਨਾਮ ਪੂਰਿਆ ਗੁਰਾਂ ਤੋਂ ਮਿਲੇ ਸਿੱਧ ਸਾਧਕ ਫਿਰਦੇ ਖੋਜਦੇ, ਪੂਰੀਆਂ ਗੁਰਾਂ ਤੋਂ ਮਿਲੇ ਸਿੱਧ ਸਾਧਕ ਫਿਰਦੇ ਖੋਜਦੇ।
ਸੰਸਾਰ ਬਣਿਆ ਉਸ ਵੇਲੇ ਤੋਂ ਇਹਦੀ ਖੋਜ ਸ਼ੁਰੂ ਹੋਈ ਹੋਈ, ਇਹਨੂੰ ਇਹ ਅੰਮ੍ਰਿਤ ਕਹਿੰਦੇ ਨੇ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਗੁਰਮਤ ਪਾਏ ਰਾਂ, ਹਉਮੈ ਮਾਇਆ ਵਿਖ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਵਿਖ ਲੈ ਜਾਏ ਰਾਂ। ਸੋ ਇਹ ਜਿਹੜੀ ਚੀਜ਼ ਹੈ ਇਹਨੂੰ ਦੇਵਤੇ ਵੀ ਖੋਜਦੇ ਨੇ, ਨਾਮ ਨੂੰ ਮਿਲਿਆ ਨੀ ਕਿਸੇ ਨੂੰ। ਸੁਰ ਨਾਰ ਮੁਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਸਮਰੱਥ ਗੁਰੂ ਤੋਂ ਮਿਲਦਾ। ਸਮਰੱਥ ਗੁਰੂ ਦੀ ਨਿਸ਼ਾਨੀ ਵੀ ਹੁੰਦੀ ਹੈ, ਕਹਿੰਦੇ ਸਮਰੱਥ ਗੁਰੂ ਜਿਹੜਾ ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾ, ਜਿਹਾ ਬੀਜਾ ਸੋ ਲਾਉਣਾ ਫਲ ਕਰਮ ਸੰਭਾਲਾ, ਜਿਉ ਕਰ ਨਿਰਮਲ ਆਰਤੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਏ ਤੇਹੋ ਵੇਖਾਲਾ, ਸੇਵ ਕਦਰਗੇ ਸੁਰਗੁਰੂ ਬੇਮੁਖ ਮੂੰਹ ਕਰ। ਹੋਰ ਨਿਸ਼ਾਨੀ ਵੀ ਹੈ ਜਿਹੜੀ ਸਾਡੀ ਸਮਝ ਚ ਆ ਜਾਵੇ, ਮਹਾਰਾਜ ਕਹਿੰਦੇ ਉਹ ਵੀ ਸਮਝਣਾ ਚਾਹੁੰਦਾ ਅਸੀਂ ਦੱਸ ਦਿੰਦੇ ਹਾਂ। ਉਹ ਨਿਸ਼ਾਨੀ ਇਹ ਹੈ ਕਿ ਤੇਰੇ ਸਰੀਰ ਦੇ ਆਹ ਜਿਹੜਾ ਸਰੀਰ ਹੈ ਨਾ, ਇਹਦੀ ਬਣਤਰ ਬਹੁਤ ਅਜੀਬ ਹੈ। ਇਹਦੇ 2,15,00,000,000 ਸੈੱਲ ਲੱਗਿਆ ਹੈ, 215,00,000,000, 72,72,72,72,72,00,000,000, 200 ਇਹਦੇ ਵਿੱਚ ਬਲੱਡ ਚੈਨਲ ਹੈ, ਖੂਨ ਚੱਲਣ ਵਾਲੀਆਂ ਨਾਲੀਆਂ, 9 ਇਹਦੇ ਦਰਵਾਜ਼ੇ ਨੇ, 1 ਇਹਦੇ ਵਿੱਚ 10ਵਾਂ ਦਰਵਾਜ਼ਾ ਜਿਹਨੂੰ ਨਿੱਜ ਘਰ ਕਹਿੰਦੇ ਨੇ, ਥਿਰ ਘਰ ਕਹਿੰਦੇ ਨੇ, ਥਿਰ ਘਰ ਵੈਸੋ ਹਰਜਨ ਪਿਆਰੇ, 100 ਘਰ ਕਹਿੰਦੇ ਨੇ, 100 ਘਰ ਗੁਰੂ ਨਾਨਕ ਧੋਦੀ ਆ। ਉਹ ਹੈ ਕਿੱਥੇ? ਕਬੀਰ ਸਾਹਿਬ ਦੱਸਦੇ ਨੇ, ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ। ਗੰਗ ਤੇ ਜਮਨ ਇੜਾ ਤੇ ਪਿੰਗਲਾ ਦੇ ਵਿਚਾਲੇ ਸੁਖਮਲਾ ਨਾੜੀ ਦੇ ਸਿਰੇ ਤੇ ਇਹ ਘਰ ਹੈ। ਤੈ ਕਬੀਰਾ ਮੱਠ ਕੀ ਆ ਮੁੰਜਨ ਖੁੱਟ ਤੇ ਬਾਗ, ਕਹਿੰਦੇ ਉੱਥੇ ਅਸੀਂ ਰਹਿੰਦੇ ਹਾਂ। ਆ ਮੁਨੀ ਵਗੈਰਾ ਸਾਧੂ ਵਗੈਰਾ ਖੋਜਦੇ ਫਿਰਦੇ ਨੇ, ਕਿਸੇ ਨੂੰ ਇਹ ਲੱਭਦਾ ਨੀ ਘਰ। ਇਸ ਘਰ ਨੂੰ ਜਿਹੜਾ ਦਿਖਾ ਦੇਵੇ ਨਾ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਜਿਹੜਾ ਦਿਖਾ ਦੇਵੇ ਉਹ ਸਤਿਗੁਰੂ ਹੁੰਦਾ। ਕਹਿੰਦੇ ਉੱਥੇ ਨਿਸ਼ਾਨੀ ਵੀ ਹੈ, ਐਵੇਂ ਕਹਿ ਦੇਵੇ ਤੈਨੂੰ ਘਰ ਦਿਲ ਗਿਆ। ਕਹਿੰਦੇ ਉੱਥੇ ਨਿਸ਼ਾਨੀ ਹੈ, ਪੰਜ ਸ਼ਬਦ ਤੁਨਕਾਰ ਤੁਨ, ਪੰਜ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ। ਬਾਜੇ ਸ਼ਬਦ ਨਿਸ਼ਾਨ, ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਸੁਖਮਨ ਕਹਿ ਕਰ ਰਾਗ ਸੁਣ, ਤਾਰ ਘੋਰ ਬਜੰਤਰ ਤੇ। ਕਹਿੰਦੇ ਉੱਥੇ ਹੈ ਸਾਜ ਤਖਤ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਣ, ਸੁਣ ਮੰਡਲ ਲਿਵਲਾਏ, ਕਥ ਕਥਾ ਵਿਚਾਰੀ ਹੈ ਮਨਸਾ ਮਨੇ ਸਮਾਏ, ਅਜੱਪਾ ਜਾਪਨਾ ਵਿਸਰੈ ਆਦ ਜਗਾ ਸਮਾਏ। ਜਿਹੜਾ ਇਹ ਘਰ ਦਿਖਾ ਦੇਵੇ ਉਹ ਕਹਿੰਦੇ ਸਤਿਗੁਰੂ ਹੁੰਦਾ। ਉਸ ਗੁਰੂ ਕੋਲ ਨਾਮ ਹੋਇਆ ਕਰਦਾ, ਨਾਮ ਅਮੋਲ ਰਤਨ ਹੈ ਪੂਰੇ ਸਤਿਗੁਰ ਪਾਸ। ਮਿਲਦਾ ਕਿਵੇਂ ਹੈ? ਕਹਿੰਦੇ ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇਵੈ ਪ੍ਰਕਾਸ਼, ਸਤਿਗੁਰੂ ਦੀ ਸੇਵਾ ਕਰ। ਗੁਰੂ ਘਰ ਚ ਕਿਵੇਂ ਮਿਲਦਾ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ, ਪੰਜ ਕਰਨੀ ਕਮਾਈ ਵਾਲੇ ਗੁਰੂ ਦੇ ਪਿਆਰੇ, ਦੁਨੀਆਂ ਦੇ ਪਿਆਰੇ ਨਹੀਂ, ਪੈਸੇ ਦੇ ਪਿਆਰੇ, ਪਰਬਤਾਂ ਦੇ ਪਿਆਰੇ ਨਹੀਂ, ਜਿਹੜੇ ਗੁਰੂ ਦੇ ਪਿਆਰੇ ਨੇ, ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਨ੍ਹਾਂ ਸੰਜਾਤਾ ਸਨ, ਉਹ ਆਪਣੇ ਸ਼ੁਭ ਜੀਵਨ ਤੋਂ ਮੁੱਖ ਨਹੀਂ ਮੋੜਿਆ ਕਰ ਰਹੇ, ਗੁਰੂ ਦੇ ਹੁਕਮ ਵਿੱਚ ਰਹਿੰਦੇ, ਗੁਰਬਾਣੀ ਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ। ਉਹ ਜਿਹੜੇ ਪੰਜ ਨੇ ਜਦੋਂ ਇਕੱਠੇ ਹੋ ਜਾਣ ਗੁਰੂ ਗ੍ਰੰਥ ਸਾਹਿਬ ਦੇ ਤਾਬੇ, ਅਰਦਾਸ ਕਰਨ, ਆਪਣਾ ਆਪ ਗੁਰੂ ਦੇ ਚਰਨਾਂ ਚ ਸੌਂਪ ਦੇਣ, ਫਿਰ ਗੁਰੂ ਉਹਨਾਂ ਦੇ ਸਰੀਰ ਚ ਪ੍ਰਵੇਸ਼ ਕਰ ਜਾਂਦਾ। ਪ੍ਰਵੇਸ਼ ਕਰਕੇ ਫਿਰ ਉਹ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ। ਫਿਰ ਇਕੱਠੇ ਹੋ ਕੇ ਅੰਮ੍ਰਿਤ ਛਕਾਉਣ ਤੋਂ ਬਾਅਦ ਕਹਿੰਦੇ ਨੇ ਕਿ ਬੋਲ ਵਾਹਿਗੁਰੂ ਵਾਹਿਗੁਰੂ, ਪੰਜ ਵਾਰੀ ਬੋਲਦੇ। ਉਹ ਫਿਰ ਹਿਰਦੇ ਚ ਚਲਿਆ ਜਾਂਦਾ, ਜੜ ਫੜ ਲੈਂਦਾ ਉਹ ਸ਼ਬਦ, ਫਿਰ ਉਹ ਸ਼ਬਦ ਦੀ ਕਮਾਈ ਕਰੋ, ਕਮਾਈ ਤੋਂ ਲੈ ਕੇ ਪ੍ਰਾਪਤੀ ਥਾਈ ਜਿੰਨਾ ਸਪੰਧ ਹੈ ਸਾਰੇ ਨੂੰ ਨਾਮ ਕਹਿੰਦੇ। ਸੋ ਇਹ ਨਾਮ ਪੂਰੇ ਸਤਿਗੁਰੂ ਕੋਲ ਹੈ, ਸਤਿਗੁਰੂ ਸੇਵਾ ਲੱਗਿਆ ਕੱਢ ਰਤਨ ਦੇਵੈ ਪ੍ਰਕਾਸ਼, ਧੰਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰਪਾਸ, ਵੱਡੇ ਭਾਗਾਂ ਵਾਲੇ ਜਿਹੜੇ ਗੁਰੂ ਕੋਲ ਆ ਗਏ। ਸਤਿਗੁਰ ਪੁਰਖ ਅੰਮ੍ਰਿਤਸਰ, ਉਹ ਅੰਮ੍ਰਿਤ ਦਾ ਸਰੋਵਰ ਹੁੰਦਾ, ਵਡਭਾਗੀ ਨਾਵੇ ਆਏ, ਵੱਡੇ ਭਾਗਾਂ ਵਾਲੇ ਅੰਨ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹਨ ਜਨਮ ਜਨਮ ਕੀ ਮੈਲ ਉਤਰੇ, ਉੱਥੇ ਫਿਰ ਸਾਰੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰਦੀ ਹੈ ਬਾਣੀ ਦੇ ਨਾਲ। ਨਿਰਮਲ ਨਾਮ ਦਿਰੜਾਏ, ਫਿਰ ਨਾਮ ਦਿਰੜ ਹੋ ਜਾਂਦਾ ਅੰਦਰ, ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ। ਜਿਹਨੂੰ ਇਹ ਨਾਮ ਨਹੀਂ ਪ੍ਰਾਪਤ ਹੁੰਦਾ, ਮਹਾਰਾਜ ਕਹਿੰਦੇ ਉਹਦਾ ਸੰਸਾਰ ਤੇ ਆਉਣ ਦਾ ਕੋਈ ਫਾਇਦਾ ਹੈ? ਐਡੀ ਬੜੀ ਸਹੂਲੀਅਤ, 83,99,999 ਜਨਮ ਲੰਘਣ ਤੋਂ ਬਾਅਦ ਸਾਨੂੰ ਪ੍ਰਾਪਤ ਹੋਇਆ ਮੌਕਾ। ਇਹ ਮੌਕੇ ਨੂੰ ਜਿਹਨੇ ਅਜਾਈ ਗਵਾ ਦਿੱਤਾ, ਉਹ ਕਹਿੰਦੇ ਉਹਦੇ ਆਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਇੱਥੇ ਸੰਸਾਰ ਜਾ ਕੇ ਉਹਨੇ ਪਾਪ ਬੀਜੇ, ਈਰਖਾ ਬੀਜੀ, ਨਿੰਦਿਆ ਬੀਜੀ, ਚੁਗਲੀਆਂ ਬੀਜੀਆਂ, ਲਾਲਚ ਬੀਜਿਆ, ਕ੍ਰੋਧ ਬੀਜਿਆ, ਕਾਮ ਬੀਜਿਆ, ਮੋਹ ਬੀਜਿਆ, ਹੰਕਾਰ ਬੀਜਿਆ, ਫਲ ਕੀ ਹੋਏਗਾ? ਦਰਗਾਹ ਜਾ ਕੇ ਫਿਰ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆ ਤਿਉਂ ਮੱਥੇ ਧਰਮ ਰਾਏ। ਉਹਨੇ ਤਾਂ ਸਮਾਂ ਸਜ਼ਾ ਹੋਰ ਸਹਿਣ ਲਈ, ਕਹਿੰਦੇ ਉਹਦੇ ਆਉਣ ਦਾ ਕੋਈ ਫਾਇਦਾ ਨਹੀਂ ਸੀ।
ਜਮਣਾ ਸੀ ਪਗਤੀ ਤੋਂ ਜੀਣਿਆ Yeah.
ਗੱਲ ਦੱਸਦੇ ਸਨ ਬਈ ਨਾਮ ਤੋਂ ਬਗੈਰ ਤੇਰੀ ਜ਼ਿੰਦਗੀ ਕਾਹਦੇ ਵਾਸਤੇ ਆਈ। ਆਪ ਦਾ ਫਰਮਾਨ ਹੈ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜੇ ਨਾਮ ਜਪਣ ਵਾਲਾ ਪੁੱਤਰ ਨਹੀਂ ਸੀ ਪੈਦਾ ਕਰਨਾ ਤਾਂ ਮਾਂ ਵਿਧਵਾ ਹੋ ਜਾਂਦੀ। ਪਾਪ ਕਰਨ ਵਾਲਾ ਤਾਂ ਨਾਂ ਪੈਦਾ ਕਰਦੀ, ਸੰਸਾਰ ਨੂੰ ਵੀ ਦੁਖੀ ਕਰਦਾ ਤੇ ਆਪ ਵੀ ਦੁਖੀ ਹੁੰਦਾ। ਜਿਨ ਐਸਾ ਨਾਮ ਨਾ ਚੇਤੇ ਹੋ ਸੇ ਕਾਹੇ ਜਾ ਗਾਏ ਰਾਮ ਰਾਜੇ, ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬੱਤ ਲੱਗੀ ਹੋਈ ਹੈ, ਜਿਹੜਾ ਬੱਤ ਲੱਗੀ ਤੇ ਫਸਲ ਨਹੀਂ ਬੀਜਦਾ ਉਹ ਖਾਊ ਕੀ? ਬੱਤ ਲੱਗੀ ਹੈ ਨਾਮ ਬੀਜਣ ਦੀ, ਬੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਹੁਣ ਬੱਤੇ ਹਰ ਨਾਮ ਨਾ ਬੀਜੇ ਹੋ ਕੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ। ਤੇ ਜਨਮ ਵੀ ਸਜ਼ਾ ਕਹੀ ਦੀ ਮਿਲਦੀ ਹੈ। ਮਹਾਰਾਜ ਪ੍ਰਮਾਣ ਕਰਦੇ ਹੈ ਕਿ ਜਿੰਨਾ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਬਸ ਕਾਲ, ਕਾਲ ਦੇ ਬਸ ਚ ਭਾਗਾਂ ਤੋਰੀਆਂ। ਉਹ ਇਹ ਫਿਰ ਫਿਰ ਜੋਨ ਭਵਾਈ ਹੈ ਮੁੜ ਮੁੜ ਕੇ ਜੂਨੀਆ ਚ, ਤੇ ਫਿਰ ਸਿੱਟੇ ਕਿੱਥੇ ਜਾਂਦੇ ਨੇ? ਵਿਚ ਬਿਸ਼ਟਾ ਕਰ ਵਿਕਰਾਲ, ਵੱਧ ਸ਼ਕਲ ਕਰਕੇ ਬਿਸ਼ਟਾ ਚ ਸੁੱਟ ਦਿੰਦੇ। ਤਿੰਨਾ ਪਾਸ ਦੁਆਸ ਨਾ ਭਿੱਟੀ ਹੈ ਉਹਨਾਂ ਨੂੰ ਨਾ ਹੱਥ ਲਾਓ, ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕੰਦੋ ਚੰਡਾਲ ਵਸੇ। ਸੋ ਇਹ ਨਾਮ ਸਿੱਧ ਸਾਧਕ ਨਾਮ ਹੈ, ਇਹਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਸੋ ਐਸਾ ਨਾਮ ਜਿਹੜਾ ਸਾਰੇ ਦੁੱਖਾਂ ਦੀ ਦਾਰੂ ਹੈ, ਫੇਰ ਭਾਈ ਉਹਦਾ ਮੁੱਲ ਕਿੰਨਾ? ਮਹਾਰਾਜ ਕਹਿੰਦੇ ਦੇਖੋ ਮੁੱਲ ਤਾਂ ਦੇ ਨਹੀਂ ਸਕਦਾ ਕੋਈ, ਜਿਸ ਵਕਰ ਤੋਂ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਏ। ਤਾਂ ਜੇ ਅਭਿਮਾਨ ਆਪਣਾ ਮਾਣ ਛੱਡ ਦੇ, ਜੇ ਮਾਣ ਰੱਖੇਗਾ ਫੇਰ ਨਹੀਂ ਇਹ ਚੀਜ਼ ਮਿਲਦੀ। ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਰ, ਲਾਦ ਖੇਪ ਸੰਤਾਂ ਸੰਗ ਚਾਰ। ਇਹ ਖੇਪ ਲੱਦ ਕੇ ਸੰਤਾਂ ਦੇ ਨਾਲ, ਗੁਰਮੁਖਾਂ ਦੇ ਨਾਲ ਸੰਗਤ ਚ ਰਹਿ ਕੇ ਚੱਲ ਨਹੀਂ, ਚੋਰ ਲੁੱਟ ਲੈਣਗੇ ਇਕੱਲੇ ਨੂੰ। ਇਸ ਦੇਹ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਨਹੀਂ ਚੋਰ ਲੁੱਟ ਲੈਣਗੇ ਸੰਤਾਂ ਦੇ ਨਾਲ, ਗੁਰਮੁਖਾਂ ਦੀ ਸੰਗਤ ਚ ਰਹਿ, ਕੱਲਾ ਨਾ ਚੱਲ, ਕੱਲੇ ਨੂੰ ਲੁੱਟਿਆ ਜਾਏ। ਲਾਦ ਖੇਪ ਸੰਤਾ ਸੰਗ ਚਾਰ, ਅਬਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਈ, ਇੱਥੇ ਵੀ ਧਨ ਧਨ, ਦਰਗਾਹ ਵਿਚ ਵੀ ਧਨ ਧਨ, ਮੁੱਖ ਉਜਲ ਹਰ ਦਰਗਾਹ ਸੋਏ। ਪਰ ਮਹਾਰਾਜ ਕਹਿੰਦੇ ਇੰਨਾ ਦੱਸਣ ਦੇ ਬਾਵਜੂਦ ਵੀ ਕੋਈ ਕੋਈ ਬਿਰਲਾ ਬੰਦਾ ਜਿਹਨੂੰ ਇਹ ਸੋਝੀ ਪੈਂਦੀ ਹੈ, ਬਾਕੀ ਤਾਂ ਖੋਟੇ ਵਪਾਰ ਕਰਦੇ, ਖੋਟੇ ਬਣਜਾਂ ਦੇ ਵਿਚ ਆਪਣਾ ਜੀਵਨ ਬਰਬਾਦ ਕਰ ਦਿੰਦੇ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਿ ਸਦ ਬਲਿਹਾਰ। ਸੋ ਇਹ ਜਿਹੜਾ ਨਾਮ ਦਾ ਵਪਾਰ ਹੈ ਕੋਈ ਬਿਰਲਾ ਬਿਰਲਾ ਵਪਾਰ ਦਾ, ਕਿਉਂਕਿ ਇਹਦੀ ਕੀਮਤ ਤੋਂ ਜਾਣੂ ਨਹੀਂ ਹੈ। ਇਸ ਤਰ੍ਹਾਂ ਨਾਲ ਮਹਾਰਾਜ ਨੇ ਫਰਮਾਨ ਕਰਿਆ। ਨਾਨਕ ਹਰ ਰੰਗ ਮਾਂ ਮਰਦਾਨਾ ਕਹਿਣ ਲੱਗਿਆ, ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਜਿੱਥੇ ਜਾਣਾ ਤੁਹਾਡੇ ਨਾਲ ਜਿੱਥੇ ਤੱਕ ਗਿਆ ਤੁਸੀਂ ਇੱਕੋ ਗੱਲ ਕਰਦੇ ਹੋ ਨਾਮ ਦੀ। ਇਹ ਸੰਸਾਰ ਇੰਨਾ ਤੁਸੀਂ ਤਰੀਕਿਆਂ ਦੇ ਨਾਲ ਦੱਸਦੇ ਹੋ, ਇਹ ਸੰਸਾਰ ਕਿਉਂ ਨਹੀਂ ਸਮਝਦਾ? ਮਹਾਰਾਜ ਕਹਿੰਦੇ ਮਰਦਾਨਿਆ ਇਹਨਾਂ ਨੂੰ ਕਦਰ ਨਹੀਂ ਹੈ ਇਸ ਚੀਜ਼ ਦੀ, ਸਮਝਣ ਚ ਨਹੀਂ ਆਉਂਦੇ। ਫਿਰ ਮਰਦਾਨੇ ਨੇ ਦੂਰੀ ਵਾਰੀ ਪੁੱਛਿਆ ਵੀ ਤੁਸੀਂ ਤਾਂ ਬਹੁਤ ਸਮਝਾਉਂਦੇ ਹੋ। ਮਹਾਰਾਜ ਕਹਿੰਦੇ ਸਮਝਾਉਂਦੇ ਹਾਂ ਪਰ ਸੰਸਾਰ ਨਹੀਂ ਸਮਝਦਾ ਹੁੰਦਾ। ਤੀਜੀ ਵਾਰੀ ਫੇਰ ਕਿਹਾ ਉਹਨੇ, ਕਹਿੰਦਾ ਮਹਾਰਾਜ ਇਦੋਂ ਜ਼ਿਆਦਾ ਕੋਈ ਸਮਝਾ ਨਹੀਂ ਸਕਦਾ ਖੋਲ ਖੋਲ ਕੇ। ਮਹਾਰਾਜ ਕਹਿੰਦੇ ਮਰਦਾਨੇ ਆ ਤੈਨੂੰ ਅਸੀਂ ਪ੍ਰੈਕਟੀਕਲੀ ਦੱਸਾਂਗੇ ਗੱਲ, ਚੱਲ ਤੂੰ। ਚੱਲਦੇ ਚੱਲਦੇ ਅੱਜ ਆ ਬਿਸ਼ੰਬਰਪੁਰ ਦੇ ਨੇੜੇ ਆ ਗਏ ਜਿਹਨੂੰ ਪਟਨਾ ਕਹਿੰਦੇ। ਪਹਿਲਾਂ ਇਹਦਾ ਨਾਂ ਪਾਟਲੀਪੁੱਤਰ ਹੁੰਦਾ, ਬਿਸ਼ੰਬਰ ਨਗਰ ਹੁੰਦਾ, ਬੜੇ ਨਾਂ ਇਹਦੇ ਰਹੇ ਨੇ ਪਟਨੇ ਦੇ। ਬੋਧੀਆਂ ਵੇਲੇ ਹੋਰ ਨਾਂ ਸੀ, ਚੰਦਰਗੁਪਤ ਵੇਲੇ ਹੋਰ ਨਾਂ ਸੀ, ਉਸ ਤੋਂ ਪਹਿਲਾਂ ਇਹਦਾ ਹੋਰ ਨਾਂ ਸੀ। ਬੜਾ ਪੁਰਾਣਾ ਸ਼ਹਿਰ ਹੈ, ਅੱਜ ਕੱਲ੍ਹ ਇਹਨੂੰ ਪਟਨਾ ਕਹਿੰਦੇ ਨੇ। ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਕਈ ਦਿਨ ਹੋ ਗਏ ਅੰਨ ਜਲ ਛਕਿਆ ਨੂੰ, ਆਪ ਉਜਾੜਾਂ ਦੇ ਵਿੱਚ ਤੁਰੇ ਫਿਰਦੇ, ਮੈਂ ਤਾਂ ਚੜ੍ਹਾਈ ਕਰ ਜੂ। ਮਹਾਰਾਜ ਕਹਿੰਦੇ ਮਰਦਾਨੇ ਆ, ਆਹ ਦੇਖ ਸਾਹਮਣੇ ਸ਼ਹਿਰ ਆ ਗਿਆ, ਉਹ ਦਿਸਦੀਆਂ ਨਾ ਮਮਟੀਆਂ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਤੂੰ ਉੱਥੇ ਜਾ ਕੇ ਪ੍ਰਸ਼ਾਦਾ ਛਕਿਆ? ਹੱਸ ਪਿਆ ਮਰਦਾਨਾ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤਾਂ ਐ ਕਰਦੇ ਹੋ ਗੱਲ ਜਿਵੇਂ ਉੱਥੇ ਛੇਤਰ ਖੁੱਲੇ ਹੁੰਦੇ ਨੇ, ਲੰਗਰ ਚੱਲਦੇ ਹੁੰਦੇ, ਵੀ ਜਾ ਕੇ ਪੰਗਰ ਚ ਬਹਿ ਜੂ, ਪ੍ਰਸ਼ਾਦਾ ਛਕਾ ਦੂ ਕੋਈ। ਕਹਿੰਦੇ ਹੋਰ ਕੀ ਕਰਦਾ ਉਹਨੇ? ਕਹਿੰਦੇ ਮਹਾਰਾਜ ਮੈਂ ਦਾਦਾ ਆਪਦੇ ਨਾਲ ਰਲਿਆ, ਮੈਨੂੰ ਇੱਕ ਵਿਦਿਆ ਹੋਰ ਆ ਗਈ ਹੈ, ਇੱਕ ਤਾਂ ਰਾਗ ਦੀ ਹੈ, ਇੱਕ ਵਿਦਿਆ ਹੋਰ ਆ ਗਈ। ਕਹਿੰਦੇ ਉਹ ਕਿਹੜੀ ਆ ਗਈ? ਕਹਿੰਦੇ ਮੈਂ ਮੱਥੇ ਪੜ ਲੈਣਾ, ਖਿੜਿਆ ਹੋਇਆ ਮੱਥਾ ਹੋਵੇ, ਚਿਹਰਾ ਹਸੂ ਹਸੂ ਕਰਦਾ ਹੋਵੇ, ਉਹਨੂੰ ਮੈਂ ਬੁਲਾਉਂਦਾ ਹੁੰਦਾ, ਉਹਨੂੰ ਸਤ ਕਰਤਾਰ ਕਹਿੰਦਾ। ਕਹਿੰਦਾ ਜਿਹਦਾ ਮੱਥਾ ਸੜਿਆ ਹੋਵੇ, ਘੂਰੀਆਂ ਵੱਟੀਆਂ ਹੋਈਆਂ, ਅੱਖਾਂ ਅੱਡ ਅੱਡ ਕੇ ਝਾਕਦਾ, ਨਫ਼ਰਤ ਨਾਲ ਦੇਖ ਰਿਹਾ, ਕਹਿੰਦੇ ਉੱਥੋਂ ਨਹੀਂ ਮੈਂ, ਮੈਨੂੰ ਪਤਾ ਵੀ ਇਹ ਬੰਦਾ ਐਵੇਂ। ਕਹਿੰਦੇ ਮਰਦਾਨਿਆਂ ਜੇ ਨਾ ਆ ਜਾ ਮਿਲੇ ਫਿਰ? ਕਹਿੰਦੇ ਮਹਾਰਾਜ ਜਾਈਦਾ ਬੀਬੀਆਂ ਨੂੰ ਕਹੀਦਾ ਭਾਈ ਪ੍ਰਸ਼ਾਦਾ ਛਕਣਾ। ਕਹਿੰਦੀਆਂ ਕਿਹੜਾ ਕੰਮ ਕਰਿਆ ਮੈਂ ਸਾਡਾ, ਪ੍ਰਸ਼ਾਦਾ ਛਕਣਾ ਆ ਗਿਆ ਹੱਟਾ ਕੱਟਾ। ਕੋਈ ਕਹਿੰਦਾ ਚੋਰ ਹੈ, ਮਹਾਰਾਜ ਕਿਸੇ ਦੇ ਮਨ ਚ ਰਹਿਮ ਪੈਂਦਾ ਹੈ, ਕੋਈ ਦੇ ਦਿੰਦਾ ਪ੍ਰਸ਼ਾਦਾ ਫਿਰ ਛਕ ਲਈ। ਕਹਿੰਦੇ ਮਰਦਾਨਿਆਂ ਨਿਰੰਕਾਰ ਦੇ ਹੋਈਏ ਚਾਕਰ ਤੇ ਸੰਸਾਰ ਦੇ ਅੱਗੇ ਹੱਥ ਅੱਡਣਾ ਹੈ, ਮਹਾਰਾਜ ਹੋਰ ਕੀ ਕਰਾਂ। ਮਹਾਰਾਜ ਨੇ ਅੰਗੂਠਾ ਆਪਣਾ ਖੜਾਮ ਤੋਂ ਬਾਹਰ ਕੱਢਿਆ, ਪੈਰ ਚੱਲ ਅੰਗੂਠਾ ਜ਼ਮੀਨ ਚ ਮਾਰਿਆ, ਉਹਦੇ ਵਿੱਚੋਂ ਇੱਕ ਲਾਲ ਬੱਟੀ ਕੱਢ ਕੇ ਕਹਿੰਦੇ ਆ ਚੱਕ ਲੈ, ਬੇਕੀਮਤੀ ਲਾਲ ਹੈ, ਜਾ ਇਹਦਾ ਮੁੱਲ ਵੀ ਪੁੱਛਿਆ। ਮਰਦਾਨਾ ਲੈ ਕੇ ਚੱਲਦਾ ਸਬਜ਼ੀ ਪਰੋਸ਼ ਦੇ ਆ ਗਏ, ਕਹਿਣ ਲੱਗਿਆ ਭਾਈ ਮੈਂ ਸਬਜ਼ੀ ਲੈਣੀ ਹੈ, ਫਲ ਲੈਣੇ ਨੇ ਤੇ ਮੇਰਾ ਸਵਾ ਸੇਰ ਹਾਰ ਹੈ, ਆਹ ਲੈ ਲੈ ਮੈਨੂੰ, ਨਾਲੇ ਇਹਦਾ ਮੁੱਲ ਦੱਸ ਦੇ ਤੇ ਨਾਲੇ ਦੇ ਦੇ। ਉਹ ਕਹਿੰਦਾ ਭਾਈ ਆ ਕੀ ਬੱਟੀ ਜੀ ਮੇਰੇ ਹੱਥ ਚ ਫੜਾ ਤੀ? ਕਹਿੰਦਾ ਲਾਲ ਹੈ। ਕਹਿੰਦਾ ਲਾਲ, ਦਿਮਾਗ ਕਾਇਮ ਹੈ ਤੇਰਾ? ਕਹਿੰਦਾ ਇਹ ਮੈਨੂੰ ਦੇ ਦੇ, ਦੂਜੀਆਂ ਬੱਟੀਆਂ ਨਾਲੋਂ ਸੋਹਣੀ ਆ, ਤੇ ਸਿਰ ਮੂਲੀਆਂ ਲੈ, ਦੋ ਮੂਲੀਆਂ ਲੈ ਜਾ। ਮਰਦਾਨੇ ਨੇ ਵਾਪਸ ਲੈ ਲਏ। ਫਿਰ ਇਵੇਂ ਜਿਵੇਂ ਜਾਂਦਾ ਹਲਵਾਈ ਦੇ, ਹਲਵਾਈ ਅੱਧ ਸਿਰ ਮਠਿਆਈ ਦਿੰਦਾ, ਬਜਾਜ ਦੇ ਗਿਆ ਦੋ ਗਜ ਕੱਪੜਾ ਦਿੰਦਾ, ਜੌਹਰੀ ਕੋਲ ਗਿਆ 10 ਰੁਪਈਏ। ਉਹ ਕਹਿੰਦਾ ਕੋਈ ਵੱਡਾ ਜੌਹਰੀ ਹੈ? ਕਹਿੰਦੇ ਉਹ ਰਹਿੰਦਾ ਉਹ ਚਮਾਰੇ ਵਾਲਾ, ਬਿਲਡਿੰਗਾਂ ਬਣੀਆਂ ਹੋਈਆਂ ਉਹਦੀ, ਉੱਥੇ ਜਾ ਕੇ ਆਵਾਜ਼ ਦਿੰਦਾ, ਨੌਕਰ ਹੇਠਾਂ ਆਉਂਦਾ, ਮਰਦਾਨੇ ਨੂੰ ਲੈ ਕੇ ਉੱਪਰ ਚਲਿਆ ਜਾਂਦਾ, ਜਾ ਕੇ ਲਾਲ ਦਿਖਾਲਦਾ, ਸ਼ਾਹ ਜੀ ਆ ਦੱਸਿਓ ਕਿੰਨੇ ਦਾ। ਦੇਖਦੀ ਸਾਰ ਉਹਦਾ ਸਾਹ ਜਿਹੜਾ ਛਾਤੀ ਸੀ ਫੁੱਲਣੀ ਸ਼ੁਰੂ ਹੋ ਗਈ, ਅੰਦਰ ਨੂੰ ਗਿਆ ਸਾਹ ਮੁੜਦਾ ਹੀ ਨਹੀਂ, ਇੰਨੀ ਖੁਸ਼ੀ ਚੜੀ। ਹੈਰਾਨ ਹੋ ਗਿਆ ਮਰਦਾਨਾ ਚਿਹਰਾ ਦੇਖ ਕੇ ਵੀ ਇਹਨੂੰ ਕਾਹਦੀ ਖੁਸ਼ੀ ਚੜ ਗਈ। ਕਹਿੰਦਾ ਬੇਟਾ ਦਰੱਕਾ, ਨੌਕਰ ਨੂੰ ਕਹਿਣ ਲੱਗਿਆ ਤਜੌੜੀ ਖੋਲ ਤੇ 100 ਰੁਪਈਆ ਲਿਆ। ਕਹਿੰਦਾ ਆਹ ਦੇਖ ਇਹਦੇ ਉੱਤੇ ਲਿਖਿਆ ਹੋਇਆ ਵੀ ਜਿਹੜਾ ਇਸ ਲਾਲ ਨੂੰ ਦੇਖੇ 100 ਰੁਪਈਆ ਦਰਸ਼ਨ ਭੇਟ ਦੇਵੇ। ਇਹ ਵਿਦਿਆ ਉਹ ਨਹੀਂ ਹੈ, ਇਹ ਵਿਦਿਆ ਗੁਪਤ ਹੈ, ਸਾਡੇ ਉਸਤਾਦਾਂ ਦੀ ਪੜ੍ਹਾਈ ਹੋਈ, ਉਹ ਲਿਖਿਆ ਹੋਇਆ। ਉਸ ਵੇਲੇ 100 ਰੁਪਈਆ ਕੱਢਿਆ ਤੇ ਉਹਨੂੰ ਦਿੱਤਾ। ਮਰਦਾਨਾ ਹੈਰਾਨ ਹੋਈ ਜਾਂਦਾ, ਮਰਦਾਨੇ ਦੀ ਹੈਰਾਨਗੀ ਦੇਖ ਕੇ ਕਹਿਣ ਲੱਗਿਆ ਭਾਈ ਮਰਦਾਨਾ ਇਹ ਤੇਰਾ? ਕਹਿੰਦਾ ਨਹੀਂ। ਕਹਿੰਦੇ ਅਸੀਂ ਮੁੱਲ ਨਹੀਂ ਲੈ ਰਹੇ, ਅਸੀਂ ਤਾਂ ਦਰਸ਼ਨੀ ਭੇਟ ਦੇ ਰਹੇ, ਤੇ ਮੁੱਲ ਤਾਂ ਇਹਦਾ ਹੈ ਹੀ ਨਹੀਂ ਕੋਈ ਵੀ, 9-10 ਜੌਹਰੀ ਇਕੱਠੇ ਹੋਵਾਂਗੇ, ਬੋਰਡ ਬੈਠੇਗਾ, ਲੱਖ ਪਾ ਤਾਂ ਲੱਖ ਹੋਏਗਾ, ਕਰੋੜ ਕਹਿ ਤਾਂ ਕਰੋੜ ਹੋਏਗਾ, ਬੇਮੁੱਲਾ ਲਾਲ। ਮਰਦਾਨਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਕੋਲ ਆ ਜਾਂਦਾ ਹੈ, ਇਹਨੇ ਪ੍ਰਸ਼ਾਦ ਪਾਣੀ ਤਿਆਰ ਕਰਿਆ ਤੇ ਗੁਰੂ ਨਾਨਕ ਪਾਤਸ਼ਾਹ ਇਹ ਵੀ ਪਹੁੰਚ ਜਾਂਦਾ, ਇਸ ਤੋਂ ਪਹਿਲਾਂ ਮਰਦਾਨਾ ਪਹੁੰਚਦਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਹੈਰਾਨ ਹੋ ਗਿਆ ਕਿ ਇਹਦੀਆਂ ਦੋ ਮੂਲੀਆਂ ਮਿਲਦੀਆਂ ਸੀ, ਇੱਕ ਮੈਨੂੰ ਅੱਧ ਸਿਰ ਮਠਿਆਈ ਦੇਵੇ, ਇੱਕ ਦੋ ਗੱਜ ਕੱਪੜਾ ਦੇਵੇ, ਇੱਕ ਜੌਹਰੀ 10 ਰੁਪਏ ਦੇ। ਕਹਿੰਦੇ ਆਹ ਦੇਖੋ 100 ਰੁਪਈਆ ਦਰਸ਼ਨ ਭੇਟ ਦਿੱਤੀ ਹੈ, ਨਾਲੇ ਕਹਿੰਦਾ ਇਹ ਬੇਮੁੱਲ ਹੈ। ਕਹਿੰਦੇ ਮਰਦਾਨਿਆ ਇਹਦੇ ਚ ਹੈਰਾਨੀ ਦੀ ਕੀ ਗੱਲ ਹੈ, ਤੂੰ ਉਹਨਾਂ ਨੂੰ ਦੱਸ ਦੇਣਾ ਸੀ। ਕਹਿੰਦਾ ਮਹਾਰਾਜ ਮੈਂ ਬਥੇਰਾ ਦੱਸਿਆ, ਉਹ ਤਾਂ ਮੈਨੂੰ ਕਮਲਾ ਕਹਿਣ ਲੱਗ। ਕਹਿੰਦੇ ਮਰਦਾਨਿਆ ਕੀਮਤੀ ਚੀਜ਼ਾਂ ਦੀ ਕਦਰ ਕਦਰਦਾਨਾਂ ਤੋਂ ਬਗੈਰ ਨਹੀਂ ਪਿਆ ਕਰਦੀ। ਇਹ ਸਬਜ਼ੀ ਫਰੋਸ਼ ਕੀ ਜਾਣਦਾ ਲਾਲਾਂ ਦੇ ਮੁੱਲ ਨੂੰ, ਭਾਅ ਨੂੰ? ਹਲਵਾਈ ਨੂੰ ਕੀ ਪਤਾ ਲਾਲ ਕੀ ਹੁੰਦੇ ਨੇ, ਤਾਂ ਪਾਸਪੂ ਸਮਝ ਕੇ ਤੱਕੜੀ ਨਾਲ ਬੰਨਣਾ ਚਾਹੁੰਦਾ ਸੀ। ਕੱਪੜੇ ਵਾਲੇ ਨੂੰ ਕੀ ਪਤਾ ਲਾਲ ਦਾ? ਲਾਲ ਦਾ ਪਤਾ ਜੌਹਰੀ ਨੂੰ ਹੁੰਦਾ, ਜਿਸ ਤਰ੍ਹਾਂ ਲਾਲ ਦਾ ਪਤਾ ਜੌਹਰੀ ਨੂੰ ਹੈ, ਲਾਲ ਦੀ ਮਹਿਮਾ ਨੂੰ ਜੌਹਰੀ ਜਾਣਦਾ। ਇਸੇ ਤਰ੍ਹਾਂ ਨਾਮ ਦੀ ਜੋ ਮਹਿਮਾ ਹੈ ਉਹਨੂੰ ਸੰਸਾਰ ਨਹੀਂ ਜਾਣਦਾ। ਸੰਸਾਰ ਕੋਲ ਮਹਿਮਾ ਪੁੱਤਰਾਂ ਦੀ, ਪੁੱਤਰ ਨਹੀਂ ਹੁੰਦਾ ਪੁੱਤਰ ਦੀ ਮਹਿਮਾ ਦਾ ਪਤਾ। ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਉਹਨੂੰ ਪਤਾ ਮੇਰੇ 20 ਟਰੱਕ ਹੋ ਜਾਣ, ਮੇਰੀਆਂ ਇੰਨੀਆਂ ਦੁਕਾਨਾਂ ਬਣ ਜਾਣ, ਇੰਨੀਆਂ ਕੋਠੀਆਂ ਬਣ ਜਾਣ। ਕਹਿੰਦੇ ਉਹ ਨਾਮ ਦੀ ਮਹਿਮਾ ਨੂੰ ਜਾਣਦਾ ਹੀ ਨਹੀਂ ਹੈ। ਜਿਸ ਤਰ੍ਹਾਂ ਦੇ ਨਾਲ ਪੂਰੇ ਜੌਹਰੀ ਲਾਲਾਂ ਦੀ ਮਹਿਮਾ ਨੂੰ ਜਾਣਦੇ ਨੇ, ਇਸੇ ਤਰ੍ਹਾਂ ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ ਨੇ ਉਹਨਾਂ ਦੇ ਹਿਰਦੇ ਚ ਇਹਦੀ ਮਹਿਮਾ ਵਸਦੀ ਹੈ।
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ,
ਸੰਤ ਕਾ ਸੰਗ ਬਟ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਹੈ। ਕਹਿੰਦੇ ਮਰਦਾਨਿਆ ਜਿਵੇਂ ਜੌਹਰੀਆਂ ਨੂੰ ਪਤਾ ਹੁੰਦਾ ਲਾਲਾਂ ਦਾ, ਇਵੇਂ ਜਿਵੇਂ ਨਾਮ ਜਪਣ ਵਾਲਿਆਂ ਨੂੰ, ਸਾਧੂਆਂ ਨੂੰ, ਬੰਦਗੀ ਵਾਲਿਆਂ ਨੂੰ ਪਤਾ ਹੁੰਦਾ ਵੀ ਨਾਮ ਦੇ ਵਿੱਚ ਕੀ ਵਰਤਣਾ। ਕਹਿੰਦੇ ਦੇਖ ਨਾਮ ਦੇ ਵਿੱਚ ਗਰੀਬ ਆਦਮੀ ਜੰਦੇ ਛਾਪਿਆ ਕਰਦਾ ਸੀ ਤਾਂ ਗੁਜ਼ਾਰਾ ਹੋਇਆ ਕਰਦਾ ਸੀ, ਲੇਕਿਨ ਜਦੋਂ ਉਸਨੇ ਨਾਮ ਨੂੰ ਨਾਮ ਜਪਿਆ, ਮਹਿਮਾ ਜਾਣਨ ਤੋਂ ਬਾਅਦ ਨਾਮ ਜਪਿਆ, ਫਿਰ ਉਹ ਗਰੀਬ ਆਦਮੀ ਕਿੱਡਾ ਹੋ ਗਿਆ, ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਲੇਮ ਸਾਹਿਬ। ਨਾਮਦੇਵ ਨੂੰ ਮੂੰਹ ਵਿੱਚ ਘਾ ਲੈ ਕੇ ਗਲ ਚ ਪੱਲਾ ਪਾ ਕੇ ਮਿਲਦਾ ਕਿ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਐਂ ਕਹਿੰਦਾ ਵੀ ਐ ਹਿੰਦੂ ਤੂੰ ਮੈਨੂੰ ਬਖਸ਼ ਦੇ, ਮੈਂ ਤੇਰੀ ਕਾਲੀ ਗਊ। ਹਜ਼ਾਰਾਂ ਲੱਖਾਂ ਮਰੱਬਾ ਮੀਲਾਂ ਦਾ ਬਾਦਸ਼ਾਹ, ਫੌਜਾਂ ਦਾ ਮਾਲਕ ਲੱਖਾਂ ਫੌਜਾਂ ਦਾ, ਇੱਕ ਸਾਧੂ ਦੇ ਅੱਗੇ ਗਲ ਚ ਪੱਲਾ ਪਾ ਕੇ ਮੂੰਹ ਚ ਘਾ ਲੈ ਕੇ ਬਖਸ਼ਾ ਰਿਹਾ ਵੀ ਮੇਰੇ ਤੇ ਭੁੱਲ ਹੋ ਗਈ, ਤੈਨੂੰ ਮੈਂ ਕਹਿ ਦਿੱਤਾ ਵੀ ਮਰੀ ਹੋਈ ਗਊ ਜਿਉਂਦੀ ਕਰ ਦੇ। ਕਹਿੰਦੇ ਕਿੱਡੀ ਬੜੀ ਮਹਿਮਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ, ਨਮ ਅਤੀ ਸਭ ਜਪ ਕੇ ਲੱਖਾਂ ਦਾ
ਨਾਮ ਦਿਓ ਮਨ ਲੀਣਾ ਆੜ ਦਾਬ ਤੋਂ ਛੀਤਰੋ ਹੋਇਓ ਲਾਗੀ। ਪਤਾ ਲੱਗਿਆ ਨਾ ਮਹਿਮਾ ਦਾ ਨਾਮ ਦਾ ਉਸ ਅੱਧੀ ਦਮੜੀ ਦਾ ਗਰੀਬ ਬੰਦਾ ਲੱਖਾਂ ਦਾ ਹੋ ਗਿਆ ਬਾਦਸ਼ਾਹ ਖੜਾ ਗਲ ਚ ਪੱਲਾ ਪਾਈ ਬੋਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਮੀਰਾ ਨੀਚ ਗੁਲਾ ਜਲਾਹਰੋ ਪਯੋ ਗੁਣੀ ਗੀਰ। ਐਡਾ ਬੜਾ ਹੋਇਆ ਕਬੀਰ ਡੇਢ ਕਰੋੜ ਸਾਢੇ ਸੱਤ ਕਰੋੜ ਬੰਡੇ ਦਾ ਆਧਾਰ ਕਰਿਆ। ਡੇਢ ਸੌ ਸਾਲ ਦੀ ਉਮਰ ਸੀ ਕਬੀਰ ਸਾਹਿਬ ਦੀ। ਕਹਿੰਦੇ ਇੱਕ ਗਰੀਬ ਜਲਾਹ ਸੀ ਬਾਦਸ਼ਾਹ ਨੂੰ ਕੋਈ ਨੀ ਜਾਣਦਾ ਕਬੀਰ ਨੂੰ ਕੋਈ ਨੀ ਭੁੱਲਿਆ ਹੋਇਆ ਬੱਚਾ ਬੱਚਾ ਕਬੀਰ ਨੂੰ ਜਾਣਦਾ ਕਿੱਡਾ ਪ੍ਰਤਾਪ ਹੈ ਨਾਮ ਦਾ। ਤੇ ਕਹਿੰਦੇ ਮਰਦਾਨੇ ਆ ਨਾਮ ਦੀ ਮਹਿਮਾ ਨੂੰ ਸਾਧੂ ਜਾਣਦੇ ਨੇ ਸੰਸਾਰ ਨਹੀਂ ਜਾਣਦਾ। ਕਬੀਰ ਸਾਹਿਬ ਬਾਹਰ ਗਏ ਹੋਏ ਨੇ ਕਬੀਰ ਸਾਹਿਬ ਦੀ ਗੈਰ ਹਾਜ਼ਰੀ ਦੇ ਅੰਦਰ ਇੱਕ ਰਾਜਾ ਆ ਗਿਆ ਉਹਦਾ ਸਰੀਰ ਸਾਰਾ ਫਿਟਿਆ ਪਿਆ ਕੋਟ ਦੇ ਨਾਲ ਬਦਬੂ ਮਾਰ ਰਹੀ ਹੈ ਚਮੜਾ ਜਲ ਰਿਹਾ ਬਥੇਰੇ ਲੇਪ ਕਰੇ ਹੋਏ ਨੇ ਦਵਾਈਆਂ ਬੜੀਆਂ ਹਕੀਮਾਂ ਨੇ ਖਿਲਾਈਆਂ ਕੁਛ ਨਾ ਬਣਿਆ। ਅਖੀਰ ਕਬੀਰ ਸਾਹਿਬ ਦੇ ਕੋਲ ਘਰ ਆ ਕੇ ਵਾਜ ਦਿੱਤੀ ਮਾਤਾ ਲੋਈ ਬਾਹਰ ਨਿਕਲੇ ਕਹਿੰਦਾ ਮਾਤਾ ਜੀ ਮੈਂ ਤਾਂ ਭਗਤ ਜੀ ਨੂੰ ਮਿਲਣਾ ਸੀ। ਕਹਿੰਦੇ ਉਹ ਤਾਂ ਬਾਹਰ ਗਏ ਹੋਏ ਨੇ ਉਹ ਤਾਂ ਕਈ ਦਿਨ ਚ ਆਉਣਗੇ। ਕਹਿਣ ਲੱਗਿਆ ਮੈਂ ਤਾਂ ਬਹੁਤ ਦੁਖੀ ਹਾਂ ਬੜੀ ਦੂਰ ਤੋਂ ਆਸ ਕਰਕੇ ਆਇਆ। ਕਹਿੰਦੇ ਤੁਹਾਨੂੰ ਦੁੱਖ ਕੀ ਹੈ? ਕਹਿੰਦਾ ਮੇਰਾ ਸਰੀਰ ਕੋੜ ਨਾਲ ਚੱਲ ਰਿਹਾ ਬਹੁਤ ਦੁਖੀ ਹੋ ਗਿਆ ਤਰਸ ਆ ਗਿਆ ਮਾਤਾ ਦੇ ਦਿਲ ਦੇ। ਕਹਿਣ ਲੱਗੀ ਅੱਛਾ ਬੈਠ ਜਾ ਇੱਥੇ ਸਾਹਮਣੇ ਬਹਿ ਗਿਆ। ਕਹਿੰਦੀ ਕਹੋ ਰਾਮ। ਕਹਿੰਦਾ ਰਾਮ। ਕਹੀਂ ਫੇਰ ਕਹੋ ਰਾਮ ਦੂਜੀ ਵਾਰੀ ਫੇਰ ਕਹਾ ਤਾ ਤੀਜੀ ਵਾਰੀ ਫੇਰ ਕਹਿਤਾ ਕਹੋ ਰਾਮ ਤਿੰਨ ਵਾਰੀ ਕਹਾ ਤਾ। ਕਹਿੰਦੀ ਜਾ ਜਾ ਕੇ ਇਸ਼ਨਾਨ ਕਰ ਲੈ ਘਰ ਚਲਿਆ ਗਿਆ। ਰਾਮ ਦੀ ਦਵਾਈ ਦਾ ਅਸਰ ਹੋ ਗਿਆ। ਅਸਰ ਹੋਣ ਦੇ ਨਾਲ ਸਰੀਰ ਰਾਜੀ ਹੋ ਗਿਆ। ਸਾਰੇ ਸ਼ਹਿਰ ਦੇ ਵਿੱਚ ਚਰਚਾ ਫੈਲ ਗਈ। ਕਹਿਣ ਲੱਗੇ ਭਗਤ ਜੀ ਤਾਂ ਸੀਗੇ ਹੀ ਲੇਕਿਨ ਦੇਖੋ ਮਾਤਾ ਜੀ ਕਿੰਨਾ ਹੀ ਸ਼ਕਤੀ ਆ ਮਾਤਾ। ਉਹ ਸਿਰਫ ਤਿੰਨ ਵਾਰੀ ਰਾਮ ਕਹਾਇਆ ਤਿੰਨ ਵਾਰੀ ਕਹਾਉਣ ਦੇ ਨਾਲ ਰੋਗ ਹਟ ਗਿਆ। ਸਾਰੀ ਕਾਸ਼ੀ ਦੇ ਵਿੱਚ ਗੱਲ ਫੈਲ ਗਈ। ਜਦ ਕਬੀਰ ਸਾਹਿਬ ਆਏ ਦੋ ਤਿੰਨ ਦੇ ਬਾਅਦ ਕਬੀਰ ਸਾਹਿਬ ਦੇ ਦਰਸ਼ਨ ਕਰਦੀ ਹੈ ਸੰਗਤ ਨਮਸਕਾਰ ਕਰਦੇ ਨੇ ਨਾਲ ਕਹਿੰਦੇ ਮਹਾਰਾਜ ਧੰਨ ਮਾਤਾ ਦੇ ਧੰਨ ਮਾਤਾ ਦੇ। ਪੰਜ ਦਸ ਵੀਹ ਤੇ ਸੁਣਿਆ ਅਖੀਰ ਕਹਿਣ ਲੱਗਿਆ ਵੀ ਲੋਈ ਨੇ ਕਿਹੜਾ ਕੰਮ ਕਰਦਾ ਧੰਨ ਧੰਨ ਹੋਣ ਲੱਗ ਗਈ। ਉਸ ਵੇਲੇ ਇੱਕ ਆਪਣੇ ਭਗਤ ਤੋਂ ਪੁੱਛਿਆ ਵੀ ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ ਇੱਥੇ ਤਾਂ ਰੌਲਾ ਪਿਆ ਪਿਆ ਸਿਰਫ ਤਿੰਨ ਵਾਰੀ ਰਾਮ 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 ਕਹਾਇਆ। ਉਹ ਬਾਅਦ ਇੱਕ ਰਾਜਾ ਆਇਆ ਸੀ ਉਹਦਾ ਕੋੜ ਦਾ ਸਰੀਰ ਜਿਹੜਾ ਭਰਿਆ ਪਿਆ ਸੀ ਕੋੜ ਨਾਲ ਦੁਖੀ ਹੋ ਰਿਹਾ ਸੀ ਬਿਲਕੁਲ ਨਵਾਂ ਨਰੋਆ ਕੰਚਨ ਵਰਗ। ਕਹਿਣ ਲੱਗੇ ਮਹਾਰਾਜ ਦੁਨੀਆ ਨੇ ਪਹਿਲਾਂ ਵੀ ਦੇਖਿਆ ਸੀ ਬਡਰੂਪ ਹੋਇਆ ਹੋਇਆ ਬਾਅਦ ਚ ਦੇਖਿਆ ਸੁੰਦਰ ਤੇ ਹੀ ਨਿਕਲੀ ਗਈ। ਕਹਿੰਦੇ ਤਿੰਨ ਵਾਰੀ ਕਹਾਇਆ। ਕਹਿੰਦੇ ਉਸ ਵੇਲੇ ਕਬੀਰ ਸਾਹਿਬ ਦੇ ਮੱਥੇ ਚ ਤਿਉੜੀ ਪੈ ਗਈ। ਘਰ ਆ ਗਏ ਮਾਤਾ ਜੀ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੇ ਉਹ ਖੜੇ ਨੇ ਤੇ ਅੱਗੇ ਜਾ ਕੇ ਮੰਜੇ ਤੇ ਬੈਠ ਗਏ। ਫੇਰ ਕਾਲੀ ਕਾਲੀ ਗਏ ਤੇ ਉਹਨਾਂ ਦੇ ਗਲ ਦਾ ਪਰਨਾ ਫੜਨਾ ਦਾ ਕੋਸ਼ਿਸ਼ ਕਰਿਆ ਚਿੱਪੀ ਫੜਨ ਲੱਗੇ ਟੂੰਡੀ ਫੜਨ ਲੱਗੇ ਉਹਨਾਂ ਨੇ ਆਪੇ ਹੀ ਰੱਖ ਦਿੱਤੀ। ਜਦ ਇਹ ਨੇੜੇ ਆ ਕੇ ਨਮਸਕਾਰ ਕਰਨ ਲੱਗੀ ਉਹਨਾਂ ਨੇ ਪਿੱਠ ਕਰ ਲਈ। ਪਿੱਠ ਕਰੀ ਤਾਂ ਹੈਰਾਨ ਹੋਈ ਦੂਏ ਪਾਸੇ ਗਈ ਉਹਨਾਂ ਨੇ ਇੱਧਰ ਪਿੱਠ ਕਰ ਲਈ। ਅੱਜ ਪਹਿਲਾ ਦਿਨ ਸੀ ਕਿ ਕਬੀਰ ਸਾਹਿਬ ਨਾਰਾਜ਼ ਹੋਏ। ਕਹਿਣ ਲੱਗੀ ਹੈ ਉਸ ਵੇਲੇ ਬੇਨਤੀ ਕਰਦੀ ਹੈ ਕਰਬਤ ਭਲਾ ਕਰਬਤ ਕਹਿੰਦੇ ਨੇ ਆਰੇ ਨੂੰ ਆਰੇ ਨਾਲ ਚੀਰਦੇ ਮੈਨੂੰ ਕਹਿੰਦੇ ਨਾ ਕਰਬਟ ਤੇਰੀ ਲਾ ਗੱਲੇ ਸੁਣ ਬੇਨਤੀ ਮੇਰੀ ਕਹਿੰਦੇ ਤੇਰੀ ਪਿੱਠ ਨਹੀਂ ਮੈਂ ਸਹਿ ਸਕਦੀ ਤੁਸੀਂ ਮੇਰੀ ਬੇਨਤੀ ਸੁਣੋ। ਹਮ ਵਾਰੀ ਮੁੱਖ ਫੇਰ ਪਿਆਰੇ ਕਰਬਟ ਤੇ ਮੋਕੋ ਕਹੇ ਕੋ ਮਾਰ ਮੈਨੂੰ ਕਿਉਂ ਪਿੱਠ ਦੇ ਕੇ ਮਾਰਦੇ ਹੋ ਆਪ ਜਾਓ ਤਨ ਚੀਰ ਹੋ ਤੋ ਅੰਗ ਨਾ ਮੋਰੋ ਤੁਸੀਂ ਮੇਰਾ ਸਰੀਰ ਚੀਰ ਕੇ ਦੇਖ ਲਓ ਮੈਂ ਸੀਮ ਨਹੀਂ ਕਹਿਣੀ ਪਿੰਡ ਪਰੈ ਤੋ ਪ੍ਰੀਤ ਨਾ ਤੋ ਜੇ ਮੇਰਾ ਸਰੀਰ ਗਿਰ ਵੀ ਗਿਆ ਦੋ ਫਾੜ ਹੋ ਕੇ ਤਾਂ ਵੀ ਮੇਰੇ ਮਨ ਵਿੱਚ ਬੁਰਾ ਨਹੀਂ ਆਉਣਾ ਪਿਆਰ ਨਹੀਂ ਟੁੱਟਣਾ। ਹਮ ਤੁਮ ਬੀਚ ਪਏ ਨਹੀਂ ਕੋਈ ਤੁਹਾਡੇ ਤੇ ਮੇਰੇ ਵਿੱਚ ਕੋਈ ਆ ਨਹੀਂ ਗਿਆ ਤੁਮੇ ਸੋ ਕੰਤ ਨਾਰ ਹਮ ਸੋਈ ਤੁਸੀਂ ਕੱਲ ਭਰੇ ਚੰਗੇ ਭਲੇ ਗਏ ਹੋ ਪਰਸੋਂ ਚੌਥੇ ਉਹੀ ਮੈਂ ਤੁਹਾਡੀ ਇਸਤਰੀ ਹਾਂ ਤੇ ਮੇਰੇ ਨਾਲ ਇੰਨੀ ਨਾਰਾਜ਼ੀ ਕਿਰਪਾ ਕਰੋ ਮੁੱਖ ਖੋਲੋ ਤੇ ਉਚਾਰਨ ਕਰਕੇ ਮੈਨੂੰ ਦੱਸੋ ਮੇਰੀ ਭੁੱਲੋ ਮੈਂ ਖਿਮਾ ਮੰਗਾ ਜੀ ਇਸ ਤਰ੍ਹਾਂ ਚੁੱਪ ਨਾ ਕਰੋ। ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੀ ਲੋਈ ਅਬ ਤੁਮ ਰੀ ਪ੍ਰਤੀਤ ਨਾ ਹੋਈ। ਕਹਿਣ ਲੱਗੇ ਮੈਂ ਨਾਰਾਜ਼ ਹੋਵਾਂ ਨਾ, ਮੈਨੂੰ ਤੇਰੀ ਬੜੀ ਪ੍ਰਤੀਤ ਸੀ, ਤੈਂ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਸੇਵਾ ਕੀਤੀ, ਬਸਤਰ ਧੋਂਦੀ ਰਹੀ, ਝਾੜੂ ਦਿੰਦੀ ਰਹੀ, ਬਰਤਨ ਮਾਂਜਦੀ ਰਹੀ ਤੇ ਪ੍ਰਸ਼ਾਦੇ ਬਣਾ ਬਣਾ ਕੇ ਦਿੰਦੀ ਰਹੀ, ਤੇ ਫੇਰ ਤੂੰ ਇਸ ਤੋਂ ਇਲਾਵਾ ਸਤਸੰਗ ਸਾਰੇ ਸੁਣਦੀ ਰਹੀ, ਮਹਾਂਪੁਰਸ਼ਾਂ ਦੇ ਬਚਨ ਸੁਣੇ, ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਨਾਮ ਦੀ ਕੀਮਤ ਕੀ ਹੁੰਦੀ ਹੈ, ਤਿੰਨ ਵਾਰੀ ਰਾਮ ਕਿਉਂ ਕਹਾਇਆ। ਉਸ ਵੇਲੇ ਬੜੀ ਦੀਨਗੀ ਦੇ ਨਾਲ ਦੋਵੇਂ ਹੱਥ ਬੰਨ ਕੇ ਬੇਨਤੀ ਕਰੀ, ਕਹਿੰਦੀ ਮਹਾਰਾਜ ਮੈਨੂੰ ਆਗਿਆ ਮੈਂ ਕੁਛ ਬੇਨਤੀ ਕਰਾਂ। ਕਹਿੰਦੇ ਕਰ, ਕਹਿੰਦੇ ਜੋ ਮੇਰੀ ਨਰਾਜ਼ੀ ਹੈ ਉਸ ਨੂੰ ਪਹਿਲਾਂ ਸੁਣ ਲੈ।
ਰਾਮ ਪਿਆਰੀਏ ਰਾਮ ਸਵਨ
ਦੁਨਿਆਵੀ ਨਹੀਂ ਹੈ ਵੀ ਤੈਂ ਘਰ ਲੁਟਾਤਾ ਜਾਂ ਕੋਈ ਹੋਰ ਚੀਜ਼ ਕਰਤੀ, ਨਾ ਤੈਂ ਇੰਨਾ ਰਾਮ ਸਬੱਲਾ ਲਾਤਾ, ਤਿੰਨ ਵਾਰੀ ਕਹਾਇਆ। ਉਸ ਵੇਲੇ ਕਹਿਣ ਲੱਗੀ ਮਹਾਰਾਜ ਮੈਨੂੰ ਇਜਾਜ਼ਤ ਦਿਓ ਮੈਂ ਵੀ ਬੇਨਤੀ ਕਰ। ਕਹਿੰਦੇ ਦੱਸ ਕੀ ਕਹਿਣਾ। ਕਹਿੰਦੀ ਮਹਾਰਾਜ ਪਾਪਾਂ ਦਾ ਫਲ ਬਿਮਾਰੀ ਹੋਇਆ ਕਰਦੀ ਹੈ, ਖਸਮ ਬਸਾਰ ਕੀਏ ਰਸ ਭੋਗ ਤਾਂ ਤੁਹਾਨੂੰ ਉੱਠ ਖਲੋਏ ਰਹੋ, ਜਿਹੜਾ ਰੱਬ ਨੂੰ ਭੁੱਲੇਗਾ ਉਹ ਬਿਮਾਰ ਹੋਏਗਾ। ਬਹੁਤ ਸਾਧੋਂ ਉਪਜੇ ਰੋਗ, ਬਹੁਤੀਆਂ ਸਵਾਦ ਤੜਕੇ ਲਾ ਲਾ ਖਾਓ ਰੋਗੀ ਹੋ ਜਾਏਗਾ ਬੰਦਾ। ਸੋ ਮਹਾਰਾਜ ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਪਾਪਾਂ ਦਾ ਨਾਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਪਹਿਲੀ ਵਾਰੀ ਮੈਂ ਰਾਮ ਕਹਾਇਆ ਵੀ ਇਹਦੇ ਪਾਪ ਖਤਮ ਹੋ ਜਾਣ, ਦੂਸਰੀ ਵਾਰੀ ਮੈਂ ਰਾਮ ਕਹਾਇਆ ਵੀ ਇਹਦਾ ਰੋਗ ਹਟ ਜੇ, ਸਰਵ ਰੋਗ ਕੋ ਔਖਦ ਨਾਮ, ਤੀਸਰੀ ਵਾਰੀ ਮੈਂ ਰਾਮ ਇਹਨੂੰ ਮੰਤਰ ਦਿੱਤਾ ਵੀ ਮੁੜਕੇ ਨਾ ਕਿਤੇ ਪਾਪਾਂ ਚ ਪ੍ਰਵਿਰਤ ਹੋ ਜਾਵੇ ਤੇ ਇਹਦਾ ਭਲਾ ਵੀ ਹੋ ਜਾਵੇ ਦਰਗਾਹ ਜਾ। ਉਸ ਵੇਲੇ ਕਬੀਰ ਸਾਹਿਬ ਪ੍ਰਸੰਨ ਹੋ ਗਏ। ਮਹਾਰਾਜ ਕਹਿਣ ਲੱਗੇ ਦੇਖ ਮਰਦਾਨਿਆ ਜਿਨ੍ਹਾਂ ਨੂੰ ਕਦਰ ਹੈ ਦੋ ਵਾਰੀ ਵਾਧੂ ਰਾਮ ਕਹਾਉਣ ਤੇ ਨਾਰਾਜ਼ ਹੋ ਗਏ, ਇਹ ਸੰਸਾਰ ਨੂੰ ਨਹੀਂ ਇਸ ਗੱਲ ਦੀ ਕਰ। ਸੋ ਇਹ ਜਿਹੜਾ ਨਾਮ ਹੈ ਇਹ ਫਿਰ ਮਹਿੰਗਾ ਕਹਿੰਦਾ ਹੈ ਸਾਧ ਸਿੰਘ, ਆਹ ਵੀ ਵਿਚਾਰ ਕਰੋ। ਜਿਹੜਾ ਐਵੇਂ ਕਹੀ ਜਾਂਦੇ ਨਾ ਆ ਜਾਓ ਅੰਮ੍ਰਿਤ ਛਕ ਲਓ ਅੰਮ੍ਰਿਤ ਛਕ ਲਓ, ਉਹ ਕਦਰ ਨਹੀਂ ਹੋਇਆ ਕਰਦੀ, ਕਦਰ ਨਾ ਹੋਣ ਕਰਕੇ ਸਸਤੀ ਚੀਜ਼ ਮਿਲ ਜਾਵੇ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੋ ਮਿਲੇ ਤੋ ਗੁਣ ਲਾਖ ਬਕਾਏ। ਕਬੀਰ ਇੱਕ ਅਚੰਬਾ ਦੇਖਿਓ ਹੀਰਾ ਹਾਟ ਬਕਾਏ, ਬਣਜਣ ਹਾਰੇ ਵਾਰਾ ਤੋਡੀ ਬਦਲੇ ਜਾਏ। ਉਹਨੇ ਤਾਂ ਫਿਰ ਅੰਮ੍ਰਿਤ ਛਕੇ ਸ਼ਰਾਬਾਂ ਪੀਣੀਆਂ ਹੀ ਨੇ, ਤੋੜਨਾ ਹੀ ਹੈ ਅੰਮ੍ਰਿਤ, ਉਸਨੇ ਤਾਂ ਫਿਰ ਗਿਰਨਾ ਹੀ ਹੈ, ਬੇਮੁੱਖ ਹੋਣਾ ਹੀ ਹੈ ਸਾਧ ਸਿੰਘ ਜੀ, ਕਿਉਂਕਿ ਉਹ ਪਰਖ ਕੇ ਨਹੀਂ ਉਹਨੇ ਨਾਮ ਲਿਆ। ਮੇਰੀ ਤਾਂ ਇਹੀ ਬੇਨਤੀ ਹੁੰਦੀ ਹੈ ਵੀ ਅੰਮ੍ਰਿਤ ਛਕਾਉਣ ਤੋਂ, ਨਾਮ ਦੇਣ ਤੋਂ ਪਹਿਲਾਂ ਪਰਖੋ ਬੰਦਾ ਨਾਮ ਲੈਣ ਦੇ ਕਾਬਲ ਵੀ ਹੈ ਕਿ ਨਹੀਂ, ਕਿਉਂਕਿ ਇਤਿਹਾਸ ਵਿੱਚ ਐਸੇ ਜ਼ਿਕਰ ਆਉਂਦੇ ਨੇ। ਨਾਮ ਦੇ ਵਾਸਤੇ ਮਹਾਰਾਜ ਕਹਿੰਦੇ ਪਹਿਲਾਂ ਜੇ ਤਾਂ ਸਾਡੇ ਕੋਲੋਂ ਆ ਕੇ ਨਾਮ ਲੈਣਾ ਤਾਂ ਸਾਡੀ ਸ਼ਰਤ ਸੁਣ ਲੈ, ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ, ਹੋ ਸਮਨ ਕੀ ਰਹਿਣ ਕਾ ਤੋ ਹਮਾਰੇ ਕੋਲ। ਇੱਕ ਦੁਆਬੇ ਦੇ ਅੰਦਰ ਇੱਕ ਪ੍ਰੇਮੀ ਹੋਇਆ ਜੋ ਇਤਿਹਾਸ ਦੇ ਅੰਦਰ ਬਹੁਤ ਵੱਡਾ ਮਹਾਂਪੁਰਸ਼ ਗਿਣਿਆ ਗਿਆ। ਸਧਾਰਨ ਜ਼ਿੰਦਗੀ ਸੀ ਉਸਦੀ, ਭਾਈ ਤੀਰਥਾ ਉਹਦਾ ਨਾਮ ਸੀ, ਤੇ ਜਿਹਨੂੰ ਬਾਅਦ ਵਿੱਚ ਭਾਈ ਮੰਝ ਕਹਿੰਦੇ ਨੇ। ਇਹਦੇ ਪਿਛਲੇ ਜਨਮ ਦੇ ਸੰਸਕਾਰ ਬਹੁਤ ਪ੍ਰਬਲ ਸੀ, ਪਰ ਅਜੇ ਸਮਾਂ ਨਹੀਂ ਸੀ ਆਇਆ। ਉਸ ਪਿੰਡ ਦੇ ਵਿੱਚ ਇਹਦਾ ਜਨਮ ਹੋਇਆ ਜਿਸ ਪਿੰਡ ਦੇ ਸਾਰੇ ਹੀ ਲੋਕ ਸਰਵਰ ਪੀਰ ਨੂੰ ਮੰਨਦੇ ਸੀ, ਕਬਰਾਂ ਨੂੰ ਮੱਥੇ ਟੇਕਦੇ ਸੀ। ਇਹ ਵੱਡਾ ਚੌਧਰੀ ਸੀ, ਜ਼ਮੀਨ ਜਾਇਦਾਦ ਘੋੜੇ ਮੱਝਾਂ ਗਾਈਆਂ ਬੇਅੰਤ ਸੀ ਇਹਦੇ ਕੋਲ। ਸੁਭਾਅ ਦਾ ਬੜਾ ਮਿੱਠਾ ਸੀ, ਮਿਲਣਸਾਰ ਸੀ। ਚੌਧਰੀ ਹੋਣ ਕਰਕੇ ਇਸ ਨੂੰ ਉਹਨਾਂ ਨੇ ਖੂੰਡੀ ਦੇ ਦਿੱਤੀ, ਖੂੰਡੀ ਤੇ ਚਮੜਾ ਜਿਹਾ ਮੁਖੀ ਬਣਾ ਦਿੱਤਾ। ਉੱਥੇ ਦਾ ਮੁਖੀ ਬਣਾਇਆ ਤਾਂ ਇਹ ਸੰਗ ਲੈ ਕੇ, ਨਾਲੇ ਤਾਂ ਖੇਲ ਪਾਇਆ ਕਰਦਾ ਸੀ, ਨਾਲੇ ਘਰ ਵਿੱਚ ਇਸਨੇ ਮਕਾਮ ਬਣਾ ਲਿਆ, ਦੀਵੇ ਜਲਦਾ ਸੀ ਵੀਰਵਾਰ ਨੂੰ, ਤੇ ਨਾਲ ਉੱਥੇ ਜਾ ਕੇ ਸਿਜਦੇ ਕਰਦਾ ਸੀ, ਤੇ ਭਰਾਈਆਂ ਦੀ ਜੂਠਾ ਜੋ ਰੋਟ ਹੁੰਦਾ ਉਹ ਵੰਡਦੇ ਨੇ, ਭਰਾਈ ਰੋਟ ਪਕਾਉਂਦੇ ਨੇ ਸਵਾ ਬਣਦਾ, ਫਿਰ ਇਹ ਜਦੋਂ ਭੋਗ ਲਾਉਂਦੇ ਨੇ ਆਪਾਂ ਤਾਂ ਕਿਰਪਾਨ ਨੂੰ ਲਵਾਉਂਦੇ ਹਾਂ, ਉਹ ਫਿਰ ਜਿਹੜਾ ਢੋਲ ਵਜਾਉਂਦਾ ਹੁੰਦਾ ਭਰਾਈ ਉਹ ਇੱਕ ਚੱਕ ਵੱਢਦਾ ਉਹਦੇ ਵਿੱਚੋਂ, ਫਿਰ ਜਦ ਭੋਗ ਲੱਗ ਗਿਆ ਫਿਰ ਜੂਠਾ ਦਿੰਦੇ ਨੇ। ਐਸੇ ਸੰਸਕਾਰ ਹੋਣ ਕਰਕੇ ਕੋਈ ਰਾਹ ਨਹੀਂ ਸੀ ਲੱਭਦਾ। ਇਹ ਸੰਗ ਲਈ ਜਾਂਦਾ ਜਾਂਦਾ ਦਰਬਾਰ ਸਾਹਿਬ ਪਹੁੰਚ ਗਿਆ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸੰਗਤ ਚ ਲੈ ਗਏ। ਉੱਥੇ ਜਿਸ ਤਰ੍ਹਾਂ ਦੇ ਬਚਨ ਆਪਾਂ ਕਰੇ ਨੇ, ਐਸੇ ਬਚਨ ਜਾਂਦੇ ਨੇ ਸਰਵ ਕਰੇ, ਇਹਦੇ ਪਿਛਲੇ ਸੰਸਕਾਰ ਸੁੱਤੇ ਪਏ ਸਾਰੇ ਇਕਦਮ ਖੜੇ ਹੋ, ਇਹਦਾ ਮਨ ਮੰਨ ਗਿਆ, ਮਨ ਮੰਨ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਗਿਆ। ਤੇ ਗੁਰੂ ਮਹਾਰਾਜ ਕਹਿਣ ਲੱਗੇ ਦੇਖਦੇ ਨਹੀਂ ਆ, ਇਹ ਜਨਮ ਤਾਂ ਅਮੋਲਕ ਹੈ, ਇਹ ਵਾਰ ਵਾਰ ਨਹੀਂ ਮਿਲਣਾ। ਕਬੀਰ ਮਾਨਸ ਜਨਮ ਦਲੰਬ ਹੈ, ਹੋਤ ਨਾ ਬਾਰ ਹੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੇ ਬਹੁਤ ਨਾ ਲਾਗੇ ਡਰ। ਦੱਸ ਤੂੰ ਕੀ ਕਹਿਣਾ ਚਾਹੁੰਦਾ? ਕਹਿਣ ਲੱਗਿਆ ਮਹਾਰਾਜ ਮੈਨੂੰ ਤੁਸੀਂ ਨਾਮ ਦੀ ਦਾਤ ਦਿਓ। ਮਹਾਰਾਜ ਕਹਿੰਦੇ ਕੀ ਕੰਮ ਕਰਦਾ ਹੁਣ, ਐਡੀ ਉਮਰ ਹੋ ਗਈ, ਪਹਿਲਾਂ ਨਹੀਂ ਤੂੰ ਸਤਸੰਗ ਸੁਣਿਆ? ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਆਪਣੀ ਜ਼ਿੰਦਗੀ ਚ ਅੱਜ ਪਹਿਲਾਂ ਸਤਸੰਗ ਸੁਣਿਆ, ਹੈਰਾਨ ਹਾਂ ਮੈਂ ਇਸ ਗੱਲ ਦੇ ਉੱਤੇ ਬਈ ਕਬਰਾਂ ਨੂੰ ਮੰਨਣ ਵਾਲਾ, ਪੀਰ ਨੂੰ ਮੰਨਣ ਵਾਲਾ ਤੇ ਉਹਨਾਂ ਦਾ ਮੁਖੀ ਹੁੰਦਾ ਹੋਇਆ, ਇੱਕੋ ਸਤਸੰਗ ਸੁਣਿਆ, ਉਹਦੇ ਨਾਲ ਇਹ ਜੀਵਨ ਚ ਪਰਿਵਰਤਨ ਆ ਗਿਆ, ਕਿਉਂਕਿ ਮੰਨ ਗਿਆ। ਮਹਾਰਾਜ ਕਹਿੰਦੇ ਜਿਹੜਾ ਮੰਨ ਜਾਂਦਾ ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਿਛਤਾਏ, ਕਾਗਜ਼ ਕਲਮ ਨਾ ਲਿਖਣਾ, ਮੰਨੇ ਕਾਵ ਹੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ। ਨਾਮ ਦੀ ਮਹਿਮਾ ਨੂੰ ਮੰਨ ਲਿਆ, ਇਸ ਨੂੰ ਮੰਨਣ ਦੇ ਨਾਲ ਗੁਰੂ ਮਹਾਰਾਜ ਸੰਗ ਛੱਡ ਦਿੱਤਾ, ਵੀ ਤੁਸੀਂ ਤਾਂ ਜਾਓ ਜਿੱਥੇ ਜਾਣਾ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ। ਬਥੇਰਾ ਸਮਝਾਇਆ ਉਹਨਾਂ ਨਾਲਦਿਆਂ ਨੇ ਬਈ ਤੂੰ ਕਿਹੜੇ ਭੁਲੇਖੇ ਚ ਪੈ ਗਿਆ, ਨਾਮ ਕਿਸੇ ਨੇ ਦੇਖਿਆ? ਅਸੀਂ ਵੀ ਸੁਣਿਆ, ਸਾਡੇ ਤੇ ਨਹੀਂ ਅਸਰ ਹੋਇਆ, ਤੇਰੇ ਤੇ ਕਿਉਂ ਹੋ ਗਿਆ? ਇਹਦੇ ਪਿਛਲੇ ਸੰਸਕਾਰ ਐਡੇ ਜ਼ਬਰਦਸਤ ਸੀ ਕਿ ਇੱਕਦਮ ਇਹਦੇ ਅੰਦਰ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਮਹਾਰਾਜ ਦੇ ਚਰਨਾਂ ਚ ਖੜਾ ਹੈ, ਗਲ ਚ ਪੱਲਾ ਪਾਇਆ ਹੋਇਆ, ਹੱਥ ਜੋੜੇ ਹੋਏ ਨੇ, ਨੇਤਰਾਂ ਚੋਂ ਜਲ ਜਾਂਦਾ, ਪਾਤਸ਼ਾਹ ਮੇਰਾ ਜਨਮ ਜਿਹੜਾ ਬੀਤਣਾ ਸੀ ਬੀਤ ਗਿਆ, ਹੁਣ ਨਾ ਮੈਨੂੰ ਵਿਛੋੜੋ, ਹੁਣ ਮੈਨੂੰ ਨਾਮ ਦੀ ਦਾਤ ਦਿਓ। ਮਹਾਰਾਜ ਕਹਿੰਦੇ ਕੀ ਕਰਦਾ ਹੁਣ? ਸੱਚ ਸੱਚ ਦੱਸਦਾ ਕਿ ਮਹਾਰਾਜ ਸਾਡੇ ਨੇੜੇ ਤੇੜੇ ਕੋਈ ਸਿੱਖ ਨਹੀਂ ਹੈ ਸਾਡੇ ਪਿੰਡਾਂ 'ਚ, ਅਸੀਂ ਤਾਂ ਸਿੱਖ ਨੂੰ ਬਹੁਤ ਬੁਰਾ ਗਿਣਦੇ ਹਾਂ ਤੇ ਬੋਲਦੇ ਨਹੀਂ ਹਾਂ, ਜੇ ਪਤਾ ਲੱਗ ਜਾਵੇ ਵੀ ਇਹ ਗੁਰੂ ਦਾ ਸਿੱਖ ਹੈ ਕੋਈ ਨਹੀਂ ਉਹਦੇ ਨਾਲ ਵਰਤਦਾ, ਅਸੀਂ ਮੰਨਦੇ ਹਾਂ ਪੀਰ ਨੂੰ ਤੇ ਸਾਡੇ ਮੇਰੇ ਘਰ ਦੇ ਅੰਦਰ ਮੁਕਾਮ ਹੈ, ਉੱਥੇ ਵੀਰਵਾਰ ਨੂੰ ਇਕੱਠ ਹੁੰਦਾ, ਮੈਂ ਖੇਲ ਪਾਉਣਾ ਤੇ ਬਾਕੀ ਦੀਵਾ ਮੈਂ ਰੋਜ਼ ਜਾਗਦਾ ਜਲਾਉਣਾ, ਉੱਥੇ ਜਦ ਅਸੀਂ ਜਾਂਦੇ ਹਾਂ ਅਸੀਂ ਕਬਰ ਨੂੰ ਮੱਥਾ ਟੇਕਦੇ ਹਾਂ। ਮਹਾਰਾਜ ਕਹਿੰਦੇ ਤੂੰ ਤਾਂ ਬੜਾ ਮਾੜਾ ਕੰਮ ਕਰਦਾ। ਕਹਿੰਦਾ ਮਹਾਰਾਜ ਆਪਦੇ ਬਚਨ ਸੁਣ ਕੇ ਮੈਨੂੰ ਵੀ ਬਹੁਤ ਗਲਾਨੀ ਹੋਈ ਹੈ ਕਿ ਮੈਂ ਐਸਾ ਜਨਮ ਪ੍ਰਾਪਤ ਕਰਕੇ, ਹਿੰਦੂ ਦਾ ਜਨਮ ਪ੍ਰਾਪਤ ਕਰਕੇ ਇੱਕ ਕਬਰ ਨੂੰ ਮੰਨ ਤੇ ਉਹਨਾਂ ਦੀ ਰੋਹ ਰੀਤ ਕਰਦਾ। ਮਹਾਰਾਜ ਕਹਿੰਦੇ ਦੇਖ ਤੂੰ ਐ ਚੌਧਰੀ, ਤੇਰੇ ਘਰ ਤੂੰ ਐ ਮੋਤੀ, ਤੇਤੇ ਭਜਨ ਨਹੀਂ ਹੋਣਾ, ਤੈਨੂੰ ਬੜੀਆਂ ਤਕਲੀਫਾਂ ਆਉਣਗੀਆਂ, ਚੰਗਾ ਹੈ ਤੂੰ ਕੱਚਾ ਹੀ ਜਮਾ ਦੇ। ਕਹਿੰਦਾ ਨਹੀਂ ਮਹਾਰਾਜ, ਕਿੰਨੀ ਵੀ ਤਕਲੀਫ ਆ ਜਾਵੇ, ਚਾਹੇ ਮੇਰਾ ਸਿਰ ਚਲੇ ਜਾਵੇ, ਮੈਂ ਤਾਂ ਵੀ ਨਹੀਂ ਪਿੱਛੇ ਹਟਣਾ। ਮਹਾਰਾਜ ਕਹਿੰਦੇ ਫੇਰ ਤੇਰੇ ਘਰ ਵਿੱਚ ਤਾਂ ਬਣਾਇਆ ਹੋਇਆ ਮਕਾਮ, ਉਹਦੀ ਕਬਰ ਦਾ ਨਮੂਨਾ, ਤੇ ਸਾਡਾ ਫਰਮਾਨ ਇਸ ਤੋਂ ਵਿਪਰੀਤ ਇਸ ਤਰ੍ਹਾਂ ਨਾਲ ਹੈ।
ਭੁਲਕੇ ਵੀ ਮੰਨਣਾ ਨੀ ਮੜੀਆਂ ਤੇ ਕਬਰਾਂ ਤਾਈ, ਭੁਲਕੇ ਵੀ ਮੰਨਣਾ ਨੀ ਮੜੀਆਂ ਤੇ ਕਬਰਾਂ ਤਾਈ,
ਸਤਿ ਸ਼੍ਰੀ ਅਕਾਲ।
ਤੀਰਥ ਹੈ। ਤੂੰ ਮੰਗਦਾ ਨਾਮ, ਨਾਮ ਨਹੀਂ ਮਿਲਦਾ ਕਿਉਂਕਿ ਤੂੰ ਕਬਰ ਨੂੰ ਮੱਥਾ ਟੇਕਦਾ, ਤੇਰੇ ਘਰ ਵਿੱਚ ਮੁਕਾਮ ਬਣਿਆ ਹੈ। ਜੇ ਤੂੰ ਟਾਹੇਗਾ ਤਾਂ ਤੇਰਾ ਭਾਈਚਾਰਾ ਤੇਰੇ ਖਿਲਾਫ ਹੋ ਜਾਏਗਾ, ਤੇ ਜੇ ਤੂੰ ਰੱਖ ਲਏਗਾ ਤਾਂ ਨਾਮ ਅਸੀਂ ਦੇਣਾ ਨਹੀਂ ਹੈ, ਨਾਮ ਚੱਲਣਾ ਨਹੀਂ ਹੈ। ਇਸ ਕਰਕੇ ਚੰਗਾ ਇਹ ਹੈ ਕਿ ਤੂੰ ਸਿੱਖੀ ਧਾਰਨ ਨਾ ਕਰ। ਸਿੱਖੀ ਕੋਈ ਸਿਖਾਲੀ ਚੀਜ਼ ਨਹੀਂ, ਬਹੁਤ ਔਖੀ ਚੀਜ਼ ਹੈ। ਵਾਰ ਵਾਰ ਗੁਰੂ ਮਹਾਰਾਜ ਸਮਝਾਉਂਦੇ, ਕਹਿੰਦੇ ਬਹੁਤ ਤਕਲੀਫਾਂ ਆ ਜਾਣਗੀਆਂ ਤੈਨੂੰ। ਜਦ ਫੇਰ ਬੇਨਤੀ ਕਰਦਾ ਹੈ, ਸੀਸ ਨਹੀਂ ਚੱਕਦਾ ਚਰਨਾ ਤੋਂ, ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਨਾ ਮੈਨੂੰ ਵਾਪਸ ਕਰੋ। ਮਹਾਰਾਜ ਕਹਿੰਦੇ ਵੀ ਦੇਖ, ਪਹਿਲਾਂ ਸਾਡੇ ਬਚਨ ਸੁਣ ਲੈ, ਜੇ ਤੇਰਾ ਮਨ ਮੰਨਿਆ ਤਾਂ ਤੂੰ ਸਿੱਖੀ ਧਾਰਨ ਕਰ ਲਈ, ਜੇ ਨਾ ਮੰਨਿਆ ਫੇਰ ਨਾ ਕਰੀ। ਤੈਨੂੰ ਅਸੀਂ ਪਹਿਲਾਂ ਦੱਸ ਦਿੰਦੇ ਹਾਂ ਵੀ ਸਿੱਖੀ ਕੋਈ ਸਿਖਾਲੀ ਜਿਹੀ ਚੀਜ਼ ਨਹੀਂ ਹੈ, ਉਹ ਬਹੁਤ ਔਖੀ ਚੀਜ਼ ਹੈ, ਸਿਰ ਤੋਂ ਪਰੇ ਡੇਰ ਆਏਗਾ। ਉਸ ਵੇਲੇ ਮੈਂ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਰਹਿਤਾ ਤਾਂ ਦੱਸ ਦਿਓ, ਮੈਨੂੰ ਇਹ ਤਾਂ ਦੱਸ ਦਿਓ ਕਿ ਕਿਸ ਤਰ੍ਹਾਂ ਦੇ ਨਾਲ ਮੈਨੂੰ ਨਾਮ ਮਿਲ ਸਕਦਾ। ਆਪਨੇ ਫਰਮਾਨ ਕਰਿਆ ਵੀ ਦੇਖੋ, ਕੀਮਤੀ ਚੀਜ਼ ਉਹ ਥਾਂ ਤੇ ਮਿਲਿਆ ਕਰਦੀ ਹੈ ਜਿੱਥੇ ਕਦਰਦਾਨ ਹੋਵੇ, ਕੀਮਤ ਦੇਣ ਵਾਲਾ ਹੋਵੇ। ਜਿੱਥੇ ਕੀਮਤੀ ਕਦਰ ਦੇਣ ਵਾਲਾ, ਕੀਮਤ ਦੇਣ ਵਾਲਾ ਨਹੀਂ ਹੈ, ਉੱਥੇ ਜਿਹੜੀ ਕੀਮਤੀ ਚੀਜ਼ ਹੈ ਉਹ ਬੰਦੇ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਫਰਮਾਨ ਕਰਦੇ ਹਾਂ,
ਜਿੱਥੇ ਮਿਲੇ ਨਾ ਸਦਾ
ਸੌਦਾ ਇੰਨਾ ਸਕਾਲਾ ਨਹੀਂ ਹੈ। ਜਿੱਥੇ ਪਾਰਕੂ ਨਾ ਹੋਵੇ ਉੱਥੇ ਦਿੱਤਾ ਨਹੀਂ ਜਾਂਦਾ। ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਜੋ ਜੋ ਬਚਨ ਕਰੋਗੇ ਮੈਂ ਉਹ ਕਮਾਉਣ ਦਾ ਯਤਨ ਕਰਾਂਗਾ। ਉਸ ਵੇਲੇ ਮਹਾਰਾਜ ਕਹਿਣ ਦਿਆ ਆ ਗਈ, ਮਹਾਰਾਜ ਨੂੰ ਕਹਿਣ ਲੱਗੇ ਦੇਖ ਪ੍ਰੇਮੀ, ਸਭ ਤੋਂ ਪਹਿਲੀ ਚੀਜ਼ ਜਿਹੜੀ ਨਾਮ ਦੇ ਮਾਮਲੇ ਚ ਹੈ ਉਹ ਹੈ ਪ੍ਰਤੀਤ। ਵਾਹਿਗੁਰੂ ਤੇ ਪ੍ਰਤੀਤ, ਗੁਰੂ ਤੇ ਪ੍ਰਤੀਤ, ਨਾਮ ਤੇ ਪ੍ਰਤੀਤ। ਵਾਹਿਗੁਰੂ ਦਾ ਪ੍ਰਤੀਤ ਇਹ ਹੈ ਕਿ ਉਹ ਮੇਰੇ ਨਾਲ ਹਰ ਵਕਤ ਰਹਿੰਦਾ, ਅੰਦਰ ਬਾਹਰ ਜਿੱਧਰ ਮੈਂ ਦੇਖਦਾ ਉਹਦੀ ਉਹ ਜੋਤੀ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ। ਦੂਜੀ ਪ੍ਰਤੀਤ ਇਹ ਹੁੰਦੀ ਹੈ ਕਿ ਮੇਰਾ ਗੁਰੂ ਜਿਹੜਾ ਸਮਰੱਥ ਹੈ। ਸਮੁੰਦਰ ਬਰੋਲ ਸਰੀਰਮ ਦੇਖਿਆ ਇੱਕ ਵਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਤੇ ਗੋਬਿੰਦ ਵਿੱਚ, ਵਾਹਿਗੁਰੂ ਤੇ ਗੁਰੂ ਵਿੱਚ ਕੋਈ ਭੇਦ ਨਾ ਜਾਣ। ਤੀਸਰੀ ਪ੍ਰਤੀਤ ਇਹ ਹੈ ਕਿ ਜੋ ਨਾਮ ਹੈ ਇਹਦੀ ਮਹਿਮਾ ਦੇ ਉੱਤੇ ਪ੍ਰਤੀਤ ਹੋਣੀ ਚਾਹੀਦੀ। ਜਿਹਦੇ ਮਨ ਵਿੱਚ ਪ੍ਰਤੀਤ ਹੋਵੇਗੀ, ਗੁਰੂ ਦੀ ਪ੍ਰਤੀਤ ਹੋਏਗੀ, ਨਾਮ ਦੀ ਪ੍ਰਤੀਤ ਹੋਏਗੀ, ਉਹਦਾ ਨਾਮ ਚੱਲੇਗਾ, ਦੂਸਰੇ ਦਾ ਨਹੀਂ ਚੱਲ ਸਕਦਾ ਕਦੇ।
ਗੁਰ ਕੀ ਪ੍ਰਤੀਤ ਜੀ ਜਿਸਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜਿਸਦੇ ਮਨ ਵਿੱਚ ਹੈ ਭਾਈ।
ਜਿਸ ਤਰ੍ਹਾਂ ਮਕਾਨ ਬਣਾਉਣਾ ਉਹਦੀ ਬੁਨਿਆਦ ਹੋਇਆ ਕਰਦੀ। ਜੇ ਰੱਬ ਦੇ ਰਸਤੇ ਤੇ ਤੁਰਨਾ ਚਾਹੁੰਦਾ ਹੈ ਤਾਂ ਪਹਿਲੀ ਬੁਨਿਆਦ ਭਰੋਸਾ ਹੁੰਦਾ, ਪ੍ਰਤੀਤ, ਅਕੀਨ, ਫੇਥ, ਭਰੋਸਾ। ਜੇ ਭਰੋਸਾ ਨਹੀਂ ਹੈ ਤਾਂ ਪਰਮੇਸ਼ਰ ਦਾ ਨਾਮ ਨਹੀਂ ਚੱਲਦਾ। ਭਰੋਸਾ ਵੀ ਬਹੁਤ ਜ਼ਿਆਦਾ ਹੋਵੇ, ਬਲਾਇੰਡ ਫੇਥ ਹੋਵੇ ਗੁਰੂ ਦੇ ਉੱਤੇ, ਜੋ ਕੁਛ ਗੁਰੂ ਕਹਿੰਦੇ ਨੇ ਉਹਨੂੰ ਸੱਤ ਕਰਕੇ ਮੰਨਣਾ, ਤੇ ਪ੍ਰਤੀਤ ਹੋਣੀ ਕਿ ਮੇਰਾ ਗੁਰੂ ਤਾਂ ਆਪ ਪਰਮੇਸ਼ਰ ਹੈ, ਗੁਰ ਪਰਮੇਸ਼ਰ ਇੱਕ ਹੋ ਜਾਣ। ਕਹਿੰਦੇ ਜਦ ਗੁਰੂ ਨੂੰ ਪਰਮੇਸ਼ਰ ਮੰਨੇਗਾ ਉਹਦੇ ਬਚਨ ਦੇ ਉੱਤੇ ਭਰੋਸਾ ਹੋਏਗਾ, ਪ੍ਰਤੀਤ ਦੀ ਲੋੜ ਹੈ। ਕਹਿਣ ਲੱਗੇ ਦੇਖ, ਇੱਕ ਸਧਾਰਨ ਬੰਦਾ ਤੇਰੇ ਵਰਗਾ ਹੀ, ਖੇਤੀ ਕਰਨ ਵਾਲਾ ਅਣਜਾਣ ਮੁੰਡਾ ਜਿਹਨੂੰ ਕੋਈ ਗਿਆਨ ਨਹੀਂ ਸੀ, ਸਤਸੰਗ ਸੁਣਿਆ ਕਰਦਾ ਸੀ, ਜਿਵੇਂ ਤੇਰੇ ਮਨ ਚ ਸ਼ੌਕ ਜਾਗ ਪਿਆ ਇਸੇ ਤਰ੍ਹਾਂ ਉਹਦੇ ਮਨ ਚ ਸ਼ੌਕ ਜਾਗਿਆ, ਲੇਕਿਨ ਉਹਨੂੰ ਗੁਰੂ ਪੂਰਾ ਨਾ ਮਿਲਿਆ। ਉਹ ਇਸ ਤਰ੍ਹਾਂ ਦੇ ਨਾਲ ਹੈ, ਕਹਿਣ ਲੱਗੇ ਇੱਕ ਕੋਈ ਬ੍ਰਾਹਮਣ ਸੀਗਾ ਤੇ ਉਹ ਉਪਾਸ਼ਨਾ ਕਰਿਆ ਕਰਦਾ ਸੀ ਬਾਹਰ ਜਾ ਕੇ, ਰੋਹੀ ਦਾ ਟੋਭਾ ਸੀ ਉਹਦੇ ਕੰਢੇ ਤੇ ਬੈਠ ਕੇ, ਉੱਥੇ ਭੋਗ ਲਵਾਉਂਦਾ ਸੀ ਮੂਰਤੀਆਂ ਨੂੰ, ਹੋਰ ਬੜਾ ਕੁਛ ਕਰਦਾ ਸੀ, ਝੁੰਗੜ ਮਾਟਾ ਮਾਰ ਲੈਂਦਾ ਸੀ। ਇਹ ਮੁੰਡੇ ਦਾ ਨਾਂ ਸੀ ਤੰਨਾ, ਇਹਨੇ ਚੋਰੀ ਦੇਖ ਲਿਆ, ਦੇਖ ਕੇ ਇਹਦੇ ਮਨ ਚ ਸ਼ੌਕ ਜਾ ਗਿਆ ਕਿ ਮੈਂ ਵੀ ਪੁੱਛਾਂ ਭਗਤੀ ਕਿਵੇਂ ਕਰੀਦੀ ਆ, ਹੋਰ ਤਾਂ ਕੋਈ ਮੈਨੂੰ ਲੱਭਦਾ ਨਹੀਂ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਹਮਣ ਪੂਜੇ ਦੇਵਤੇ ਤੰਨਾ ਗਊ ਚਰਾਵਣ ਜਾ, ਉਹ ਰੋਜ਼ ਗਊਆਂ ਚਾਰਨ ਜਾਂਦਾ ਤੇ ਉਹ ਦੇਵਤੇ ਪੂਜਦਾ, ਤੰਨੇ ਦਿੱਠਾ ਚੱਲਦੇ। ਉਹਨੇ ਜਿਸ ਵਾਰ ਇਹ ਗੱਲ ਦੇਖੀ, ਪੁੱਛਿਆ ਬਾਹਮਣ ਆਖਸ ਨਾਲ, ਉਹਨੇ ਕਿਹਾ ਦਾਦਾ ਇਹ ਤੂੰ ਕੀ ਕਰਦਾ? ਕਹਿਣ ਲੱਗਿਆ ਮੈਂ ਉਪਾਸ਼ਨਾ ਕਰਦਾ ਦੇਵਤਿਆਂ ਦੀ, ਭਗਤੀ ਕਰਦਾ। ਕਹਿਣ ਲੱਗਿਆ ਮੈਨੂੰ ਵੀ ਬੜਾ ਸ਼ੌਕ ਹੈ ਭਗਤੀ ਦਾ, ਮੈਂ ਸਤਸੰਗ ਬੜੇ ਸੁਣੇ ਨੇ ਤੇ ਮੈਂ ਕਬੀਰ ਦੇ ਬਚਨ ਸੁਣੇ ਨੇ, ਨਾਮਦੇਵ ਦੇ ਬਾਰੇ ਸੁਣਿਆ, ਮੈਂ ਹੋਰ ਭਗਤਾਂ ਦੇ ਬਾਰੇ ਸੁਣਿਆ, ਰਵਿਦਾਸ ਜੀ ਬਾਰੇ ਸੁਣਿਆ, ਸੈਣ ਦੇ ਬਾਰੇ ਸੁਣਿਆ, ਤੇ ਮੇਰੇ ਮਨ ਵਿੱਚ ਬੜਾ ਖਿਆਲ ਆਉਂਦਾ ਵੀ ਮੈਨੂੰ ਵੀ ਕੋਈ ਦੱਸ ਦੇਵੇ ਬਈ ਭਗਤੀ ਕਿਵੇਂ ਕਰੀਦੀ। ਪਹਿਲਾਂ ਤਾਂ ਪੰਡਿਤ ਜੀ ਮੈਨੂੰ ਇਹ ਦੱਸੋ ਵੀ ਭਗਤੀ ਕਰਨ ਦਾ ਫਾਇਦਾ ਕੀ ਹੋਇਆ ਕਰਦਾ। ਉਹ ਕਹਿਣ ਲੱਗਿਆ ਧੰਨਿਆ, ਭਗਤੀ ਦਾ ਫਾਇਦਾ ਪੁੱਛਦਾ। ਦੇਖ ਆਦਮੀ ਦੀਆਂ ਸਾਰੀ ਜ਼ਿੰਦਗੀ ਵਾਸ਼ਨਾ ਨਹੀਂ ਮੁੱਕਦੀਆਂ, ਉਹ ਚੀਜ਼ ਚਾਹੀਦੀ ਆ, ਉਹ ਚਾਹੀਦੀ ਆ, ਉਹ ਮਿਲ ਜੇ, ਉਹ ਮਿਲ ਜੇ, ਕਹਿੰਦੇ ਪੂਰੀਆਂ ਨਹੀਂ ਹੁੰਦੀਆਂ। ਜੇ ਭਗਤੀ ਕਰੇ ਇਹ ਸਾਰੀਆਂ ਪੂਰੀਆਂ ਹੋ ਜਾਂਦੀਆਂ।
ਇੱਛਾ ਹੋਣ ਸਭੇ ਤੇਰੀਆਂ ਪੂਰੀਆਂ, ਸਤਨਾਮ ਜਪੇ ਵਾਹਿਗੁਰੂ, ਹੋਣ ਸਭੇ ਤੇਰੀਆਂ ਪੂਰੀਆਂ, ਸਤਨਾਮ ਜਪੇ ਵਾਹਿਗੁਰੂ।
ਜਿਹੜੀ ਵੀ ਇੱਛਾ ਹੋਏਗੀ ਉਹ ਫਲ ਮਿਲ ਜਾਂਦਾ। ਪ੍ਰਭ ਕਹਿ ਸਿਮਰਨ ਪੂਰਨ ਆਸ। ਉਸ ਵੇਲੇ ਕਹਿਣ ਲੱਗਿਆ ਦਾਦਾ ਜੀ ਫੇਰ ਮੈਨੂੰ ਵੀ ਇੱਕ ਦੇ ਦੋ ਤੇ ਮੈਂ ਵੀ ਇਸੇ ਤਰ੍ਹਾਂ ਕਰਾਂਗਾ। ਕਹਿਣ ਲੱਗਿਆ ਧੰਨਿਆ, ਤੂੰ ਤਾਂ ਅਣਜਾਣ ਬੰਦਾ, ਇਹ ਐਵੇਂ ਥੋੜੋ ਮਿਲਦੇ ਨੇ, ਕੋਈ ਕੀਮਤ ਦੇਣੀ ਚਾਹੀਦੀ। ਧੰਨੇ ਦੇ ਮਨ ਚ ਖਿਆਲ ਆ ਗਿਆ ਵੀ ਠੀਕ ਹੈ ਗੱਲ, ਜਿਹੜੀ ਸਾਰਿਆਂ ਨਾਲੋਂ ਵੱਧ ਦੁੱਧ ਦੇਣ ਵਾਲੀ ਕਪਲ ਗਊ ਸੀ ਉਹ ਪੰਡਿਤ ਜੀ ਦੇ ਜਾ ਕੇ ਘਰ ਬੰਨੇ ਆਇਆ। ਕਹਿੰਦਾ ਲਓ ਪੰਡਿਤ ਜੀ, ਕਪਲ ਆ ਗਊ ਜਿਹੜੀ ਹੈ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮੇਰੇ ਬਗ ਦੇ ਅੰਦਰ, ਉਹ ਮੈਂ ਤੁਹਾਡੀ ਕੀਲੇ ਤੇ ਬੰਨਿਆ ਆਇਆ ਤੇ ਮੈਂ ਪੱਠੇ ਵੀ ਦੋਏ ਟਾਈਮ ਉੱਥੇ ਜਾ ਕੇ ਪਾਇਆ ਕਰਾਂ, ਕਿਰਪਾ ਕਰੋ ਮੈਨੂੰ। ਉਸ ਨੇ ਫਿਰ ਟਾਲ ਨਾ ਸਕਿਆ। ਉਸ ਵੇਲੇ ਧੰਨਾ ਕਰਦਾ ਚੌਧਰੀ, ਮੈਂ ਵੀ ਦੇ ਜੇ ਇੱਕ ਭਾਵੇ, ਜੇ ਤੈਨੂੰ ਪਾਉਂਦਾ ਮੈਨੂੰ ਇੱਕ ਦੇ। ਉਸ ਵੇਲੇ ਉਹਨੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਕਹਿੰਦੇ ਲੈ ਧੰਨਿਆ, ਮੈਂ ਵੱਡਾ ਠਾਕਰ ਤੈਨੂੰ ਦਿੰਦਾ, ਇੱਕ ਪੱਥਰ ਹੋਰ ਲਈ ਚੱਕ ਲਿਆ। ਕਹਿੰਦਾ ਇਹਦੀ ਸੇਵਾ ਕਰੀ, ਇਹਨੂੰ ਨਲਾਈ, ਫਿਰ ਉਹਦੇ ਬਾਅਦ ਭੋਗ ਲਵਾਈ, ਆ ਜਿਵੇਂ ਮੈਂ ਦੁੱਧ ਪਿਲਾਉਂਦਾ ਨਾ ਇਸ ਤਰ੍ਹਾਂ ਪਿਲਾਈ ਰੋਟੀ ਖਿਲਾਈ ਨੂੰ। ਸਿੱਧਾ ਬੰਦਾ ਸੀ, ਪ੍ਰਤੀਤ 100% ਸੀ, ਸ਼ੱਕ ਭੋਰਾ ਜਿੰਨਾ ਨਹੀਂ ਸੀ, ਮਨ ਚ ਨਹੀਂ ਸੀ ਤਰਕ, ਚਲਾਕ ਨਹੀਂ ਸੀਗਾ ਵੀ ਕਹੇ ਹੈ ਰੋਟੀ ਖਾ ਲੂਗਾ ਤੇ ਮੂੰਹ ਇਹ ਨਹੀਂ ਹੈ, ਅਸੀਂ ਤਾਂ ਇਹ ਕਹਿ ਦਈਏ ਵੀ ਇਹ ਕਿੱਥੇ ਰੋਟੀ ਖਾ ਲੂਗਾ। ਬੜਾ ਚਾਅ ਚੜਿਆ, ਛੇਤੀ ਛੇਤੀ ਡੰਗਰਾਂ ਨੂੰ ਚੁਗਾ ਕੇ ਸਿਰ ਤੇ ਚੱਕੀ ਫਿਰਦਾ, ਧਰਤੀ ਤੇ ਨਹੀਂ ਲਾਉਂਦਾ ਵੀ ਇਹ ਤਾਂ ਮੈਨੂੰ ਠਾਕਰ ਜੀ ਮਿਲ ਗਏ, ਹੁਣ ਮੈਂ ਪੂਜਾ ਕਰਾਂਗਾ, ਮੈਂ ਵੀ ਨਾਮਦੇਵ ਤੇ ਕਬੀਰ ਮੰਗਣ ਭਰਤੀ ਕਰਾਂਗਾ। ਕਿਉਂ ਹੈ ਮਨ ਦੇ ਅੰਦਰ ਬਹੁਤ ਖਿੱਚ ਪਈ ਹੋਈ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਰ ਪਏ ਮਿੱਤਰੇ ਘਰ ਚਲਿਆ ਗਿਆ, ਛੇਤੀ ਛੇਤੀ ਕੰਮ ਮੁਕਾਇਆ, ਸੋਹਣਾ ਥਾਂ ਦੇਖ ਕੇ ਉੱਥੇ ਪੱਥਰ ਟਕਾ ਦਿੱਤਾ। ਉਹਦੇ ਬਾਅਦ ਸਵੇਰੇ ਹੀ ਉੱਠਿਆ, ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ, ਆਪ ਵੀ ਇਸ਼ਨਾਨ ਕਰਿਆ, ਦੁੱਧ ਰਿੜਕਿਆ, ਹੋਰ ਸਾਰੇ ਕੰਮ ਕਰੇ, ਤਾਰਾਂ ਚੋਰੀਆਂ, ਦੁੱਧ ਵਗੈਰਾ ਗਰਮ ਕਰਿਆ, ਫਿਰ ਜਦ ਰੋਟੀ ਦਾ ਵੇਲਾ ਹੋਇਆ ਫਿਰ ਮਿੱਸੇ ਪ੍ਰਸ਼ਾਦੇ ਲਾਏ ਉਹਨੇ ਗੰਡੇ ਦੇ ਨਾਲ ਨੂੰ, ਦਹੀਂ ਨਾਲ ਮੱਖਣ ਦੁੱਧ ਰਿੜਕੇ ਉੱਤੇ ਰੱਖ ਲਿਆ, ਦਹੀਂ ਵੀ ਰੱਖ ਲਿਆ, ਉਹਦੇ ਬਾਅਦ ਲਿਆ ਕੇ ਚੌਂਕੀ ਦੇ ਉੱਤੇ ਉਹ ਪੱਥਰ ਰੱਖ ਕੇ ਉਹਦੇ ਸਾਹਮਣੇ ਥਾਲੀ ਲਾ ਕੇ ਰੱਖ ਦਿੱਤੀ। ਕਹਿੰਦਾ ਲਓ ਮਹਾਰਾਜ ਤੁਸੀਂ ਹੁਣ ਛਕੋ ਪ੍ਰਸ਼ਾਦੇ, ਪਰਦਾ ਕਰ ਦਿੱਤਾ ਉਹਨੇ, 100% ਵਿਸ਼ਵਾਸ ਹੈ ਵੀ ਇਹ ਪ੍ਰਸ਼ਾਦਾ ਛਕ ਦੇ। ਥੋੜੀ ਦੇਰ ਤੇ ਬਾਅਦ ਦੇਖਦਾ ਕੁਛ ਨਹੀਂ ਹੋਇਆ, ਫੇਰ ਪਰਦਾ ਕਰ ਦਿੱਤਾ ਵੀ ਅਜੇ ਇਹਨਾਂ ਨੂੰ ਭੁੱਖ ਨਹੀਂ ਲੱਗੀ ਹੋਣੀ। ਕਰਦੇ ਕਰਦੇ ਟਾਈਮ ਲੰਘ ਜਾਂਦਾ, ਘੰਟਾ ਦੋ ਘੰਟੇ ਲੰਘੇ, ਪ੍ਰਸ਼ਾਦਿਆਂ ਨੂੰ ਹੱਥ ਲਾਇਆ, ਕਹਿੰਦਾ ਧੰਨਿਆ ਇਹ ਤਾਂ ਬੇਰੇ ਹੋ ਗਏ, ਜਾ ਕੇ ਦੁਬਾਰਾ ਫੇਰ ਲਾਉਂਦਾ, ਤਾਜ਼ੇ ਤਾਜ਼ੇ ਲਿਆ ਕੇ ਫੇਰ ਰੱਖਦੇ, ਫੇਰ ਦੇਖ ਲੈਂਦਾ, ਕੱਪੜਾ ਕਰ ਦਿੰਦਾ, ਫੇਰ ਦੇਖਣ ਲੱਗ ਜਾਂਦਾ। ਦੁਪਹਿਰਾ ਹੋ ਗਿਆ, ਡੰਗਰ ਕੀਲਿਆਂ ਦੇ ਦੁਆਲੇ ਗੇੜੇ ਦਿੰਦੇ ਤੇ ਬਾਹਰ ਖੁੱਲਣ ਨੂੰ ਫਿਰ ਕਰਦੇ, ਰੰਬ ਰਹੇ ਨੇ, ਮੱਝਾਂ ਰਿੰਗ ਰਹੀਆਂ ਨੇ। ਉਸ ਵੇਲੇ ਮਨ ਚ ਖਿਆਲ ਆਉਂਦਾ ਵੀ ਬੜੀ ਦੇਰ ਪ੍ਰਸ਼ਾਦਾ ਛਕਣ ਨੂੰ ਲਾਤੀ, ਖਬਰ ਹੈ ਮੈਂ ਪੁੱਛਿਆ ਨਾ ਵੀ ਕੀ ਸ਼ਿਕਾਇਤ ਹੈ। ਕਹਿੰਦਾ ਜੇ ਮੈਂ ਪੁੱਛ ਵੀ ਲੈਂਦਾ ਮੈਨੂੰ ਉਹਨਾਂ ਵਰਗੇ ਪ੍ਰਸ਼ਾਦੇ ਨਹੀਂ ਸੀ ਲਾਉਣੇ, ਖਾਣੇ ਬਣਾਉਣੇ ਨਹੀਂ ਆਉਂਦੇ, ਮੈਂ ਤਾਂ ਜੀ ਜੀ ਆਪ ਕਰਨਾ ਉਹ ਜੀ ਲਿਆ। ਉਸ ਵੇਲੇ ਜਦੋਂ ਮਜਬੂਰ ਹੋ ਗਿਆ, ਹੁਣ ਕੋਈ ਚਾਰਾ ਨਹੀਂ ਹੋਇਆ ਕਰਦਾਰ ਨੂੰ, ਜਦੋਂ ਬਲ ਹਾਰ ਜਾਵੇ ਫਿਰ ਆਦਮੀ ਕੋਲ ਰੋਣ ਵਾਲਾ ਹਥਿਆਰ ਇੱਕ ਬਚਦਾ, ਹੋਰ ਕੋਈ ਨਹੀਂ ਬਚਦਾ। ਉਸ ਵੇਲੇ ਸ਼ਰਨਾਗਤ ਹੋ ਗਿਆ, ਹੇ ਪ੍ਰਭੂ ਮੈਂ ਭੁੱਲਿਆ ਹੋਇਆ ਬੱਚਾ, ਮੈਨੂੰ ਨਹੀਂ ਪਤਾ ਵੀ ਤੂੰ ਕਹੇ ਜੇ ਪ੍ਰਸ਼ਾਦੇ ਛਕਦਾ ਤੇ ਮੇਰੇ ਨਾਲ ਤੂੰ ਨਾਰਾਜ਼ ਨਾ ਹੋ, ਕਿਰਪਾ ਕਰ ਅੱਜ ਛਕ ਲੈ, ਫਿਰ ਮੈਨੂੰ ਦੱਸਦੀ ਮੈਂ ਉਹ ਜੇ ਲਾਉਣ ਦੀ ਕੋਸ਼ਿਸ਼ ਕਰਾਂ। ਉਸ ਵੇਲੇ ਬਾਰ ਬਾਰ ਬੇਨਤੀਆਂ ਕਰਦਾ ਹੈ ਪਾਲੋ, ਹੱਥ ਜੋੜ ਜਾਕਰ ਨੂੰ ਨਵਾਲ ਕਹਿ ਸਾਹ ਰੋਟੀ ਲੈ ਭੋਗ ਚੜਾਵੇ, ਲੱਸੀ ਲਿਆਂਦੀ ਤੇ ਰੋਟੀ ਲਿਆਂਦੀ, ਹੱਥ ਜੋੜ ਮਿਹਨਤ ਕਰੇ ਪੈਰੀ ਪੈ ਪੈ ਬਹੁਤ ਮਨਾ, ਟੈਮ ਲੰਘਦਾ ਗਿਆ ਰੋ ਰਿਹਾ ਮਿਹਨਤਾਂ ਕਰਦਾ, ਦਿਲੋਂ ਮਿਹਨਤਾਂ ਕਰਦਾ ਹੇ ਪ੍ਰਭੂ ਅੱਜ ਛੱਡ ਲੋ। ਅਖੀਰ ਉਹਨੇ ਕਿਹਾ ਵੀ ਹਾਂ ਵੀ ਮੂੰਹ ਨਾ ਜਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁੱਤਾ, ਜੇ ਤੂੰ ਰੁੱਸ ਗਿਆ ਫਿਰ ਮੈਨੂੰ ਵੀ ਕੋਈ ਗੱਲ ਚੰਗੀ ਨਹੀਂ ਲੱਗਦੀ, ਤੇ ਮੈਂ ਵੀ ਨਹੀਂ ਰੋਟੀ ਖਾਣੀ, ਜਦ ਤਾਈਂ ਤੂੰ ਨਹੀਂ ਖਾਂਦਾ ਤਦ ਤਾਈਂ ਮੈਂ ਨਹੀਂ ਖਾਂਦਾ। ਹੁਣ ਇਹ ਗੱਲ ਦੇ ਅੰਦਰ ਵਿਚਾਰ ਕਰਨ ਵਾਲੀ ਹੈ, ਪੂਰਾ ਜਿੰਨਾ ਵੀ ਖਿਆਲ ਨਹੀਂ ਆਇਆ ਇੰਨੇ ਚਿਰ ਚ ਵੀ ਇਹਨੇ ਰੋਟੀ ਨਹੀਂ ਖਾਣੀ, ਪੂਰਾ ਨਿਸ਼ਚਾ ਵੀ ਇਹ ਪ੍ਰਸ਼ਾਦਾ ਛਕੇਗਾ। ਜਦ ਪੂਰਾ ਨਿਸ਼ਚਾ ਹੋ ਗਿਆ ਉਸ ਵੇਲੇ ਪ੍ਰਤੀਤ ਦੀ ਮੈਂ ਬੇਨਤੀ ਕਰ ਰਿਹਾ, ਭਰੋਸੇ ਦੀ, ਜਦ ਪੂਰਾ ਭਰੋਸਾ ਪੂਰਾ ਜਿੰਨੀ ਵੀ ਕਮੀ ਨਹੀਂ ਆਈ ਤੇ ਦਿਨ ਦੇ 2 ਵੱਜ ਗਏ, ਉਸ ਵੇਲੇ ਕੀ ਦੇਖਦਾ ਪੱਥਰ ਪੁੱਥਰ ਉੱਥੇ ਹੈ ਹੀ ਨਹੀਂ, ਉੱਥੇ ਪ੍ਰਭੂ ਬੈਠੇ, ਕਹਿੰਦੇ ਲਿਆ ਤਾਂ ਨਿਆ ਪ੍ਰਸ਼ਾਦਾ ਛਕੀ, ਬੜਾ ਪ੍ਰਸੰਨ ਹੋ ਗਿਆ। ਕਿੰਨਾ ਪ੍ਰਸੰਨ ਹੋ ਗਿਆ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਉਸ ਵੇਲੇ ਉਹਨੇ ਚੌਂਕੀ ਦੇ ਉੱਤੇ ਥਾਲ ਰੱਖਿਆ ਹੋਇਆ ਸੀ, ਉੱਪਰੋਂ ਕੱਪੜਾ ਲਾ ਤਾ, ਉਸ ਵੇਲੇ ਪ੍ਰਸ਼ਾਦੇ ਹੱਥ ਲੱਗਦਾ ਨਜ਼ਰ ਆਉਂਦਾ, ਪ੍ਰਸ਼ਾਦਿਆਂ ਨੂੰ ਕਈ ਵਾਰੀ ਦੇ ਪਕਾਏ ਹੋਏ ਨੇ, ਜਦ ਛੇਤੀ ਛੇਤੀ ਮੁੱਕਦੇ ਨੇ, ਕਹਿੰਦਾ ਇਹ ਤਾਂ ਬਹੁਤ ਛੇਤੀ ਖਾਂਦੇ ਨੇ। ਲੱਸੀ ਪਾਈ ਜਾਂਦਾ, ਪ੍ਰਸ਼ਾਦਾ ਰੱਖੀ ਜਾਂਦਾ, ਉਹ ਮੁੱਕ ਜਾਂਦੇ ਨੇ। ਜਦ 4-5 ਕੁ ਰਹਿ ਗਏ ਉੱਤੇ ਹੱਥ ਰੱਖਦਾ ਹੈ, ਉਹ ਕਹਿੰਦੇ ਹੱਥ ਰੱਖਦਾ ਹੈ, ਕਹਿੰਦਾ ਮੈਂ ਵੀ ਤੁਹਾਡੇ ਨਾਲ ਦਾ ਹੀ ਭੁੱਖਾਂ, ਮੈਨੂੰ ਵੀ ਅੱਜ ਖਾ ਲੈਣ ਦਿਓ। ਪ੍ਰਸੰਨ ਹੋ ਗਏ ਉਸ ਵੇਲੇ। ਮਹਾਰਾਜ ਲਿਖਦੇ ਹੈ ਕਿ ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਵਟ ਭਾਗ, ਵੱਡਿਆਂ ਭਾਗਾਂ ਵਾਲਾ ਜਿਹਨੂੰ ਰੱਬ ਪ੍ਰਤੱਖ ਹੋ ਕੇ ਮਿਲ ਗਿਆ।
ਰੋਟੀ ਖਾ ਲਈ ਹੈ ਤੰਨੇ ਦੀਆਂ ਕੇ ਰੱਬ ਪ੍ਰਤੱਖ ਹੋ ਗਿਆ।
ਸਾਈ ਪ੍ਰਤੱਖ ਹੋਏ, ਰੋਟੀ ਖਾਏ ਛਾਹ ਮੂੰਹਦਾ, ਨਾਲੇ ਲੱਸੀ ਪੀਂਦਾ ਨਾਲੇ ਪ੍ਰਸ਼ਾਦੇ ਛੱਡ, ਭੋਲਾ ਪਾਓ ਗੋਬਿੰਦ ਮਲਾ। ਕਹਿੰਦੇ ਅੱਜ ਵੀ ਮਿਲ ਸਕਦਾ ਐਸਾ ਇੱਕ ਇਤਿਹਾਸ ਜ਼ਿਕਰ ਆਉਂਦਾ, ਕਿਉਂਕਿ ਗੁਰੂ ਘਰ ਦੇ ਅੰਦਰ ਅਸੀਂ ਨਿਰਗੁਣ ਦੀ ਉਪਾਸ਼ਨਾ ਕਰਦੇ ਹਾਂ। ਕਦੇ ਐਸੇ ਖਹਿੜੇ ਨਹੀਂ ਪੈਂਦੇ ਬਈ ਰੱਬ ਨੂੰ ਕਹੀਏ ਵੀ ਤੂੰ ਐ ਸਰੀਰ ਧਾਰ ਕੇ ਦਰਸ਼ਨ, ਲੇਕਿਨ ਐਸੇ ਵੀ ਮਹਾਤਮਾ ਹੋਏ ਨੇ ਜਿਹੜੇ ਇਸ ਤਰ੍ਹਾਂ ਦੇ ਨਾਲ ਸੁਣ ਕੇ ਉਹਨਾਂ ਨੇ ਕਿਹਾ ਵੀ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦਾ ਛਕਾਈ। ਬਾਬਾ ਨੰਦ ਸਿੰਘ ਜੀ ਤੇ ਸੰਤ ਜਵੰਦ ਸਿੰਘ ਜੀ, ਇਹ ਦੋਹਾਂ ਨੇ ਕਿਹਾ ਵੀ ਜੇ ਧੰਨੇ ਨੇ ਪ੍ਰਸ਼ਾਦਾ ਛਕਾਤਾ ਤਾਂ ਅਸੀਂ ਵੀ ਛਕਾ ਦਈਏ। ਐਸਾ ਲਿਖਿਆ ਇਤਿਹਾਸ ਦੇ ਅੰਦਰ ਕਿ ਉਹ ਪ੍ਰਸ਼ਾਦਾ ਲੈ ਕੇ ਅੱਗੇ ਬੈਠ ਗਏ, ਬਾਰ ਬਾਰ ਬੇਨਤੀਆਂ ਕਰਦੇ ਨੇ। ਪਹਿਲਾ ਦਿਨ ਲੰਘਿਆ 24 ਘੰਟੇ, ਫਿਰ ਪ੍ਰਸ਼ਾਦਾ ਤਿਆਰ ਕਰਿਆ, ਭੋਰਾ ਜਿੰਨੇ ਵੀ ਮਨ ਚ ਨਹੀਂ ਆਇਆ ਵੀ ਨਹੀਂ ਖਾਣ, ਆਪ ਨਹੀਂ ਖਾਧਾ। ਦੂਸਰਾ ਦਿਨ ਫੇਰ ਗਿਆ, ਫੇਰ ਬਿਨਾ ਖਾਧਾ। ਤੀਸਰਾ ਦਿਨ ਜਦ ਹੋਇਆ ਤਾਂ ਉਸ ਵੇਲੇ ਨਿਗਾਹ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਨਜ਼ਰ ਨਹੀਂ ਆਉਂਦੇ, ਗੁਰੂ ਨਾਨਕ ਸਾਹਿਬ ਬੈਠੇ। ਕਹਿੰਦੇ ਲਿਆਓ ਪ੍ਰਸ਼ਾਦਾ ਛੱਕ ਜੀ। ਐਸਾ ਹੀ ਕ੍ਰਿਸ਼ਮਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਹੋਇਆ ਸੀ। ਉਹਨਾਂ ਨੇ ਹੱਠ ਕਰਿਆ ਕਿ ਮੈਂ ਜੋ ਨਾਮ ਹੈ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ, ਤੇ ਉਹਨਾਂ ਨੂੰ ਕੀ ਨਜ਼ਰ ਆਇਆ, ਲਾਈਟ ਹੈ ਲਾਈਟ, ਗੁਰੂ ਗ੍ਰੰਥ ਸਾਹਿਬ ਨਜ਼ਰ ਨਹੀਂ ਆਉਂਦੇ, ਲਾਈਟ ਆਉਂਦੀ ਹੈ ਤੇ ਉੱਥੇ ਵਾਹਿਗੁਰੂ ਲਿਖਿਆ ਉਹਦੇ ਚ ਲਾਈਟ, ਜਾਂ ਗੁਰਦੁਆਰੇ ਦੀਆਂ ਕੰਧਾਂ ਵੱਲ ਦੇਖਿਆ ਸਭ ਥਾਂ ਵਾਹਿਗੁਰੂ ਵਾਹਿਗੁਰੂ, ਅਸਮਾਨ ਦੇਖਿਆ ਉਹਦੇ ਚ ਵੀ ਵਾਹਿਗੁਰੂ, ਫੇਰ ਤਸੱਲੀ ਹੋਈ ਵੀ ਮੈਨੂੰ ਗੁਰੂ ਘਰ ਦਾ ਨਾਮ ਮਿਲੇ। ਸੋ ਇਹ ਜਦ ਪ੍ਰਸ਼ਾਦੇ ਛਕਦੇ ਮਹਾਰਾਜ ਕਹਿਣ ਲੱਗੇ ਦੱਸੋ ਕੀ ਚਾਹੀਦਾ। ਉਸ ਵੇਲੇ ਬਾਬਾ ਨੰਦ ਸਿੰਘ ਪਹਿਲਾਂ ਸੰਤ ਜਵੰਦ ਸਿੰਘ ਬੋਲੇ, ਤੀਸਰੇ ਦਿਨ ਦੋ ਦਿਨ ਭੁੱਖੇ ਰਹੇ ਤੇ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਦਾਤ ਦਿਓ ਮੈਂ ਕੀਰਤਨ ਕਰਾਂ। ਮਹਾਰਾਜ ਕਹਿੰਦੇ ਤਥਾਸਤੂ, ਕਰੇਗਾ ਭਾਈ ਕੀਰਤਨ। ਬਾਬਾ ਨੰਦ ਸਿੰਘ ਜੀ ਨੂੰ ਪੁੱਛਿਆ ਵੀ ਮਹਾਰਾਜ ਤੁਸੀਂ, ਤੂੰ ਵੀ ਦੱਸ ਭਾਈ ਕੀ ਚਾਹੀਦਾ। ਉਹ ਕਹਿੰਦੇ ਸੱਚੇ ਪਾਤਸ਼ਾਹ ਮੈਂ ਤਾਂ ਇੰਨਾ ਹੀ ਕਹਿਣਾ ਵੀ ਜਦ ਮੈਂ ਪ੍ਰਸ਼ਾਦਾ ਲੈ ਕੇ ਆਵਾਂ ਤੁਸੀਂ ਪ੍ਰਗਟ ਹੋ ਕੇ ਪ੍ਰਸ਼ਾਦਾ ਛਕ ਲਿਆ ਕਰੋ। ਕਹਿੰਦੇ ਠੀਕ ਆ, ਅਸੀਂ ਪ੍ਰਸ਼ਾਦਾ ਛਕ ਲਿਆ ਕਰਾਂ। ਦੋਵੇਂ ਗੱਲਾਂ ਇਤਿਹਾਸ ਚ ਲਿਖੀਆਂ ਹੋਈਆਂ ਨੇ। ਸੋ ਸੰਤ ਜਵੰਦ ਸਿੰਘ ਬਹੁਤ ਸੋਹਣਾ ਕੀਰਤਨ ਕਰਿਆ ਕਰਦੇ ਸੀ, ਉਹ ਦੱਸਿਆ ਕਰਦੇ ਸੀ ਵੀ ਮੈਂ ਗੁਰੂ ਨਾਨਕ ਤੋਂ ਦਾਤ ਕੀਰਤਨ ਦੀ ਮੰਗ ਲਈ ਤੇ ਨੰਦ ਸਿੰਘ ਉਹਨਾਂ ਨੇ ਦਾਤ ਮੰਗ ਲਈ ਵੀ ਪ੍ਰਸ਼ਾਦਾ ਛਕ ਲਿਆ ਕਰੋ। ਸੋ ਵਾਹਿਗੁਰੂ ਗੁਰੂ ਕਿਤੇ ਨਹੀਂ ਗਿਆ ਹੋਇਆ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਰ। ਸਿਰਫ ਪ੍ਰਤੀਤ ਦੀ ਲੋੜ ਹੈ, ਸਾਡੇ ਚ ਪ੍ਰਤੀਤ ਦਾ ਘਾਟਾ ਹੋਣ ਕਰਕੇ ਅਸੀਂ ਡੋਲਦੇ ਹਾਂ। ਸੋ ਮਹਾਰਾਜ ਕਹਿਣ ਲੱਗੇ ਭਾਈ ਮੰਜ, ਪਹਿਲਾ ਆਦਮੀ ਦੇ ਅੰਦਰ ਗੁਣ ਜਿਹੜਾ ਮੁੱਲ ਦੇਣਾ ਉਹ ਹੋਇਆ ਕਰਦਾ ਪ੍ਰਤੀਤ, ਦੂਸਰਾ ਮੁੱਲ ਇਹ ਹੈ ਕਿ ਰੱਬ ਦੀ ਰਜ਼ਾ ਚ ਰਾਜੀ ਰਹਿਣਾ, ਦੁੱਖ ਆਵੇ ਸੁੱਖ ਆਵੇ ਖਿੜੇ ਮੱਥੇ ਮੰਨਣਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਇੱਕ ਗੁਰਸਿੱਖ ਨੇ ਜਿਹਦਾ ਨਾਮ ਗੁਰਮੁਖ ਸੀ ਕਿ ਸੱਚੇ ਪਾਤਸ਼ਾਹ ਕੋਈ ਐਸਾ ਗੁਰਸਿੱਖ ਵੀ ਹੈ ਜਿਹੜਾ ਰਜ਼ਾ ਵਿੱਚ ਰਾਜੀ ਰਹਿੰਦਾ ਹੋਵੇ? ਕਹਿੰਦੇ ਬੇਅੰਤ ਨੇ। ਕਹਿੰਦੇ ਮਹਾਰਾਜ ਕਿਸੇ ਦੇ ਦਰਸ਼ਨ ਕਰਾਓ। ਕਹਿਣ ਲੱਗੇ ਵੀ ਐਂ ਕਰੋ, ਗੁਜਰਾਤ ਚਲੇ ਜਾਓ, 4 ਦਿਨ ਦੇ ਅੰਦਰ ਅੰਦਰ ਉੱਥੇ ਭਾਈ ਭਿਖਾਰੀ ਨੂੰ ਮਿਲੋ। ਜਾ ਗੁਜਰਾਤ ਸ਼ਹਿਰ ਚਲੇ ਗਏ। ਭਾਈ ਭਿਖਾਰੀ ਉਹ ਸ਼ਹਿਰ ਦਾ ਅਮੀਰ ਆਦਮੀ, ਬਹੁਤ ਧਨ ਵਾਲਾ ਧਨੀ ਬੰਦਾ। ਉਹਦਾ ਘਰ ਪੁੱਛ ਕੇ ਜਦ ਗਏ ਤਾਂ ਅੱਗੇ ਘਰ ਵਿੱਚ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ, ਗੀਤ ਗਾਏ ਜਾ ਰਹੇ ਨੇ, ਢੋਲਕ ਵੱਜ ਰਹੀ ਹੈ, ਕੋਈ ਖੁਸ਼ੀਆਂ ਦਾ ਸਮਾਗਮ ਹੋ ਰਿਹਾ। ਤੇ ਪੁੱਛਿਆ ਭਾਈ ਭਿਖਾਰੀ ਕਿੱਥੇ ਨੇ? ਕਹਿੰਦੇ ਆ ਬੈਠਕ ਵਿੱਚ ਨੇ। ਬੈਠਕ ਚ ਬੜੇ ਬਹੁਤ ਸਜੀ ਹੋਈ ਬੈਠਕ, ਗਲੀਚੇ ਵਿਛੇ ਹੋਏ, ਕਾਰਪਟ ਵਿਛੇ ਹੋਏ ਤੇ ਭਾਈ ਭਿਖਾਰੀ ਹੇਠਾਂ ਬੈਠੇ ਇੱਕ ਤੱਪੜ ਸਿਉਂ ਜਾਂਦੇ। ਹੈਰਾਨ ਹੋ ਗਿਆ, ਕਿਰਿਆ ਸਮਝ ਨਹੀਂ ਆਈ। ਆਪਸ ਵਿੱਚ ਜਾ ਬਚਨ ਹੋਇਆ, ਬੜਾ ਸਤਿਕਾਰ ਕੀਤਾ, ਬਚਨ ਕੋਈ ਨਹੀਂ ਕਰਿਆ। ਉਹਦੇ ਬਾਅਦ ਕੀ ਦੇਖਦਾ, ਮੰਜੇ ਦੇ ਹੇਠਾਂ ਇੱਕ ਪੂੜਾ ਪਿਆ, ਇੱਕ ਪਈ ਹੈ ਸੀੜੀ ਜਿਹਦੇ ਤੇ ਮੁਰਦੇ ਨੂੰ ਪਾ ਕੇ ਲਿਜਾਂਦੇ ਨੇ, ਇੱਕ ਕੋਰਾ ਘੜਾ ਪਿਆ। ਚੁੱਪ ਕਰ ਰਿਹਾ ਤੇ ਭਾਈ ਭਿਖਾਰੀ ਕਹਿਣ ਲੱਗੇ, ਗੁਰਮੁਖ ਜੀ ਕੱਲ ਨੂੰ ਕਾਕੇ ਦੀ ਸ਼ਾਦੀ ਹੈ, ਤੁਸੀਂ ਜਾਇਓ ਨਾ। ਦੂਸਰੇ ਦਿਨ ਵਿਆਹ ਚਲੇ ਗਏ, ਲੜਕੇ ਨੂੰ ਵਿਆਹਿਆ। ਜਦੋਂ ਵਾਪਸ ਆਏ, ਘਰ ਦੇ ਕੋਲ ਆਏ, ਉੱਥੇ ਮਾਂ ਦਰਵਾਜੇ ਦੇ ਅੱਗੇ ਖੜੀ ਹੈ ਪਾਣੀ ਵਾਰਨ ਵਾਸਤੇ, ਭੈਣਾਂ ਨੇ ਰਾਹ ਰੋਕਿਆ ਹੋਇਆ, ਰਿਸ਼ਤੇਦਾਰ ਖੜੇ ਨੇ ਆਪਣੀਆਂ ਆਪਣੀਆਂ ਮੰਗਾਂ ਲਈ। ਤੇ ਜਿਸ ਵਕਤ ਬਰਾਤ ਆ ਗਈ, ਭਾਈ ਭਿਖਾਰੀ ਉਤਰੇ ਆਏ, ਉਸ ਵੇਲੇ ਦੇਖਦੇ ਨੇ ਵੀ ਲੜਕਾ ਨਹੀਂ ਉਤਰਿਆ। ਪੁੱਛਿਆ ਵੀ ਲੜਕਾ ਨਹੀਂ ਉਤਰਿਆ, ਕਹਿੰਦੇ ਉਹ ਤਾਂ ਚੜਾਈ ਕਰ ਗਿਆ। ਇੰਨੀ ਗੱਲ ਦੀ ਦੇਰ ਸੀ, ਮਾਂ ਨੇ ਉਹ ਮਾਰਿਆ ਭਾਂਡਾ ਵਗਾ, ਭੈਣਾਂ ਚੀਕਾਂ ਮਾਰਨ ਲੱਗ ਗਈਆਂ, ਸਾਰੇ ਘਰ ਚ ਕੁਰਹਾਮ ਮੱਚ ਗਿਆ। ਵਿਆਹ ਵਾਲੇ ਕੱਪੜੇ ਲਾ ਕੇ ਦੂਜੇ ਪਾ ਲਏ, ਸੋਗ ਫੈਲ ਗਿਆ ਘਰ ਚ। ਉਸ ਵੇਲੇ ਭਾਈ ਬੁਖਾਰੀ ਤੱਪੜ ਕੱਢ ਲਿਆ, ਅੰਦਰੋਂ ਜਾ ਕੇ ਤੱਪੜ ਵਿਛਾਤਾ, ਸਾਰੀ ਬਰਾਤ ਉਹਦੇ ਉੱਤੇ ਬੈਠ ਗਈ। ਸਮਝ ਆਈ ਭਾਈ ਗੁਰਮੁਖ ਨੂੰ ਬਈ ਇਹ ਤਾਂ ਹੀ ਸਿਉਂਦਾ ਸੀ, ਨਹੀਂ ਤੱਪੜ ਸਿਉਣ ਦਾ ਕੀ ਮਤਲਬ ਸੀ ਇੱਥੇ। ਉਸ ਵੇਲੇ ਭਾਈ ਭਿਖਾਰੀ ਨੇ ਕਿਹਾ, ਭਾਈ ਸੂਰਜ ਛਿਪਦਾ ਜਾਂਦਾ, ਜਲਦੀ ਕਰੋ। ਸੰਸਕਾਰ ਕਰਕੇ ਵਾਪਸ ਆ ਗਏ, ਕਹਿਣ ਲੱਗੇ ਭਾਈ ਗੁਰਮੁਖ ਆ ਜਾਓ ਆਪਾਂ ਰਹਿਰਾ ਸਾਹਿਬ ਦਾ ਪਾਠ ਕਰੀਏ। ਚੌਂਕੜਾ ਮਾਰ ਕੇ ਬੈਠ ਗਏ, ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਧਿਆਨ ਲਾਏ, ਬਹੁਤ ਪਿਆਰ ਨਾਲ ਰਹਿਰਾ ਸਾਹਿਬ ਦਾ ਪਾਠ ਕਰਿਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੋ ਤੇਰਾ ਪਾਣਾ ਹੈ ਇਹ ਮਿੱਠਾ ਲੱਗੇ ਸਾਨੂੰ, ਪ੍ਰਵਾਨ ਹੋ। ਉਸ ਵੇਲੇ ਜਦੋਂ ਵਿਹਲੇ ਹੋ ਗਏ, ਦੂਸਰਾ ਦਿਨ ਆ ਗਿਆ, ਤਾਂ ਭਾਈ ਗੁਰਮੁਖ ਦੇ ਮਨ ਵਿੱਚ ਆਇਆ ਵੀ ਇਹਨੂੰ ਪਤਾ ਸੀ। ਉਸ ਵੇਲੇ ਗੱਲ ਕਰਨ ਲੱਗਿਆ ਵੀ ਭਾਈ ਭਿਖਾਰੀ ਜੀ, ਮੈਨੂੰ ਐਂ ਲੱਗਦਾ ਬਈ ਅਰਥੀ ਵੀ ਉੱਥੇ ਪਈ ਹੈ ਤੇ ਬਾਕੀ ਘੜਾ ਪਿਆ ਤੇ ਪੂਲਾ ਪਿਆ, ਤੱਪੜ ਤੁਸੀਂ ਸਮਾਰਿਆ ਵੀ ਤੁਹਾਨੂੰ ਪਤਾ ਸੀ ਵੀ ਲੜਕੇ ਨੇ ਚੜਾਈ ਕਰ ਜਾਣਾ। ਕਹਿੰਦੇ ਹਾਂ ਸਾਨੂੰ ਪਤਾ ਸੀ। ਫਿਰ ਕਹਿੰਦੇ ਇਹਦੀ ਸ਼ਾਦੀ ਕਿਉਂ ਕਰੀ? ਕਹਿੰਦੇ ਸ਼ਾਦੀ ਹੋ ਗਈ, ਇਹਨੇ ਚੜਾਈ ਕਰਨਾ ਸੀ। ਕਹਿਣ ਲੱਗੇ ਫਿਰ ਤੁਸੀਂ ਗੁਰੂ ਪੰਜਵੇਂ ਪਾਤਸ਼ਾਹ ਤੋਂ ਉਮਰ ਮੰਗ ਲੈਣੀ ਸੀ ਇਹਨਾਂ ਦੀ। ਕਹਿਣ ਲੱਗੇ ਭਾਈ ਗੁਰਮੁਖ ਜੀ, ਗੁਰੂ ਮਹਾਰਾਜ ਰਜਾ ਚ ਰਾਜੀ ਰਹਿਣ ਦਾ ਸਬਕ ਪੜਾਉਂਦੇ, ਸੋ ਜੇ ਮੈਂ ਉਮਰ ਵੀ ਮੰਗ ਲੈਂਦਾ ਫਿਰ ਵੀ ਤਾਂ ਇਹਨੇ ਜਾਣਾ ਹੀ ਸੀਗਾ, ਕੱਚੀ ਚੀਜ਼ ਕੀ ਮੰਗਣੀ ਹੈ, ਵੀ ਇਸੇ ਤਰ੍ਹਾਂ ਨਾਲ ਜਾਣਾ। ਉਸ ਵੇਲੇ ਕਹਿਣ ਲੱਗੇ ਵੀ ਤੁਹਾਨੂੰ ਤਾਂ ਗਿਆਨ ਹੈ ਵੀ ਜਾਣਾ ਸੀ, ਉਹ ਲੜਕੀ ਜਿਹੜੀ ਵਿਆਹੀ ਹੈ ਉਹਦਾ ਕੀ ਹਾਲ ਹੋਊ? ਕਹਿੰਦੇ ਉਹਨੂੰ ਵੀ ਪਤਾ ਵੀ ਇਹਨੇ ਜਾਣਾ ਸੀ। ਕਹਿੰਦੇ ਤੁਸੀਂ ਜਾ ਕੇ ਪੁੱਛ ਲਓ। ਜਿਸ ਵਕਤ ਉਹਦੇ ਕੋਲ ਗਿਆ ਲੜਕੀ ਦੇ, ਬੇਟਾ ਬੜਾ ਅਫਸੋਸ ਹੋਇਆ ਤੇਰਾ ਪਤੀ ਚੜਾਈ ਕਰ ਗਿਆ। ਉਸ ਵੇਲੇ ਕਹਿਣ ਲੱਗੀ, ਪਿਤਾ ਜੀ ਇਹਨਾਂ ਨੇ ਜਾਣਾ ਹੀ ਸੀ। ਕਹਿ ਤੈਨੂੰ ਪਤਾ ਹੈ? ਕਹਿੰਦੇ ਹਾਂ। ਕਹਿੰਦੇ ਕਿਵੇਂ ਪਤਾ ਹੈ? ਕਹਿਣ ਲੱਗੀ, ਮੈਂ ਪਿਛਲੇ ਜਨਮ 'ਚ ਇੱਕ ਰਾਜੇ ਦੀ ਲੜਕੀ ਸੀ, ਮੈਂ ਬਹੁਤ ਤਪ ਕਰਿਆ, ਮੇਰੇ ਨੇਤਰਾਂ 'ਚ ਇੰਨਾ ਤੇਜ ਆ ਗਿਆ ਕਿ ਕੋਈ ਬੰਦਾ ਮੇਰੇ ਕੋਲ ਮੇਰੇ ਸਾਹਮਣੇ ਝਾਕ ਨਹੀਂ ਸਕਦਾ। ਮੈਂ ਆਪਣੇ ਪਿਤਾ ਨੂੰ ਕਿਹਾ ਬਈ ਪਿਤਾ ਜੀ ਸਵੰਬਰ ਰਚਾਓ, ਮੈਂ ਉਹਦੇ ਨਾਲ ਸ਼ਾਦੀ ਕਰਾਂਗੀ ਜਿਹਨੂੰ ਦੇਖ ਕੇ ਮੇਰੀਆਂ ਅੱਖਾਂ ਨੀਵੀਆਂ ਪੈ ਜਾਣ। ਜਦ ਮੈਂ ਫੁੱਲਾਂ ਦੀ ਮਾਲਾ ਲੈ ਕੇ ਘੁੰਮੀ, ਕੋਈ ਰਾਜਕੁਮਾਰ ਨਹੀਂ ਸੀ ਜਿਹਦੇ ਵੱਲ ਮੈਂ ਦੇਖਾਂ ਨੀਵੀਂ ਪਾਵੇ, ਪਿਤਾ ਨੂੰ ਪਤਾ ਲੱਗ ਗਿਆ। ਉਹਦੇ ਬਾਅਦ ਅਸੀਂ ਤੀਰਥ ਯਾਤਰਾ ਕਰੀ, ਇੱਕ 22 ਸਾਲ ਦਾ ਬ੍ਰਹਮਚਾਰੀ ਮਹਾਤਮਾ, ਉਹਦੇ ਦੇ ਮੈਂ ਦਰਸ਼ਨ ਕਰੇ, ਐਡਾ ਤੇਜ ਤੇ ਜਲਾਲ ਉਹਦੇ ਨੇਤਰਾਂ ਦੇ ਅੰਦਰ ਕਿ ਮੈਂ ਇੱਕਦਮ ਮੇਰੀਆਂ ਅੱਖਾਂ ਨੀਵੀਆਂ ਪੈ ਗਈਆਂ। ਪਿਤਾ ਕਹਿਣ ਲੱਗੇ ਵੀ ਆ ਇਹ ਕੀ ਹੋਇਆ? ਕਹਿੰਦੀ ਇਹ ਮੇਰਾ ਪਤੀ ਹੈ, ਸ਼ਾਦੀ ਵਾਸਤੇ ਗਿਆ। ਉਹ ਕਹਿੰਦਾ ਮੈਂ ਤਾਂ ਹੈਗਾ ਬ੍ਰਹਮਚਾਰੀ, ਮੈਂ ਨਹੀਂ ਸ਼ਾਦੀ ਕਰਨੀ। ਮੈਂ ਪਿਤਾ ਨੂੰ ਕਿਹਾ ਵੀ ਮੈਨੂੰ ਇੱਥੇ ਹੀ ਛੱਡ ਜਾਓ। ਉਹਦੀ ਮੈਂ ਬਹੁਤ ਸੇਵਾ ਕਰੀ, ਦਿਨ ਰਾਤ ਸੇਵਾ ਕਰਦੀ। ਇੱਕ ਦਿਨ ਪ੍ਰਸੰਨ ਹੋ ਗਿਆ, ਕਹਿਣ ਲੱਗਿਆ ਤੂੰ ਕੀ ਚਾਹੁੰਦੀ ਹੈ? ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ। ਕਹਿੰਦਾ ਇਹ ਜਨਮ 'ਚ ਤਾਂ ਹੋਣੀ ਨਹੀਂ, ਅਗਲੇ ਜਨਮ 'ਚ ਹੋਊ, ਸੰਬੰਧ ਆਪਣਾ ਕੋਈ ਨਹੀਂ ਹੋਣਾ, ਸਿਰਫ ਮੈਂ ਤੇਰੇ ਨਾਲ ਸ਼ਾਦੀ ਕਰਾਉਣੀ। ਕਹਿੰਦੀ ਮੈਨੂੰ ਮਨਜ਼ੂਰ ਹੈ, ਮੈਂ ਤੇਰੀ ਪਤਨੀ ਬਣ ਜਾ। ਕਹਿਣ ਲੱਗੀ ਮੈਨੂੰ ਇਹ ਜਨਮ ਵਿੱਚ ਪੂਰਾ ਗਿਆਨ ਸੀ ਵੀ ਮੇਰੀ ਸ਼ਾਦੀ ਹੋਣੀ ਹੈ ਉਹਦੇ ਨਾਲ, ਤੇ ਸ਼ਾਦੀ ਹੁੰਦੀ ਸਾਰਿਆਂ ਨੇ ਚੜਾਈ ਕਰ ਜਾਣੀ। ਸੋ ਪਿਤਾ ਜੀ ਜਦ ਮੈਨੂੰ ਪਤਾ ਹੈ ਤਾਂ ਹੁਣ ਮੈਂ ਕਾਹਦਾ ਅਫਸੋਸ ਕਰਾਂ? ਉਹ ਕਿਹੜਾ ਮਰਿਆ? ਮਰਦਾ ਤਾਂ ਹੁੰਦਾ ਹੀ ਨਹੀਂ ਹੈ, ਆਤਮਾ ਤਾਂ ਅਮਰ ਹੁੰਦਾ। ਮੈਂ ਫਿਰ ਇਹਦੇ ਨਾਲ ਦਰਗਾਹ ਜਾ ਕੇ ਇਕੱਠੀ ਹੋ ਜਾਣਾ, ਮੈਨੂੰ ਬੜਾ ਮਾਣ ਹੈ। ਇਹ ਜਦ ਗੱਲ ਸੁਣੀ, ਉਸ ਵੇਲੇ ਭਾਈ ਗੁਰਮੁਖ ਕੋਲ ਆ ਗਿਆ, ਕਹਿਣ ਲੱਗੇ ਭਾਈ ਗੁਰਮੁਖ ਜੀ ਇਹ ਬੜੀ ਔਖੀ ਖੇਡ ਹੈ। ਭਾਈ ਗੁਰਮੁਖ ਕਹਿਣ ਲੱਗੇ, ਪ੍ਰੇਮੀਆਂ ਇਹ ਦੁੱਖ ਸੁੱਖ ਜਿੰਨਾ ਕੁਛ ਵੀ ਆਉਂਦਾ ਇਹ ਪਰਮੇਸ਼ਰ ਵੱਲੋਂ ਹੀ ਆਉਂਦਾ, ਜਦੋਂ ਉਹਦੇ ਵੱਲੋਂ ਆਉਂਦਾ ਫਿਰ ਸਾਨੂੰ ਖੁਸ਼ੀ ਨਾਲ ਮੰਨ ਲੈਣਾ ਚਾਹੀਦਾ। ਕੇਤਿਆਂ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ, ਕੌਣ ਹੈ ਦੁਨੀਆਂ ਦੇ ਅੰਦਰ ਜਿਹੜਾ ਦੁੱਖ ਨੂੰ ਦਾਤ ਕਹੇ? ਕੋਈ ਬਿਰਲਾ ਹੈ। ਇਸ ਤਰ੍ਹਾਂ ਬਲ
ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰਵਾਈਏ, ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰਵਾਈਏ, ਦੁੱਖ ਸੁੱਖ ਤੇਰੇ ਪਾਣੇ ਹੋਵੇ।
ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ, ਜੋ ਤੂੰ ਕਰਾਵੇਂ ਸੋ ਕਰੀ ਪਿਆਰੇ, ਅਵਰ ਕਿਛ ਕਰ ਨਾ ਜਾਏ। ਹੁਕਮੀ ਹੁਕਮ ਚਲਾਏ ਵਿਗਸੇ ਨਾਨਕ ਲਿਖਿਆ ਪਾਈਏ। ਪਾਣੇ ਤਖ਼ਤ ਬੜਾਈਆਂ, ਪਾਣੇ ਭੀਖ ਉਦਾਸ ਜੀਓ, ਪਾਣੇ ਥਲ ਸਿਰ ਸਰਵ ਹੈ, ਕਮਲ ਫੁੱਲਾਇਆ ਕਾ ਜੀਓ, ਪਾਣੇ ਸੋ ਸੋ ਰੰਗਲਾ ਸਿਫਤ ਰੱਤਾ ਗੁਣਤਾ ਜੀਓ, ਪਾਣੇ ਸੋ ਪਿਆਵਲਾ ਹੋ ਆਪਣ ਜਾਣ ਨੂੰ ਯਾਦ। ਕਹਿਣ ਲੱਗੇ ਜਿਹੜਾ ਪਾਣਾ ਪਾਉਂਦਾ ਜਿਹਨੂੰ ਸੰਸਾਰ ਦੇ ਅੰਦਰ ਸੁੱਖ ਉਸੇ ਨੂੰ ਪ੍ਰਾਪਤ ਹੁੰਦਾ।
ਉਹੀਓ ਸੁੱਖ ਪਾਉਂਦੇ ਨੇ ਪਾਣੇ ਨੂੰ ਮਨ ਦੇ ਨੇੜੇ, ਉਹੀਓ ਸੁੱਖ ਪਾਉਂਦੇ ਨੇ ਪਾਣੇ ਨੂੰ ਮਨ ਦੇ ਨੇੜੇ, ਉਹੀਓ ਸੁੱਖ ਪਾਉਂਦੇ ਨੇ ਪਾਣੇ ਨੂੰ ਮਨ ਦੇ ਨੇੜੇ, ਉਹੀਓ ਸੁੱਖ ਪਾਉਂਦੇ ਨੇ ਪਾਣੇ ਨੂੰ ਮਨ ਦੇ ਨੇੜੇ।
ਕਰ ਪਾਇਆ ਪਾਣੇ ਵਿੱਚ ਕੋ ਫਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏ, ਗੁਰਮੁਖ ਤੇਰਾ ਪਾਣਾ ਪਾਵੈ ਸਹਿਜ ਹੀ ਸੁਖ ਸੱਚ ਕਮਾਵੈ, ਪਾਣੇ ਨੂੰ ਲੋਚੈ ਵੇ ਤੇਰੀ ਆਪਣਾ ਪਾਣਾ ਆ ਮੰਨੈ, ਤੇਰਾ ਪਾਣਾ ਮੰਨੇ ਸੋ ਤੁਦ ਮਿਲੈ ਆਏ, ਜਿਸ ਪਾਣਾ ਪਾਵੈ ਸੋ ਤੁਝੇ ਸਮਾਏ, ਪਾਣੇ ਵਿੱਚ ਵੱਡੀ ਵਡਿਆਈ ਪਾਣਾ ਕਿਸੇ ਕਰੈ। ਇੱਕ ਰਾਜਾ ਸ਼ਿਕਾਰ ਖੇਲਣ ਜਾ ਰਿਹਾ, ਨਾਲ ਵਜ਼ੀਰ ਹੈ, ਜਾਂਦੇ ਜਾਂਦੇ ਰਸਤੇ ਚ ਉਹਦੀ ਉਂਗਲੀ ਕੱਟੀ ਗਈ। ਕਹਿਣ ਲੱਗਿਆ ਵਜ਼ੀਰ ਸਾਹਿਬ ਮੇਰੀ ਉਂਗਲੀ ਕੱਟੀ ਗਈ। ਕਹਿੰਦੇ ਭਲਾ ਹੋਇਆ, ਬੜਾ ਨਾਰਾਜ਼ ਹੋਇਆ। ਉਸੇ ਵੇਲੇ ਕਹਿਣ ਲੱਗੇ ਮੇਰੀ ਅੱਖਾਂ ਤੋਂ ਪਰੇ ਹਟ ਜਾ, ਖਬਰਦਾਰ ਜੇ ਮੇਰੇ ਨਾਲ ਹੈ। ਉਸ ਵੇਲੇ ਵਜ਼ੀਰ ਪਾਸੇ ਹਟ ਗਿਆ ਵੀ ਇਹਨੂੰ ਫੇਰ ਸਮਝਾਵਾਂਗੇ। ਇਹ ਰਾਜਾ ਸ਼ਿਕਾਰ ਦੇ ਮਗਰ ਲੱਗਿਆ ਸੀ, ਘੋੜਾ ਬਹੁਤ ਤੇਜ਼ ਨਠਾਇਆ, ਸਾਥ ਤੋਂ ਵਿਛੜ ਗਿਆ। ਅੱਗੇ ਗਿਆ ਤਾਂ ਸ਼ਿਕਾਰ ਗੁੰਮ ਹੋ ਗਿਆ, ਉੱਥੇ ਟੋਲਦਾ ਫਿਰਦਾ ਉੱਥੇ ਬੰਦੇ ਆ ਗਏ, ਉਹਨਾਂ ਨੇ ਆ ਕੇ ਫੜ ਲਿਆ। ਫੜ ਕੇ ਲਿਆ ਕੇ ਕਹਿੰਦੇ ਸਾਨੂੰ ਬੰਦਾ ਨਹੀਂ ਸੀ ਮਿਲਦਾ, ਅੱਜ ਬਲੀ ਇਹਦੀ ਦੇਣੀ। ਬਥੇਰਾ ਕਿਹਾ ਮੈਂ ਰਾਜਾ, ਕਹਿੰਦੇ ਕੁਛ ਉਹ ਸਮਾਂ ਬਹੁਤ ਵਧੀਆ, ਤੇਰੀ ਬਲੀ ਦੇਵਾਂ। ਬਲੀ ਦੇਣ ਵਾਸਤੇ ਲੈ ਜਾਂਦੇ ਨੇ, ਜਦੋਂ ਅੰਗ ਦੇਖੇ ਵੀ ਅੰਗ ਦੇਖੋ, ਦੇਖਿਆ ਤਾਂ ਚੀਚੀ ਕੱਟੀ ਹੈ। ਕਹਿੰਦੇ ਇਹਨੂੰ ਛੱਡ ਦੋ ਪਾਈ, ਇਹਦੇ ਅੰਗ ਸਾਬਤ ਨਹੀਂ ਹੈ। ਉਸ ਵੇਲੇ ਰਾਜੇ ਨੂੰ ਸਮਝ ਪਈ, ਵਜ਼ੀਰ ਨੂੰ ਯਾਦ ਕਰਿਆ ਕਿ ਵਜ਼ੀਰ ਨੇ ਕਿਹਾ ਸੀ ਭਲਾ ਹੋ। ਵਜ਼ੀਰ ਨੂੰ ਟੋਲ ਲਿਆ, ਸਾਰੀ ਗੱਲ ਦੱਸੀ। ਕਹਿਣ ਲੱਗਿਆ ਵਜ਼ੀਰ ਸਾਹਿਬ, ਜੇ ਮੇਰੀ ਉਂਗਲੀ ਨਾ ਕੱਟਦੀ ਤਾਂ ਮੈਂ ਅੱਜ ਮਾਰਿਆ ਗਿਆ ਸੀ, ਬਲੀ ਦੇ ਦੇਣਾ ਸੀ। ਕਹਿਣ ਲੱਗੇ ਮਹਾਰਾਜ, ਜੇ ਤੁਹਾਡੀ ਉਂਗਲੀ ਨਾ ਕੱਟਦੀ ਤੇ ਮੈਂ ਨਾ ਕਹਿੰਦਾ ਵੀ ਭਲਾ ਹੋਵੇ, ਤੇ ਤੁਸੀਂ ਮੈਨੂੰ ਨਾ ਨਠਾਉਂਦੇ ਤਾਂ ਮੈਂ ਮਰ ਗਿਆ ਸੀ ਤੁਹਾਡੀ ਥਾਂ ਤੇ, ਕਿਉਂਕਿ ਮੈਂ ਤੁਹਾਡੇ ਨਾਲ ਰਹਿਣਾ ਸੀ। ਫਿਰ ਭਾਣਾ ਠੀਕ ਹੀ ਹੋਇਆ, ਵੈਗਰੂ ਜਿਹੜੀ ਪਾਉਂਦੀ ਹੈ ਉਹ ਠੀਕ ਹੀ ਹੋਇਆ। ਮਹਾਰਾਜ ਕਹਿਣ ਲੱਗੇ, ਦੇਖ ਭਾਈ ਮੰਗ, ਦੂਸਰਾ ਮੁੱਲ ਲੈ, ਰਜ਼ਾ ਮੰਨਣੀ, ਦੁੱਖ ਆ ਜੇ ਸੁੱਖ ਆ ਜੇ ਉਹਦੇ ਚਰਾ ਜੀ। ਤੀਸਰਾ ਹੋਇਆ ਕਰਦਾ ਬਾਸ਼ਨਾ ਦਾ ਤਿਆਗ, ਚੌਥਾ ਹੋਇਆ ਕਰਦਾ ਆਪਣੀ ਪਰਵਤਾ ਦਾ ਤਿਆਗ, ਪੰਜਵਾਂ ਹੋਇਆ ਕਰਦਾ ਨਿੰਦਿਆ ਤੇ ਉਸਤ ਨੂੰ ਸਮਾਨ ਜਾਣਾ, ਛੇਵਾਂ ਹੋਇਆ ਕਰਦਾ ਗੁਰੂ ਅਰਪਣ ਆਪਣਾ ਕਰ ਦੇਣਾ ਵੀ ਮੈਂ ਕੁਛ ਨਹੀਂ ਤੇ ਉਹੀ ਹੈ, ਸੱਤਵਾਂ ਹੋਇਆ ਕਰਦਾ ਮੰਤਰ ਤੇ ਭਰੋਸਾ, ਅੱਠਵਾਂ ਹੋਇਆ ਕਰਦਾ ਜਾਂ ਸੇਵਾ ਦੀ ਲਗਨ, ਨੌਵਾਂ ਹੋਇਆ ਕਰਦਾ ਹੈ ਸ਼ੁਭ ਗੁਣ ਧਾਰਨੇ, ਦਸਵਾਂ ਹੁੰਦਾ ਅਭਿਮਾਨ ਛੱਡਣਾ, ਗਿਆਰਵਾਂ ਹੁੰਦਾ ਹੈ ਦ੍ਰਿੜਤਾ ਦੇ ਨਾਲ ਭਜਨ ਚ ਲੱਗ ਜਾਣਾ, ਬਾਰਵਾਂ ਹੁੰਦਾ ਨਾਮ ਦੀ ਕਮਾਈ ਨੂੰ ਗਲਤ ਨਾ ਵਰਤਣਾ ਆਪਣੇ ਸੁੱਖ ਵਾਸਤੇ। ਕਹਿੰਦੇ ਐ ਭਾਈ ਮੁੱਲ ਦੇਣੇ ਪੈਂਦੇ ਆ ਪ੍ਰੇਮੀਆਂ, ਸੋਚ ਲੈ ਤੇ ਜੇ ਤੇਰਾ ਮਨ ਮੰਨਦਾ ਹੈ ਤਾਂ ਫਿਰ ਸਾਡੇ ਕੋਲ ਆ ਜਾ, ਪਹਿਲਾਂ ਜਾ ਘਰ ਜਾ ਕੇ ਢਾ ਕੇ ਆਓ। ਉਸੇ ਵੇਲੇ ਤੁਰ ਪੈਂਦਾ, ਕਹਿੰਦਾ ਮਹਾਰਾਜ ਇਹ ਗੁਣ ਜਿਹੜੇ ਆਪ ਨੇ ਦੱਸੇ ਨੇ ਇਸ ਤੋਂ ਵੀ ਜ਼ਿਆਦਾ ਤੁਸੀਂ ਮੇਰਾ ਸਿਰ ਵੀ ਲੈਣਾ ਚਾਹੁੰਦੇ ਹੋ ਨਾ, ਮੈਂ ਉਹ ਵੀ ਦੇਣ ਨੂੰ ਤਿਆਰ ਹਾਂ, ਕਿਉਂਕਿ ਐਡਾ ਸਸਤਾ ਸੌਦਾ ਜੇ ਸਿਰ ਦਿੱਤੇ ਤੇ ਵੀ ਨਾ ਮਿਲ ਜੇ ਤਾਂ ਸਸਤਾ ਸੌਦਾ, ਘਰ ਨੂੰ ਚਲਿਆ ਜਾਂਦਾ ਜਾ ਕੇ ਢੋਣ ਵਾਸਤੇ। ਹੁਣ ਕਿਉਂਕਿ ਸਮਾਂ ਜਾਗਤ ਨਹੀਂ ਹੁੰਦਾ, ਮੈਂ ਇੱਥੇ ਸਮਾਪਤ ਕਰਦਾ। ਮਹਾਰਾਜ ਨੇ ਕਿਰਪਾ ਕਰੀ ਤਾਂ ਕੱਲ ਨੂੰ ਫੇਰ ਸੰਗਤ ਵਿੱਚ ਹਾਜ਼ਰ ਹੋ ਕੇ ਆਪਾਂ ਇਸ ਤੋਂ ਅੱਗੇ ਵਿਚਾਰ ਕਰਾਂਗੇ, ਕਿਉਂਕਿ ਸਿਧਾਂਤ ਹੁੰਦੇ ਨੇ ਸਾਧ ਸਿੰਘ ਜੀ, ਕਹਾਣੀ ਨਹੀਂ ਹੁੰਦੀ, ਇਹਦੇ ਵਿੱਚ ਸਿਧਾਂਤ ਨੇ ਬੜੇ ਬੜੇ। ਇਹਨੂੰ ਵਿਹਲੇ ਬੈਠ ਕੇ ਵਿਚਾਰਿਓ ਵੀ ਕਿਸ ਤਰ੍ਹਾਂ ਦੇ ਨਾਲ ਨਾਮ ਚੱਲਦਾ, ਕੀ ਮੁੱਲ ਦੇਣੇ ਪੈਂਦੇ ਨੇ। ਹੁਣ ਸਾਰੇ ਪ੍ਰੇਮੀ ਗੁਰ ਸਤੋਤਰ ਚ ਬੋਲੋ, ਦੇਖਦਾ ਨਹੀਂ ਧੰਨ ਹੈ ਧੰਨ ਹੈ ਧੰਨ ਹੈ।